खेम शांति रिद्ध लव निध बुद्ध ज्ञान सर्व तै सिद्ध।
खेम शांति रिद्ध नव निध जिथे त्याग है, असल धर्म जिहड़ा हैगा धर्म का विषय ही त्याग है। जे त्याग नहीं तो धर्म ही नहीं। ਉਹ ਤਾਂ ਕਬੀਰ ਗਿਆਨ ਨੂੰ ਕਹਿੰਦਾ ਧਰਮ, ਚਾਹੇ ਗਿਆਨ ਤਾਂ ਗਿਆਨ ਜਿੱਥੇ ਆਉਂਦਾ ਹੈ ਉੱਥੇ ਕੁਛ ਤਿਆਗ ਵੀ ਹੁੰਦਾ। ਕਾਹਦਾ ਤਿਆਗ ਹੁੰਦਾ ਉੱਥੇ? ਉੱਥੇ ਅਗਿਆਨਤਾ ਦਾ ਤਿਆਗ ਹੁੰਦਾ। ਜਿਹੜਾ ਅਗਿਆਨਤਾ ਨਾਲ ਮੁੱਠੀ ਭਰੀ ਬੈਠੇ ਆ ਨਾ, ਪ੍ਰਗਟ ਮੁਸ਼ਟੀ ਨਾਚ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ, ਛੁੱਟਣ ਕੋ ਸੰਸਾ ਪਰਿਓ ਨਾਚ ਤਰਗਰ ਬਾਰ। ਇਹ ਉਹ ਗਿਆਨ ਨੇ ਤਿਆਗ ਕਰਾਉਣਾ, ਅਗਿਆਨਤਾ ਨਾਲ ਮੁੱਠੀ ਭਰੀ ਹੋਈ ਹੈ। ਮੁੱਠੀ ਕੀ ਭਰੀ? ਅਗਿਆਨਤਾ ਨਾਲ। ਉਹ ਜਿਹੜਾ ਹੱਥ ਜਲਿਆ ਸੀ ਨਾ ਫੁੱਲ ਦੇਖ ਕੇ, ਲਾਲ ਫੁੱਲ ਦੇਖ ਲਿਆ, ਐਂ ਨਹੀਂ ਪਤਾ ਵੀ ਅੱਗ ਵਰਗਾ ਲਾਲ ਹੈ, ਅੱਗ ਦਾ ਲਾਲ ਕੀਤਾ ਹੋਇਆ, ਫੱਟ ਦੇ ਕੇ ਫੜ ਲਿਆ, ਹੱਥ ਜਲ ਗਿਆ। ਹੱਥ ਨਾਲ ਆਈ ਕਸੁੰਬੜ ਹੈ, ਜੜ ਜਾ ਸੀ ਢੋਲ, ਅਗਿਆਨਤਾ ਨਾਲ ਫੜਿਆ ਸੀ ਉਹ ਵੀ। ਅਗਿਆਨਤਾ ਦਾ ਜਿਹੜਾ ਤਿਆਗ ਹੈ ਉਹ ਗਿਆਨ ਬਣਾਉਣੀ। ਹੁਣ ਜਿਹੜਾ ਅਸੀਂ ਰੱਸੀ ਨੂੰ ਸੱਪ ਮੰਨ ਲਿਆ ਹਨੇਰੇ 'ਚ ਅਗਿਆਨਤਾ 'ਚ, ਉਹ ਬਿਨਾਂ ਲਾਈਟ ਪਈ ਤਾਂ ਨਹੀਂ ਪਤਾ ਲੱਗਣਾ ਰੱਸੀ ਇੱਕ ਸੱਪ ਹੈ। ਅਸੀਂ ਤੁਹਾਨੂੰ ਸੱਪ ਮੰਨੀ ਬੈਠੇ ਹਾਂ, ਮਾਇਆ ਨੂੰ ਨਾਗਣੀ ਮੰਨੀ ਬੈਠੇ, ਨਾਗਣੀ ਹੈ ਨਹੀਂ, ਨਾਗਣੀ ਨਹੀਂ ਹੈ ਮਾਇਆ, ਅਸੀਂ ਮੰਨੀ ਹੋਈ ਹੈ ਨਾਗਣੀ। ਕਿਹਦੀ ਮੰਨੀ ਹੋਈ ਹੈ? ਜਿਹਨਾਂ ਨੇ ਨਹੀਂ ਛੱਡੀ, ਨਹੀਂ ਛੱਡ ਸਕਦੇ ਤੇ ਉਹਨਾਂ ਨੇ ਨਾਗਣੀ ਮੰਨੀ ਹੋਈ। ਮਾਇਆ ਕਿਵੇਂ ਖਾ ਗਈ? ਕੇ ਵਿਧ ਵਾਧਾ ਸਰਪਣੀ ਖਾਧਾ, ਦੁਰਮਤ ਵਾਧਾ ਸਰਪਣੀ ਖਾਧਾ। ਉਹ ਤਾਂ ਦੁਰਮਤ ਨੇ ਸਰਪਣੀ ਬਣਾਈ ਹੋਈ ਹੈ। ਦੁਰਮਤ ਨਾਲ ਜਿਹੜਾ ਬੰਨਿਆ ਹੋਇਆ, ਅਗਿਆਨਤਾ ਨਾਲ ਬੰਨਿਆ ਹੋਇਆ, ਉਹ ਮਾਇਆ ਨਾਲ ਬੰਨਿਆ ਹੋਇਆ, ਤਾਂ ਸਰਪਣੀ ਨੇ ਖਾ ਲਿਆ। ਚਿੰਬੜਿਆ ਹੋਇਆ ਆਪ ਮਾਇਆ ਨੂੰ ਹੈ, ਮਾਇਆ ਨਹੀਂ ਚਿੰਬੜ ਸਕਦੀ। ਮਾਇਆ ਦਾ ਜੜ ਹੈ, ਮਾਇਆ ਜੜ ਹੈ ਨਾ, ਮਾਇਆ ਸਾਨੂੰ ਚਿੰਬੜ ਸਕਦੀ ਹੈ ਨਾ ਸਾਨੂੰ ਤਿਆਗ ਸਕਦੀ ਹੈ, ਕੁਛ ਵੀ ਨਹੀਂ ਕਰ ਸਕਦੀ। ਮਾਇਆ ਨੂੰ ਅਸੀਂ ਤਿਆਗ ਦਈਏ ਜਾਂ ਅਸੀਂ ਚਿੰਬੜ ਦਈਏ, ਸਾਡੀ ਮਰਜ਼ੀ ਹੈ। ਇਹ ਹੈ ਗਿਆਨ। ਜਿਹੇ ਗਿਆਨ ਅਗਿਆਨਤਾ ਫੈਲਾਉਂਦੇ ਸੀ, ਤਾਂ ਕਹੀ ਸੀ ਇਹ ਗੱਲ ਕਬੀਰ ਨੇ। ਅਸਲ 'ਚ ਧਰਮ ਦੇ ਨਾਂ 'ਤੇ ਅਗਿਆਨਤਾ ਫੈਲਾਉਂਦੇ ਸੀ। ਕਿਵੇਂ ਛੱਡ ਸਕਦੇ ਸੀ ਮਾਇਆ ਨੂੰ ਲੋਕ? ਕਿਵੇਂ ਲੋਭ ਤੋਂ ਦੂਰ ਹੋ ਸਕਦੇ ਸੀ? ਕਿਵੇਂ ਮੋਹ ਦਾ ਤਿਆਗ ਹੋ ਸਕਦਾ ਸੀ ਜੇ ਗਿਆਨ ਹੀ ਨਹੀਂ ਤੁਸੀਂ ਕਰਾਉਂਦੇ? ਅਸਲ 'ਚ ਉਹਨਾਂ ਲੋਕਾਂ ਨੇ ਮੋਹ ਔਰ ਮਾਇਆ ਛਡਾਉਣੇ ਨਹੀਂ ਸੀ, ਬੇਈਮਾਨੀ ਇਹ ਸੀ। ਧਰਮ ਦਾ ਵੀ ਰੱਖਣਾ ਸੀ, ਧਰਮ ਦੇ ਆਗੂ ਵੀ ਬਣੇ ਰਹਿਣਾ ਸੀ, ਔਰ ਧਰਮ ਪੜ੍ਹਨਾ ਨਹੀਂ ਸੀ ਦੇਣਾ। ਧਰਮ ਪੜ੍ਹਨ ਵੀ ਨਹੀਂ ਸੀ ਦੇਣਾ, ਧਾਰਮਿਕ ਬਣਨ ਵੀ ਨਹੀਂ ਸੀ ਦੇਣਾ, ਧਰਮ ਦੇ ਆਗੂ ਬਣ ਕੇ। ਧਰਮ ਦੇ ਆਗੂਆਂ ਨੇ ਧਰਮ ਨਹੀਂ ਪੜ੍ਹਨ ਦਿੱਤਾ ਲੋਕਾਂ ਨੂੰ, ਔਰ ਹੁਣ ਵੀ ਪੜ੍ਹਨ ਨਹੀਂ ਦੇ ਰਹੇ ਲੋਕਾਂ ਨੂੰ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਧਰਮ ਦੇ ਠੇਕੇਦਾਰ ਲੋਕ ਕਹਿੰਦੇ ਨੇ, ਜਿਹੜੇ ਠੇਕਾ ਲੈ ਕੇ ਅੱਗੇ ਬੈਠੇ ਨੇ ਧਰਮ ਦਾ, ਔਰ ਧਰਮ ਦੇ ਹੀ ਖਿਲਾਫ ਨੇ ਅਸਲ 'ਚ ਉਹ। ਲੋਕਾਂ ਨੂੰ ਪਤਾ ਨਹੀਂ, ਆਮ ਪਬਲਿਕ ਨੂੰ ਪਤਾ ਨਹੀਂ ਹੈ, ਬਣੇ ਹੋਏ ਧਾਰਮਿਕ ਨੇ ਉੱਪਰੋਂ। ਉਹਨਾਂ ਲੋਕਾਂ ਨੂੰ ਗੁਰਬਾਣੀ ਚੈਲੇਂਜ ਕਰਦੀ ਹੈ, ਸੱਚ ਉਹਨਾਂ ਨੂੰ ਇਹ ਚੈਲੇਂਜ ਕਰਦਾ, ਝੂਠਿਆਂ ਨੂੰ। ਇਸ ਕਰਕੇ ਜਿਹੜਾ ਇਹ ਤਿਆਗ ਹੈ, ਤਿਆਗ ਇਹ ਤਾਂ ਪਹਿਲਾ ਸਟੈਪ ਹੈ ਧਰਮ 'ਚ, ਮਾਇਆ ਮੋਹ ਦਾ ਤਿਆਗ, ਤਿੰਨੇ ਗੁਣਾਂ ਦਾ ਤਿਆਗ, ਰਜੋ ਤਮੋ ਸਤੋ, ਇਹਨਾਂ ਦਾ ਤਿਆਗ ਕਰਨਾ, ਛੱਡਣੇ ਸੀ ਇਹ ਤਾਂ। ਜੇ ਛੱਡ ਦਈਏ, ਤਿਆਗ ਕਰ ਦਈਏ, ਉਹ ਪੰਕਤੀ ਇੱਥੇ ਆਈ ਆ ਅਖੀਰ ਜਾ ਕੇ। ਹਾਂਜੀ,
ਖੇਮ ਸ਼ਾਂਤੀ ਰਿੱਧ ਨਵ ਨਿਧ,
ਨਹੀਂ ਸ਼ਾਂਤੀ ਆ ਸਕਦੀ ਤਿਆਗ ਬਿਨਾਂ। ਖੇਮ ਹੁੰਦਾ ਖਿਮਾ, ਕਬੀਰ ਕਹਿੰਦੇ ਜਹ ਖਿਮਾ ਤਾਂ ਆਪ ਜਿੱਥੇ ਖੇਮ ਹੈ ਉੱਥੇ ਤਾਂ ਆਪ ਹੀ ਪ੍ਰਗਟ, ਅੰਦਰ ਉੱਥ ਆਪ ਕੀ ਹੈ, ਆਪ ਕੌਣ, ਅੰਦਰਲਾ ਅੰਦਰਲੇ ਦੀ ਪ੍ਰਧਾਨਗੀ ਖਿਮਾ ਵਿੱਚ ਹੈ। ਜੇ ਮਨ ਚੌਧਰ ਤਿਆਗ ਦਿੰਦਾ, ਮਨ ਆਪਣੀ ਮੱਤ ਤਿਆਗ ਦਿੰਦਾ, ਮਨ ਆਪਣੀ ਮੈਂ ਤਿਆਗ ਦਿੰਦਾ, ਤਾਂ ਜਿਹੜਾ ਚਿੱਤ ਹੈ ਪਿੱਛੇ ਹੈ, ਸ਼ੁੱਧ ਮਨ ਹੈ, ਉਹਦੀ ਪ੍ਰਧਾਨਗੀ ਮਨ ਮੈਂ ਆਪ ਹੈ। ਜਿਹੜਾ ਮਨ ਦੇ ਵਿਚਲਾ ਜਿਹੜਾ ਆਪ ਹੈ, ਮਨ ਬਾਹਰਲਾ ਜਿਹੜਾ ਚਪੜਾਸੀ ਹੈ ਨਾ, ਉਹੀ ਬਾਹਰੋਂ ਹੁਕਮ ਸੁਣਾਈ ਜਾਂਦਾ, ਪਬਲਿਕ ਨੂੰ ਤਰੀਕਾਂ ਦੇਈ ਜਾਂਦਾ, ਜੱਜ ਤਾਂ ਜਾਣਿਆ ਨਹੀਂ ਦਿੰਦਾ, ਜੱਜ ਤਾਂ ਨਹੀਂ ਜਾਣ ਦਿੰਦਾ, ਉਹ ਬਾਹਰੇ ਕੰਮ ਕਰੀ ਜਾਂਦਾ ਆਪਣਾ
ਗੇਟ
ਤੇ ਬਸ। ਜਦੋਂ ਤਿਆਗਦਾ ਹੈ ਕੰਮ, ਇਹ ਜੋ ਕੰਮ ਕਰ ਰਿਹਾ ਗੜਬੜ ਕਰ ਰਿਹਾ ਜਾਣ ਬੁੱਝ ਕੇ, ਜਦ ਤਿਆਗ ਦਿੰਦਾ ਆਪਣੀ ਚੌਧਰ ਨੂੰ, ਆਪਣੀ ਮੈਂ ਨੂੰ, ਆਪਣੀ ਇੱਛਾ ਨੂੰ, ਫਿਰ ਉਹ ਆਪ ਪ੍ਰਧਾਨ ਹੈ ਅੰਦਰਲਾ, ਤੈ ਹਰ ਆਪੇ ਹਰ ਆਪ ਹੈ। ਫਿਰ ਜੈ ਖਿਮਾ ਤੈ ਜੈ ਖਿਮਾ ਤੈ ਹਰ ਆਪ, ਹਰ ਇੱਥੇ ਸਾਇਲੈਂਟ ਹੈ, ਅੰਡਰਸਟੂਡ ਹੈ, ਅਤੇ ਹਰ ਆਪ ਕਹਿਣਾ, ਕਿਉਂਕਿ ਉਹ ਕਵਿਤਾ ਹੈ, ਹਰ ਲਿਖਿਆ ਨਹੀਂ ਜਾ ਸਕਦਾ ਸੀ, ਸਮਝਣਾ ਹਰ ਆ, ਉੱਥੇ ਹਰ ਆਪ, ਹਰ ਦੀ ਪ੍ਰਧਾਨਗੀ ਸ਼ੁਰੂ ਹੋ ਜਾਂਦੀ ਹੈ। ਖੇਮ
ਸ਼ਾਂਤੀ,
ਜਿੱਥੇ ਹਰ ਦੀ ਪ੍ਰਧਾਨਗੀ ਉੱਥੇ ਸ਼ਾਂਤੀ ਆਪੇ, ਅਤੇ ਸ਼ਾਂਤੀ ਵਰਤੂ ਹੈ ਵਰਤੂ, ਖੇਮ ਦੇ ਵਿੱਚ ਖਿਮਾ 'ਚ ਸ਼ਾਂਤੀ ਹੈ। ਜੇ ਕੋਈ ਆਦਮੀ ਲੜਾਈ ਹੁੰਦੀ ਹੈ ਗੁੱਸੇ ਨੂੰ ਮਾਰ ਲਵੇ, ਸ਼ਾਂਤੀ ਹੈ, ਜਿੰਨਾ ਚਿਰ ਦੋਵੇਂ ਤਰ੍ਹਾਂ ਗੁੱਸੇ ਨੂੰ ਨਹੀਂ ਮਾਰਦੀਆਂ ਸ਼ਾਂਤੀ ਨਹੀਂ ਹੋ ਸਕਦੀ। ਕਿਸੇ ਦਾ ਨੁਕਸਾਨ ਹੋ ਗਿਆ, ਜੇ ਉਹ ਖਿਮਾ ਨਹੀਂ ਕਰਦਾ, ਬਰਦਾਸ਼ਤ ਨਹੀਂ ਕਰਦਾ, ਚਲੋ ਛੱਡੋ ਪਰੇ ਹੋ ਗਿਆ ਨੇ, ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਜਿੰਨਾ ਚਿਰ ਮਨ ਨੂੰ ਨਹੀਂ ਸਮਝਾਉਂਦਾ ਯਾਰ ਹੋ ਗਿਆ, ਚਲੋ ਉਹ ਨੁਕਸਾਨ ਤਾਂ ਬਾਕੀ ਆਉਣਾ ਨਹੀਂ ਹੈਗਾ, ਜੇ ਨਵਾਂ ਨੁਕਸਾਨ ਕਰ ਲਾਂਗੇ ਲੜਕੇ, ਉਦੋਂ ਤਾਂ ਬਚਿਆ ਜਾ ਸਕਦਾ, ਇਹ ਵੀ ਹੁਣ ਮਹਿਸੂਸ ਕਰਦਾ ਦੂਆ ਦੂਜੀ ਧਿਰ ਵੀ ਕੋਈ ਗਲਤੀ ਹੋ ਗਈ, ਛੱਡ ਦੇਣਾ ਚਾਹੀਦਾ, ਉੱਥੇ ਆਪੇ ਸੁੱਖ ਹੈ, ਆਪੇ ਸ਼ਾਂਤੀ ਹੈ। ਖੇਮ ਸ਼ਾਂਤੀ,
ਰਿਦ ਨਾਮ ਰਿਦ,
ਪਹਿਲੀ ਗੱਲ ਸ਼ਾਂਤੀ ਹੈ, ਪਹਿਲੀ ਗੱਲ ਜਿਹੜਾ ਤਪਤ ਕੜਾਹਾ, ਪਹਿਲਾਂ ਤਾਂ ਚਾਰੇ ਨਦੀਆਂ ਅਗਦੀਆਂ ਨੇ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਕਮ ਸੇ ਕਮ ਚਾਰ ਨਦੀਆਂ ਅੱਗ ਦੀਆਂ ਇਸ ਗੱਲ ਕਰਕੇ ਬੁੱਝ ਜਾਂਦੀਆਂ ਨੇ ਜੇ ਤਿਆਗ ਹੈ ਅੰਦਰ। ਹੁਣ ਤਿਆਗ ਤਾਂ ਫਿਰ ਆਪਣੀ ਮਰਜ਼ੀ ਦੀ ਗੱਲ ਹੈ, ਤਿਆਗ ਤਾਂ ਕੋਈ ਕਰਵਾ ਨਹੀਂ ਸਕਦਾ, ਤਿਆਗ ਵਾਸਤੇ ਕੋਈ ਕਹਿ ਸਕਦਾ, ਸਮਝਾ ਸਕਦਾ ਲੜਦਿਆਂ ਨੂੰ ਵੀ ਭਾਈ ਨਾ ਕਰੋ, ਤਿਆਗ ਕਰਵਾ ਤਾਂ ਸਕਦਾ ਨਹੀਂ। ਮਹਾਂਭਾਰਤ ਦੀ ਲੜਾਈ 'ਚ ਕ੍ਰਿਸ਼ਨ ਨੇ ਹੱਥ ਖੜ੍ਹੇ ਨਹੀਂ ਕੀਤੇ, ਤਿਆਗ ਹੀ ਕਰਵਾ ਰਿਹਾ ਸੀ ਵੀ ਨਾ ਲੜੋ, ਉਹ ਕਹਿੰਦਾ ਵੀ ਇਹ ਹੁਣ ਹੋਣੀ ਹੈ, ਭਾਵੀ ਹੈ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ, ਇਹ ਹੋ ਕੇ ਰਹਿਣ ਵਾਲੀ ਗੱਲ ਹੈ, ਤਿਆਗ ਨਹੀਂ ਕਰ ਰਹੇ, ਤਿਆਗ ਨਹੀਂ ਕੀਤਾ ਤਾਂ ਰਿਜ਼ਲਟ ਵੀ ਸਾਹਮਣੇ। ਰਾਮਚੰਦਰ ਵੀ ਕਹਿੰਦਾ, ਸੁਨੇਹਾ ਭੇਜਦਾ ਵੀ ਸੀਤਾ ਵਾਪਸ ਕਰਦੇ, ਖੂਨ ਖਰਾਬਾ ਵੱਜੂਗਾ, ਰਾਵਣ ਨਹੀਂ ਮੰਨਦਾ, ਨਹੀਂ ਮੰਨਦਾ, ਤੇ ਫਿਰ ਜੋ ਹੋਇਆ ਸਾਹਮਣੇ ਹੀ ਹੈ। ਦੋਏ ਗ੍ਰੰਥਾਂ ਦੇ ਵਿੱਚੋਂ ਲੈ ਕੇ ਆਹ ਨੁਕਤਾ ਹੈ, ਜੋ ਪਿੱਛੇ ਚੱਲਦਾ ਆ ਰਿਹਾ ਸੀ, ਆਹੀ ਪੜ੍ਹਾਈ ਕਰ ਰਹੇ ਤੇ, ਉਹ ਲੋਕਾਂ ਨੂੰ ਉਪਦੇਸ਼ ਹੈ ਜਿਹੜੇ ਰਾਮਾਇਣ ਔਰ ਮਹਾਂਭਾਰਤ 'ਤੇ ਖੜ੍ਹੇ ਸੀ, ਜਿਨ੍ਹਾਂ ਦਾ ਬੇਸ ਰਾਮਾਇਣ ਮਹਾਂਭਾਰਤ ਸੀ, ਉਹਨਾਂ ਨੂੰ ਉਪਦੇਸ਼ ਹੈ। ਅੱਜ ਅਸੀਂ ਤਾਂ ਨਾ ਰਾਮਾਇਣ ਸੁਣਦੇ, ਨਾ ਮਹਾਂਭਾਰਤ ਸੁਣਦੇ, ਅਰਥ ਕਰਨ ਬਹਿ ਗਏ ਇਹਨਾਂ ਗੱਲਾਂ 'ਤੇ, ਇਹ ਪਿੱਛੇ ਰਿਲੇਟਡ ਨੇ, ਜੋ ਪਿੱਛੇ ਧਰਮ ਪੜ੍ਹਦੇ ਸੀ ਉਹਨਾਂ ਵਾਸਤੇ ਉਹਨਾਂ ਦਾ ਰਿਲੇਸ਼ਨ ਹੈ ਇਹਨਾਂ ਗੱਲਾਂ ਨਾਲ। ਜੇ ਉਹਨਾਂ ਨਾਲ ਰਿਲੇਸ਼ਨ ਜੋੜ ਕੇ ਨਹੀਂ ਦੇਖਦੇ, ਉਹ ਆਦਮੀ ਅਰਥ ਨਹੀਂ ਕਰ ਸਕਦਾ। ਇਹ ਕਹੀ ਕਿਹਨੂੰ ਹੈ ਗੱਲ, ਉਸ ਵੇਲੇ ਦੇ ਲੋਕਾਂ ਨੂੰ ਕਹੀ ਹੈ ਜਿਹੜੇ ਸੁਣਦੇ ਇਹ ਸੀ, ਅੱਜ ਵੀ ਸੁਣਦੇ ਨੇ, ਅੱਜ ਦੇ ਸੰਦਰਭ ਵਿੱਚ ਗੱਲ ਕਹਾਂਗੇ, ਉਹਨਾਂ ਲੋਕਾਂ ਨੂੰ ਫਾਇਦਾ ਹੋਊਗਾ ਜਿਹੜੇ ਰਾਮਾਇਣ ਮਹਾਂਭਾਰਤ 'ਤੇ ਆਸਥਾ ਰੱਖਦੇ ਨੇ, ਸੁਣਦੇ ਨੇ, ਉਹਨਾਂ ਵਾਸਤੇ ਸਾਨੂੰ ਅਰਥ ਕਰਨੇ ਚਾਹੀਦੇ ਨੇ। ਇਹ ਸਿੱਖਾਂ ਵਾਸਤੇ ਅਰਥ ਨਹੀਂ ਕਰਨ ਦੀ ਲੋੜ ਹੈਗੀ, ਇਹ ਤਾਂ ਜਿਨ੍ਹਾਂ ਨੇ ਮੰਨਣਾ ਮੰਨ ਲੈਣਾ, ਬਾਕੀ 90% ਤਾਂ ਨਾ ਮੰਨਣ ਵਾਲੇ ਨੇ ਇਹਨਾਂ 'ਚ, 90% ਨਾਵਾਂ ਨਾਲ ਰਲ ਕਿਉਂਕਿ ਜਿਹੜੀ ਇਹਨਾਂ ਨੇ ਲਾਈਨ ਫੜ ਲਈ ਇਹਨਾਂ ਨੇ ਛੱਡਣੀ ਹੈ। ਵਿਗੜਿਆ ਹੋਇਆ ਦੁੱਧ ਜਿਹੜਾ ਹੁੰਦਾ ਉਹ ਠੀਕ ਨਹੀਂ ਹੁੰਦਾ ਹੁੰਦਾ, ਉਹਦੇ 'ਤੇ ਜ਼ਿਆਦਾ ਉਹਨੂੰ ਲੋੜ ਨਹੀਂ ਹੁੰਦੀ, ਬਹੁਤਾ ਪਿੱਛੇ ਪੈਣ ਦੀ ਵੀ ਠੀਕ ਹੋ ਜੂਗਾ। ਹਾਂਜੀ,
ਖੇਮ ਸ਼ਾਂਤੀ ਰਿਧ ਨਵ ਨਿਧ।
ਹੁਣ ਪ੍ਰਾਪਤੀ ਕੀ ਹੈ? ਖੇਮ ਤਾਂ ਛੱਡਿਆ ਆਪਾਂ ਨੇ, ਕੁਛ ਖੇਮਾਂ ਦੇ ਵੀ ਤਾਂ ਤਿਆਗ ਕੀਤਾ, ਕੁਛ ਛੱਡਿਆ ਹੀ ਹੈ, ਦਿੱਤਾ ਹੈ ਅਸੀਂ ਕੁਛ ਤਿਆਗ ਕੀਤਾ, ਮਾਇਆ ਮੋਹ ਦਾ ਤਿਆਗ ਕੀਤਾ। ਪ੍ਰਾਪਤ ਕੀ ਹੋਇਆ? ਰਿੱਧ ਨਵ ਨਿਧ, ਤਿੰਨ ਲੋਕ ਦਾ ਗਿਆਨ ਪ੍ਰਾਪਤੀ ਹੋਈ। ਰਿੱਧ ਨਵ ਨਿਧ ਦਾ ਮਤਲਬ ਹੈ ਤਿੰਨ ਲੋਕ ਦਾ ਗਿਆਨ, ਰਿੱਧ ਮਾਇਆ ਦਾ ਗਿਆਨ, ਰਿੱਧ ਸਿੱਧ ਨਾਲ ਆਉਂਦਾ ਨਾ, ਰਿੱਧ ਸਿੱਧ ਜ਼ਿਆਦਾ ਆਉਂਦਾ ਲਫ਼ਜ਼, ਸਿੱਧੀ ਦਾ ਮਤਲਬ ਸੋਝੀ, ਰਿੱਧ ਦਾ ਮਤਲਬ ਹੈ ਮਾਇਆ, ਮਾਇਆ ਦੀ ਸੋਝੀ। ਇੱਥੇ ਰਿੱਧ ਨਵ ਨਿਧ ਆ ਗਿਆ, ਰਿੱਧ ਨਾਲ ਸਿੱਧ ਅੰਡਰਸਟੂਡ ਹੈ, ਨਵ ਨਿਧ ਦੂਆ ਗਿਆਨ ਹੈ, ਆਤਮ ਗਿਆਨ, ਚੇਤਨ ਦਾ ਗਿਆਨ। ਚੇਤਨ ਸੰਸਾਰ ਦੋ ਚੀਜ਼ਾਂ ਨੇ, ਜੜ ਔਰ ਚੇਤਨ, ਤਿੰਨ ਲੋਕ ਦਾ ਗਿਆਨ ਹੈ, ਜੜ ਪਲੱਸ ਚੇਤਨ ਦਾ ਗਿਆਨ। ਅਸਲੀ ਰੂਪ ਮਾਇਆ ਦਾ ਸੂਖਸ਼ਮ, ਅਸਲੀ ਰੂਪ ਮਾਇਆ ਦਾ ਵੀ ਸੂਖਸ਼ਮ, ਮਾਇਆ ਵੀ ਸੂਖਮ ਹੈ। ਮਾਇਆ ਦਾ ਜੋ ਅਸਲੀ ਰੂਪ ਹੈ ਸੂਖਮ ਹੈ, ਉਹ ਅਸਤੂਲ ਨਹੀਂ ਹੈ, ਉਹ ਸਾਡੇ ਵਾਸਤੇ ਸੂਖਮ ਹੈ ਕਮ ਸੇ ਕਮ। ਅਸੀਂ ਉਹੀ ਗੱਲ ਕਰਾਂਗੇ ਜਿਹੜੀ ਆਪਣੇ ਆਦਮੀ ਵਾਸਤੇ, ਸਾਡੇ ਵਾਸਤੇ ਉਹ ਵੀ ਸੂਖਮ ਹੈ। ਕਿ ਜਦ ਐਟਮ ਕੱਟਿਆ ਜਾਂਦਾ ਸਾਡੀ ਫਿਰ ਪਕੜ ਦੇ ਬਾਹਰ ਹੋ ਜਾਂਦਾ, ਫਿਰ ਸੂਖਮ ਹੋ ਜਾਂਦਾ, ਇਲੈਕਟ੍ਰੋਨ ਪ੍ਰੋਟੋਨ ਜਾਂ ਨਿਊਟ੍ਰੋਨ ਹੋ ਜਾਂਦੇ ਨੇ, ਫਿਰ ਸੂਖਮ ਬਣ ਜਾਂਦਾ, ਸ਼ਕਤੀ ਦਾ ਰੂਪ ਧਾਰਨ ਕਰ ਜਾਂਦਾ। ਸ਼ਕਤੀ ਸੂਖਮ ਹੁੰਦੀ ਹੋਈ ਹੈ ਅਤੇ ਬ੍ਰਹਮਾ ਹੈ ਉਹ ਸੂਖਮ, ਇਹ ਦੋਵੇਂ ਸੂਖਮ ਰੂਪ 'ਚ ਇਕੱਠੇ ਵਸਦੇ ਨੇ ਫਿਰ, ਜਾਂ ਰਚਨਾ ਨਹੀਂ ਹੁੰਦੀ, ਦੋਵਾਂ ਦਾ ਰੂਪ ਦੋਵੇਂ ਸ਼ਕਤੀ ਰੂਪ ਨੇ ਫਿਰ ਇਹ। ਇੱਥੇ ਕੀ ਹੈ? ਤਿਆਗ। ਪਹਿਲਾਂ ਤਿਆਗ ਨਾਲ ਕੀ ਪ੍ਰਾਪਤੀ ਕੀ ਹੋਈ? ਤਿਆਗੀ ਮਾਇਆ। ਰਵਿਦਾਸ ਢੋਂਗਤਾ ਢੋਰ ਨੀਤ ਜਿਨ ਤਿਆਗੀ ਮਾਇਆ। ਮਾਇਆ ਤਿਆਗ ਹੈ, ਇਹ ਖੇਮ ਦਾ ਮਤਲਬ ਮਾਇਆ ਦਾ ਤਿਆਗ। ਮਾਇਆ ਦੀ ਇੱਛਾ ਤਿਆਗਦੀ, ਮਾਇਆ ਦਾ ਮੋਹ ਤਿਆਗਦਾ। ਮਾਇਆ ਤਿਆਗੀ ਤਾਂ ਸਰੀਰ ਛੱਡਣ ਨੂੰ ਕਹਿੰਦੇ ਨੇ ਫਿਰ, ਕਿਹਾ ਤਾਂ ਮਾਇਆ ਤਿਆਗਣ ਦਾ ਮਤਲਬ ਸਰੀਰ ਛੱਡਣਾ, ਸਰੀਰ ਮਾਇਆ, ਸਰੀਰ ਛੱਡਣਾ ਵੀ ਮਾਇਆ ਨਹੀਂ। ਜੇ ਮਾਇਆ ਦਾ ਮੋਹ ਨਹੀਂ ਤਿਆਗਿਆ ਗਿਆ ਤਾਂ ਵੀ ਨਹੀਂ ਤਿਆਗ ਹੋਈ ਮਾਇਆ। ਸਰੀਰ ਤਿਆਗਦੇ ਸੀ ਲੋਕ, ਉੱਥੇ ਆ ਰਿਹਾ ਤਾਂ ਕੱਟੇ ਜਾਂਦੇ ਸੀ, ਮੋਹ ਨਹੀਂ ਸੀ ਤਿਆਗ ਹੁੰਦਾ, ਤਾਂ ਦੂਆ ਜਨਮ ਮਿਲ ਜਾਂਦਾ ਸੀ। ਹਾਂ ਹਾਂ, ਘਰ ਸਰੀਰ ਕਟਾਵਾ ਗਿਆਨ, ਜੜ ਔਰ ਚੇਤਨ ਦਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇੰਨੀ ਗੱਲ ਜੇ ਤਿਆਗ ਦੇ ਵਿੱਚ, ਜੇ ਤਿਆਗ ਉਹਦਾ ਕੰਪਲੀਟ ਹੈ, ਜੇ ਵਾਕਈ ਤਿਆਗ ਹੈ ਤਾਂ ਰਿੱਧ ਨਵ ਨਿਧ ਦੀ ਪ੍ਰਾਪਤੀ। ਮਾਇਆ ਦਾ ਤਿਆਗ ਇਹ ਕਰਾਉਂਦੀ ਹੈ ਗੁਰਬਾਣੀ, ਗਿਆਨ ਤਿਆਗ ਇਹ ਕਰਾਉਂਦਾ ਹੈ। ਗਿਆਨ ਲਾਈਟ ਪਾ ਕੇ ਦੇਖਦਾ ਵੀ ਦੇਖ ਲੈ, ਤੇਰੇ ਨਾਲ ਤਾਂ ਜਾਣੀ ਨਹੀਂ, ਜੇ ਫਿਰ ਵੀ ਚਿੰਬੜਿਆ ਰਹਿਣਾ ਚਿੰਬੜਿਆ ਰਹਿ, ਰੋਸ਼ਨੀ ਪਾਉਂਦਾ ਗਿਆਨ, ਹੋਰ ਤਾਂ ਕੁਛ ਨਹੀਂ ਕਰਦਾ। ਹਾਂਜੀ,
ਬੁੱਧ ਗਿਆਨ ਸਰਬ ਤੈ ਸਿੱਧ।
ਆ ਦੇਖੋ, ਰਿੱਧ ਨਵ ਰਿੱਧ ਦੀ ਵਿਆਖਿਆ, ਰਿੱਧ ਨਵ ਰਿੱਧੋਂ ਰਿੱਧੀਆਂ ਸਿੱਧੀਆਂ ਨਾ ਸਮਝ ਲਿਓ, ਕਿਤੇ ਉਈ ਹੋਰ ਕੁਛ ਉਹਨਾਂ ਨੇ ਰਿੱਧੀਆਂ ਸਿੱਧੀਆਂ ਕਰਤਾ। ਉਹ ਕੀ ਹੈ? ਬੁੱਧ ਗਿਆਨ। ਬੁੱਧ ਕਹਿ ਲਓ ਚਾਹੇ ਗਿਆਨ ਕਹਿ ਲਓ, ਚਾਹੇ ਵਿਵੇਕ ਕਹਿ ਲਓ, ਚਾਹੇ ਵਿਵੇਕ ਬੁੱਧੀ ਕਹਿ ਲਓ। ਸਰਬ ਤਹਿ ਸਿੱਧ, ਜਿਹਦੇ 'ਚ ਹਰ ਪ੍ਰਕਾਰ ਦੀ ਸਮਝ ਹੋਵੇ, ਕੋਈ ਐਸਾ ਵਿਸ਼ਾ ਹੀ ਨਾ ਹੋਵੇ ਜਿਹਦੀ ਸਮਝ ਨਹੀਂ ਹੈ, ਵਿਵੇਕ ਬੁੱਧੀ ਸਾਰੀ ਸਮਝ ਹੈ, ਉਹ ਬੁੱਧ, ਬੁੱਧ ਗਿਆਨ, ਉਹ ਬੁੱਧ, ਉਹ ਗਿਆਨ ਜਿਹਦੇ 'ਚ ਸਾਰੀਓ ਹੀ ਸਮਝ ਹੋਵੇ। ਕੋਈ ਵੀ ਗਿਆਨ ਦੁਨੀਆਂ ਦਾ ਜਿਹਦਾ ਮੁਕਾਬਲਾ ਨਹੀਂ ਕਰ ਸਕਦਾ। ਸਰਬ ਤਹਿ ਸਿੱਧ, ਉੱਥੇ ਆ ਕੇ ਸਾਰੀਓ ਸੋਝੀ ਹੋ ਜਾਂਦੀ, ਸਿੱਧੀ ਹੋ ਜਾਂਦੀ। ਸਿੱਧੀ ਦਾ ਅਰਥ ਸੋਝੀ ਹੈ, ਕਿਉਂਕਿ ਬੁੱਧ ਦੇ ਨਾਲ ਗਿਆਨ ਦੇ ਨਾਲ ਜਾਂ ਸਿੱਧ ਆਉਂਦੀ ਹੈ। ਇੱਥੋਂ ਕਲੀਅਰ ਹੋ ਗਿਆ ਕਿ ਇਹਦਾ ਮਤਲਬ ਸੋਝੀ ਹੈ। ਔਰ ਸਿੱਧੀ ਲਫ਼ਜ਼ ਦਾ ਹੀ ਅਰਥ ਬਦਲਿਆ ਹੋਇਆ ਇਹਨਾਂ ਨੇ, ਸਿੱਧੀ ਅਰਥ ਦਾ, ਸਿੱਧੀ ਲਫ਼ਜ਼ ਦਾ ਅਰਥ ਬਦਲ ਕੇ ਮਾਇਆ ਚ ਲੈ ਗਏ। ਹਾਂਜੀ,
ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਲਾਮ।
ਵਿਦਿਆ ਯੋਗ
ਤਪ, ਵਿਦਿਆ ਤਪ ਯੋਗ ਪ੍ਰਭ ਧਿਆਨ।
ਵਿਦਿਆ ਯੋਗ ਔਰ ਤਪ ਜਿਹੜਾ ਲਫ਼ਜ਼ ਹੈ ਇਹਦੇ ਅਰਥ ਵਿਗਾੜ ਲਏ। ਇਹ ਵਿੱਦਿਆ ਚਾਹੀਦੀ ਹੈ, ਅਵਿੱਦਿਆ ਨਹੀਂ ਚਾਹੀਦੀ। ਅਸੀਂ ਯੋਗ ਦੇ ਅਰਥ, ਤਪ ਦੇ ਅਰਥ ਅਵਿੱਦਿਆ ਦੇ ਲੈਵਲ 'ਤੇ ਕੀਤੇ ਹੋਏ ਨੇ ਟੀਕਿਆਂ 'ਚ। ਮਾਡੋ ਅਵਿੱਦਿਆ ਹਿਤਕੀਨ, ਇਹ ਵਿੱਦਿਆ ਦੀ ਅਵਿੱਦਿਆ ਬਣਾਈ ਆ। ਜਦ ਰਿੱਧ ਸਿੱਧ ਲਫ਼ਜ਼ ਵਰਤਿਆ ਜਾਂ ਨਵਨਿੱਧ ਵਰਤਿਆ, ਸਰਵ ਤੈ ਸਿੱਧ ਵਰਤਿਆ, ਇਹ ਵਿੱਦਿਆ ਹੈ। ਕਲੀਅਰ ਕਰੀ ਜਾਂਦਾ ਨਾਲ ਦੀ ਨਾਲ ਵੀ ਇਹਦੇ ਆਏ ਉਹ ਅਰਥ ਬਣਨਗੇ। ਜੋ ਪਿੱਛੇ ਗੱਲ ਕਹੀ ਹੈ ਇਹ ਭੁਲੇਖਾ ਨਾ ਖਾ ਜਾਣ, ਕਹਾਂ ਉਹਨੂੰ ਹੋਰ ਕਲੀਅਰ ਕਰਕੇ ਦੱਸਿਆ ਤਾਂ ਕਿ ਇੱਥੋਂ ਦਿਸ਼ਾਹੀਨ ਨਾ ਹੋ ਜਾਣ ਅਰਥ। ਬੁੱਧ ਗਿਆਨ ਸਰਵ ਤੈ ਸਿੱਧ ਤਾਂ ਕਿਹਾ, ਨਵਨਿੱਧ ਨੂੰ ਰਿੱਧ ਸਿੱਧ, ਨਵਨਿੱਧ ਜਿਹੜਾ ਲਫ਼ਜ਼ ਹੈ ਉਹਦੀ ਗਾਂ ਹੋ ਦੂਈ ਵਾਰ ਵਿਆਖਿਆ ਕਰ ਵਿੱਦਿਆ ਬਣਾ ਕੇ, ਨਹੀਂ ਤਾਂ ਉਹਨਾਂ ਨੇ ਵਿੱਦਿਆ ਦੇ ਲਿਹਾਜ਼ ਨਾਲ ਅਰਥ ਕਰ ਦੇਣੇ ਸੀ। ਪਿੱਛੇ ਜਿਹੜਾ ਪਿੱਛੇ ਪਿੱਛੇ ਆ ਰਿਹਾ ਉਹ ਚਾਹੇ ਆਪਣੇ ਪਿੱਛੇ ਪਿੱਛੇ ਹੀ ਆ ਰਿਹਾ, ਪਰ ਜਿੱਥੇ ਉੱਚਾ ਨੀਵਾਂ ਥਾਂ ਆਉਂਦਾ ਆ ਕੋਈ ਇਹੋ ਜਿਹਾ ਆਉਂਦਾ ਉਹਨੂੰ ਦੱਸ ਦੇਣਾ ਵੀ ਇੱਥੇ ਠੋਕਰ ਹੈ ਵੱਜ ਕੇ, ਚਾਹੇ ਉਹਨੇ ਸਾਡੇ ਪਿੱਛੋਂ ਦੇਖ ਲੈਣੀ ਹੈ, ਪਰ ਉਹਨੂੰ ਬੋਲ ਕੇ ਵੀ ਅਲਰਟ ਕਰਨਾ ਅੱਖਾਂ ਉਹਦੀਆਂ ਹੈਗੀਆਂ ਨੇ, ਰਸਤਾ ਉਹਨੂੰ ਦੇ ਰਹੇ ਹਾਂ ਪਿੱਛੇ ਆ ਜਾ, ਪਰ ਬੋਲ ਕੇ ਵੀ ਅਲਰਟ ਕਰ ਰਹੇ ਹਾਂ ਵੀ ਇੱਥੇ ਥੋੜ੍ਹਾ ਜਿਹਾ ਉੱਚਾ ਨੀਵਾਂ ਜਿਹਾ ਦੇਖ ਕੇ ਆਏ ਜਾਂ ਇੱਥੇ ਤਿਲਕਣ ਗਿੱਲਾ, ਨਾਲ ਉਹਨੂੰ ਡਬਲ ਉਹਨੂੰ ਦੇਣਾ, ਰਸਤਾ ਵੀ ਦੱਸਣਾ ਅਲਰਟ ਵੀ ਰੱਖਣਾ, ਇਹ ਵਿੱਦਿਆ ਹੈ। ਨਹੀਂ ਤਾਂ ਗਿਰ ਜੂਗਾ, ਤੁਹਾਡੇ ਆਗੂ ਹੋਣ ਦਾ ਫਾਇਦਾ ਕੀ ਹੋਇਆ? ਜੋ ਫਿਰ ਵੀ ਗਿਰ ਗਿਆ ਰਾਹ ਭੁੱਲ ਗਿਆ, ਤੁਹਾਡੇ ਆਗੂ ਹੋਣ ਦਾ ਫਾਇਦਾ ਕੀ ਹੋਇਆ? ਵਿਦਵਾਨ ਇਹ ਗੱਲ ਨਹੀਂ ਜਾਣਦੇ ਸਮਝਦੇ। ਮਾਧੋ ਵਿੱਦਿਆ ਹਿਤਕੀਨ ਵਿਵੇਕ ਦੀ ਬੁਲੀਨ, ਇਸੇ ਕਰਕੇ ਵਿੱਦਿਆ ਵਿਦਵਾਨਾਂ ਦਾ ਵਿਵੇਕ ਦੀ ਬੁਲੀਨ ਹੈ। ਵਿਵੇਕ ਵਾਲੀ ਪੜ੍ਹਾਈ ਨੂੰ ਵਿਦਵਾਨ ਪੜ੍ਹੇ ਨਹੀਂ ਸਕਦੇ, ਸਮਝੇ ਨਹੀਂ ਸਕਦੇ। ਇਹ ਵਿਵੇਕ ਹੈ, ਇਹਦੇ 'ਚ ਇਹ ਵਿਵੇਕ ਹੈ, ਇਹ ਗਿਆਨ ਜਿਹੜਾ ਵਿਵੇਕ ਹੈ ਗੁਰਬਾਣੀ 'ਚ। ਇਸ ਕਰਕੇ ਵਿਦਵਾਨਾਂ ਦੇ ਸਮਝ ਨਹੀਂ ਆਇਆ, ਉਹ ਵਿੱਦਿਆ ਜਾਣਦੇ ਹੀ ਨਹੀਂ, ਇਹ ਵਿੱਦਿਆ ਪੜ੍ਹੀ ਹੋਈ ਹੈ ਉਹਨਾਂ
ਨੇ।
ਵਿੱਦਿਆ ਵਿਚਾਰਦੇ ਤਾਂ ਅਵਿੱਦਿਆ ਤੋਂ ਵਿੱਦਿਆ ਚਲੇ ਜਾਂਦੇ। ਹਾਂਜੀ, ਵਿੱਦਿਆ
ਤਪ
ਯੋਗ ਪ੍ਰਭ ਧਿਆਨ
ਗਿਆਨ ਸ੍ਰੇਸ਼ਟ।
ਤਪ ਔਰ ਯੋਗ ਦੇ ਬਿਨਾਂ ਪ੍ਰਭ ਦਾ ਧਿਆਨ ਨਹੀਂ ਹੋ ਸਕਦਾ। ਪ੍ਰਭ ਧਿਆਨ ਕੀ ਹੈ, ਪ੍ਰਭ ਕੀ ਹੈ, ਉਹਦਾ ਧਿਆਨ ਕਿਵੇਂ ਹੋਊਗਾ? ਇਹ ਤਪ ਔਰ ਜਿਹੜੀ ਯੋਗ ਸੀ ਇਹਦਾ ਵਿਸ਼ਾ ਸੀ, ਜਾਂ ਤਪ ਔਰ ਯੋਗ ਇਹ ਡੁਪਲੀਕੇਟ ਨੇ, ਧਿਆਨ ਜੁੜ ਕਿਵੇਂ ਜਾਂਦਾ? ਜਾਂ ਤਪੇ ਵਿੱਦਿਆ ਅਰਥ ਲੈ ਲਏ, ਤਪੇ ਡੁਪਲੀਕੇਟ ਕਰਨ ਲੱਗ ਗਏ, ਅਤੇ ਯੋਗ ਇਹ ਡੁਪਲੀਕੇਟ, ਯੋਗ ਕਿਹਦੇ ਨਾਲ? ਮਾਇਆ ਨਾਲ, ਸਰੀਰ ਨਾਲ। ਯੋਗਾ ਕਹਿੰਦਾ ਸਰੀਰ ਨਾਲ, ਮਾਇਆ ਨਾਲ। ਯੋਗ ਕਿਹਨੇ ਕਰਨਾ ਸੀ, ਕਿਹਦੇ ਨਾਲ ਕਰਨਾ ਸੀ, ਇਹ ਤਾਂ ਹੈ ਹੀ ਨਹੀਂ। ਗੁਰਬਾਣੀ ਉਹ ਯੋਗ ਦੱਸਦੀ ਹੈ ਜਿਹਨੇ ਕਰਨਾ ਸੀ, ਇੱਕ ਮਨ ਇੱਕ ਚਿੱਤ ਹੋਣਾ ਸੀ, ਇਹ ਯੋਗ। ਉਹ ਜਲ ਨਾਲ ਚੇਤਨ ਦਾ ਯੋਗ ਨਹੀਂ, ਵਿਯੋਗ ਹੈ ਇਹ। ਜੜ ਨਾਲ ਚੇਤਨ ਨਾਲ ਜਿਹੜਾ ਯੋਗ ਹੈ ਨਾ, ਜੜ ਨਾਲ ਜਦ ਜੁੜਦਾ ਨਾ ਚੇਤਨ ਮਨ, ਆਪਣੇ ਮੂਲ ਨਾਲ ਵਿਯੋਗ ਹੋ ਜਾਂਦਾ ਉਹਦਾ, ਆਪਣੇ ਮੂਲ ਨਾਲ ਵਿਛੜ ਕੇ ਜੁੜਦਾ
ਜੜ ਨਾਲ।
ਹਾਂ, ਜੜ ਨਾਲ ਜਾਂ ਸਰੀਰ ਨਾਲ ਜੁੜਦਾ, ਵਿਛੜਿਆ ਨਹੀਂ ਹੋਇਆ। ਹੁਣ ਯੋਗ ਤਾਂ ਹੀ ਲੋੜ ਆ ਵੀ ਸਰੀਰ ਛੱਡ ਦੇ, ਉਹਦੇ ਨਾਲ ਜੁੜ ਜਾ। ਕਰਨਾ ਦਾ ਯੋਗ ਇਹ ਸੀ, ਮਾਇਆ ਮੋਹ ਦਾ ਤਿਆਗ ਕਰਕੇ ਆਪਣੇ ਮੂਲ ਨਾਲ ਜੁੜਨਾ ਸੀ। ਜੋੜ ਰਹੇ ਨੇ ਸਰੀਰ ਨਾਲ ਵੀ ਇਹਦੇ ਦਰਦਾਂ ਹਟ ਜਾਣ, ਇਹ ਗੋਡੇ ਠੀਕ ਹੋ ਜਾਣ, ਜਾਂ ਪੇਟ ਖਰਾਬ ਆ ਉਹ ਠੀਕ ਹੋ ਜਾਵੇ। ਜੋੜਦੇ ਨੇ ਮਾਇਆ ਨਾਲ, ਆਹਦਾ ਇਹਨਾਂ ਦਾ ਯੋਗ ਹੈ। ਆਏ ਯੋਗਾ ਨਾ ਰੱਖਿਆ, ਯੋਗ ਨਹੀਂ ਰੱਖਿਆ, ਕੰਨਾ ਲਾ ਤਾ ਨਾ ਯੋਗਾ, ਕੰਨੇ ਵਾਲਾ ਮਾਇਆ ਦਾ ਯੋਗ ਹੈ, ਯੋਗ ਜਿਹੜਾ ਮੁਕਤਾ ਹੈ ਗੰਗਾ ਉਹ ਮਾਇਆ, ਉਹ ਹੈਗਾ ਮਾਇਆ ਤੋਂ ਰਹਿਤ ਯੋਗ, ਉਹ ਆਪਣੇ ਮੂਲ ਦਾ ਯੋਗ ਹੈ। ਯੋਗ ਆਪਣੇ ਮੂਲ ਨਾਲ ਹੈ, ਯੋਗਾ ਸਰੀਰ ਨਾਲ ਹੈ, ਯੋਗਾ ਸਰੀਰ ਨਾਲ ਜੁੜ ਕੇ ਸੁਰਤ ਨੂੰ ਸਰੀਰ ਨਾਲ ਜੋੜ ਕੇ ਲੱਭਣਾ ਵੀ ਨੁਕਸ ਕਿੱਥੇ ਹੈ, ਮੇਰੇ ਸਰੀਰ 'ਚ ਨੁਕਸ ਕਿੱਥੇ ਹੈ, ਗੜਬੜ ਕਿੱਥੇ ਹੈ, ਇਹ ਯੋਗਾ ਹੈ, ਯੋਗ ਨਹੀਂ ਹੈ, ਯੋਗ ਹੋਰ ਚੀਜ਼ ਹੈ, ਯੋਗਾ ਹੋਰ ਚੀਜ਼ ਹੈ। ਯੋਗ ਖਤਮ ਕਰਤਾ, ਯੋਗਾ ਹੀ ਯੋਗਾ ਰੱਖ ਲਿਆ, ਯੋਗ ਦੀ ਗੱਲ ਛੱਡ ਕੇ ਯੋਗਾ ਰੱਖ ਲਿਆ, ਇਹ ਅਵਿਦਿਆ, ਇਹੀ ਅਵਿਦਿਆ। ਐਸੀ ਸ਼ਰਾਰਤ ਕੀਤੀ ਹੈ ਦੁਨੀਆਂ ਨੂੰ ਪਤਾ ਹੀ ਲੱਗਣਾ ਤੱਕ, ਕਦੋਂ ਇਹਨਾਂ ਨੂੰ ਚੱਕ ਕੇ ਸਿਰਾਣੇ ਤੋਂ ਪੈਂਦ ਪਾ ਦਿੱਤਾ ਨਾ, ਯੋਗੇ ਦਾ ਪ੍ਰਚਾਰ ਹੁੰਦਾ। ਅਸ਼ਟਾਂਗ ਯੋਗ ਸਾਡਾ ਆਹੀ ਹੈ, ਅੱਠਾਂ ਦਾ ਯੋਗ, ਨਿਰਵੈਰ ਹੋਣਾ, ਨਿਰਵੈਰ ਹੈਗਾ ਤਾਂ ਨਿਰਵੈਰ ਉਹ ਅਸ਼ਟਾਂਗ ਯੋਗ, ਅਸ਼ਟਾਂਗ ਨੇ ਉਹਦੇ ਅੱਠ ਪੱਖਾਂ ਤੋਂ, ਉਹ ਤਾਂ ਸਾਡੇ ਵਾਲਾ ਯੋਗ ਹੈ, ਉਹ ਛੱਡ ਦਿੱਤਾ, ਸਰੀਰ ਵਾਲਾ ਨੇੜੇ ਵਾਲਾ ਰੱਖ ਲਿਆ। ਇਹਨਾਂ ਨੂੰ ਕਿਸੇ ਨੇੜੇ ਆ, ਰੱਬ ਨੇੜੇ ਨਹੀਂ ਹੈ, ਜਿਹਦੇ ਕਿਸੇ ਨੇੜੇ ਹੈ ਉਹ ਸਰੀਰ ਦਾ ਮਾਇਆ ਵਾਲਾ ਯੋਗ ਮੰਨੂਗਾ, ਜਿਹਦਾ ਰੱਬ ਨੇੜੇ ਆ ਉਹ ਰੱਬ ਵਾਲਾ ਮੰਨੂਗਾ। ਨੇੜੇ ਕੌਣ ਹੈ? ਕਹਿੰਦਾ ਰੱਬ ਕਿਸੁਨ, ਇਹ ਕਿਸੁਨ ਨੇੜੇ ਸਮਝਦੇ ਨੇ, ਰੱਬ ਨੇੜੇ ਨਹੀਂ ਆ ਇਹਨਾਂ ਨੂੰ, ਕਿਸੁਨ ਨੇੜੇ ਆ। ਇਹ ਬਿਮਾਰੀਆਂ ਤੋਂ ਡਰਦੇ ਨੇ ਸਰੀਰ ਦੀਆਂ ਤੋਂ, ਮਾਨਸਿਕ ਬਿਮਾਰੀਆਂ ਤੋਂ ਨਹੀਂ ਡਰਦੇ, ਉਹ ਤਾਂ ਯਾਦ ਹੈ ਨਹੀਂ। ਜਿਹੜੀ ਗਲ 'ਚ ਫਾਂਸੀ ਪਈ ਹੈ ਨਾ, ਕੱਟੀ ਕਾਲ ਪੈ ਫਾਂਸੀ, ਫਾਂਸੀ ਗਲ 'ਚ ਜੰਮਦੇ ਦੇ ਪਈ ਹੋਈ ਹੈ ਇਹਦੇ, ਜਾਂ ਜੰਮਿਆ ਸੀ ਨਾ, ਫਾਂਸੀ ਪਾ ਕੇ ਭੇਜਿਆ ਸੀ, ਜਿਵੇਂ ਟਾਈ ਲਾ ਕੇ ਕਰਨ ਜਾਂਦਾ ਨਾ ਦਫ਼ਤਰ 'ਚ, ਆ ਕੇ ਘਰ ਲਾਉਂਦਾ ਤਾਂ ਇੱਦਾਂ ਹੀ ਆ, ਟਾਈ ਪਾ ਕੇ ਭੇਜਿਆ ਹੋਇਆ, ਜਾਂ ਘਰ ਆਊਗਾ ਲਾ ਦੂਗਾ ਵਾਪਸ ਜਾਊਗਾ, ਉਹ ਫਾਂਸੀ ਆ ਟਾਈ, ਕੱਟੀ ਕਾਲ ਪੈ ਕਾਲ ਨੇ ਤਾਂ ਪਾ ਕੇ ਭੇਜੀ ਆ ਫਾਂਸੀ, ਇਹਦੇ ਮਨ ਲਿਖਾਏ ਮੰਡਲ ਮੈਂ ਆਏ, ਫਾਂਸੀ ਤਾਂ ਪਾ ਕੇ ਭੇਜੀ, ਇਹ ਜਮਰਜੀ ਟੈਟ ਕਰ ਦੋ, ਇਹ ਪਾਉਂਦਾ ਫਾਂਸੀ ਫਿਰ ਨਹੀਂ ਪਾਉਂਦਾ, ਇਹ ਜਮਕੀ ਫਾਸ ਨਹੀਂ ਕਹਿੰਦੇ, ਪਾ ਕੇ ਭੇਜੀ ਆ, ਉਹ ਫਾਂਸੀ ਦੀ ਨਹੀਂ ਫਿਕਰ ਇਹਨਾਂ ਨੂੰ, ਕਾਲ ਪੈ ਦੀ ਫਾਂਸੀ ਦੀ ਚਿੰਤਾ ਨਹੀਂ ਆ, ਨਾ ਕਿਸੇ ਨੂੰ ਦੱਸਦੇ ਨੇ ਵੀ ਕਾਲ ਪੈ ਫਾਂਸੀ ਆ, ਸਰੀਰ ਦਾ ਫਿਕਰ, ਜੇ ਤੰਦਰੁਸਤ ਚਲਾ ਜਾਵੇ ਭਲਾ ਫਿਰ ਸਰੀਰ, ਹਾਰਟ ਅਟੈਕ ਦਾ ਕੀ ਇਲਾਜ ਹੈ, ਯੋਗੇ ਨਾਲ ਕਰਕੇ ਦਿਖਾਉਣ। ਹਾਂਜੀ,
ਤਪ
ਵਿਦਿਆ, ਤਪ ਵਿਦਿਆ ਦੇ ਵਿੱਚ ਤਾਪਰ ਜਿਹੜਾ ਯੋਗ ਹੈ ਉਹ ਇਹਨਾਂ ਨੇ ਬਦਲਾ ਦਿੱਤਾ, ਦੋ ਯੋਗ, ਜਿਹੜਾ ਤਾਪਰ ਯੋਗ ਹੈ ਅਸਲ 'ਚ ਪ੍ਰਭ ਦਾ ਧਿਆਨ ਉਹਦੇ ਨਾਲ ਜੁੜਦਾ, ਤਾਪਰ ਯੋਗ ਤੁਹਾਡਾ ਸਹੀ ਹੈ, ਪ੍ਰਭ ਨਾਲ ਧਿਆਨ ਸਹੀ ਜੁੜ ਜੂਗਾ। ਤਪ ਯੋਗ ਵਿਦਿਆ ਤਿੰਨ ਚੀਜ਼ਾਂ ਜੇ ਸਹੀ ਨੇ ਫਿਰ ਪ੍ਰਭ ਨਾਲ ਧਿਆਨ ਤੁਹਾਡਾ ਜੁੜ ਸਕਦਾ ਹੈ, ਫਿਰ ਮਾਇਆ ਤੋਂ ਧਿਆਨ ਤੁਹਾਡਾ ਹਟ ਸਕਦਾ ਹੈ। ਪ੍ਰਭ ਧਿਆਨ
ਵਿਦਿਆ ਤਪ ਯੋਗ,
ਜੇ ਅਵਿਦਿਆ ਹੈ ਤਾਂ ਪ੍ਰਭ ਨਾਲ ਫਿਰ ਮਾਇਆ ਨਾਲ ਜੋੜੂਗੀ, ਅਵਿਦਿਆ ਮਾਇਆ ਨਾਲ ਜੋੜੂਗੀ, ਯੋਗਾ ਕਰਾਊਗੀ। ਤਾਪ ਔਰ ਜਿਹੜੀ ਵਿਦਿਆ, ਤਾਪ ਔਰ ਜਿਹੜਾ ਧਿਆਨ ਹੈ ਨਾ, ਤਾਪ ਔਰ ਧਿਆਨ,
ਤਪ ਯੋਗ
ਔਰ ਯੋਗ, ਤਿੰਨ ਚੀਜ਼ਾਂ ਹੋਈਆਂ ਨਾ, ਤਪ ਯੋਗ ਧਿਆਨ ਅਵਿਦਿਆ ਦੇ ਨਾਲ ਤਾਂ ਜੁੜੂਗਾ ਮਾਇਆ ਨਾਲ। ਜੇ ਬ੍ਰਹਮ ਵਿੱਦਿਆ ਜਾਂ ਵਿੱਦਿਆ ਹੋਊ, ਵਿੱਦਿਆ ਹੀ ਮੰਨ ਲਈ ਆਪਾਂ, ਹੋਊ ਸਹੀ, ਸਹੀ ਵਿੱਦਿਆ ਨੂੰ ਬ੍ਰਹਮ ਵਿੱਦਿਆ ਕਹਿੰਦੇ ਨੇ, ਬ੍ਰਹਮ ਵਿੱਦਿਆ ਥੋੜ੍ਹੀ ਜਿਹੀ ਹੋਰ ਹੈ। ਵਿੱਦਿਆ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ, ਵਿੱਦਿਆ ਦੇ ਵਿੱਚ ਸੰਸਾਰੀ ਗਿਆਨ ਵੀ ਤਾਂ ਆ ਜਾਂਦਾ ਨਾ, ਤਿੰਨ ਲੋਕ ਦਾ, ਤਿੰਨ ਲੋਕ ਦੇ ਗਿਆਨ 'ਚ ਜੋ ਸੱਚ ਹੈ ਉਹ ਵਿੱਦਿਆ, ਜਿਵੇਂ ਸਗਲ ਦੂਧ ਮੈਂ ਕੀਆ ਵਿੱਦਿਆ ਸੱਚ ਹੈ, ਜੋ ਸੱਚ ਹੈ ਤਿੰਨ ਲੋਕ 'ਚ ਵੀ ਮਾਇਆ 'ਚ ਉਹ ਵਿੱਦਿਆ ਦੇ ਦਾਇਰੇ 'ਚ ਆ ਜਾਂਦਾ ਸੱਚ ਸਾਰਾ ਹੀ। ਹੁਣ ਸੰਸਾਰੀ ਸੱਚ ਦੀ ਵੀ ਗੱਲ ਕੀਤੀ ਹੈ ਗੁਰਬਾਣੀ 'ਚ, ਇਸ ਕਰਕੇ ਬ੍ਰਹਮ ਵਿੱਦਿਆ ਤਾਂ ਕੇਵਲ ਉਹ ਚੀਜ਼ ਹੈ, ਕੇਵਲ ਜਿਹੜੀ ਬ੍ਰਹਮ ਵਿਚਾਰ ਦੀ ਗੱਲ ਹੈ, ਕੇਵਲ ਬ੍ਰਹਮ ਵਿਚਾਰ ਵਾਲੀ ਗੱਲ ਆ, ਉਹ ਬ੍ਰਹਮ ਵਿਦਿਆ ਹੈ। ਤੈਸੇ ਹੀ ਹਰ ਬਸੇ ਨਿਰੰਤਰ ਕਾਢੇ ਹੀ ਖੋਜੋ ਭਾਈ, ਇਹ ਬ੍ਰਹਮ ਵਿਦਿਆ। ਇੱਥੋਂ ਬ੍ਰਹਮ ਵਿਦਿਆ ਹੋ ਗਈ। ਵਿਦਿਆ ਔਰ ਬ੍ਰਹਮ ਵਿਦਿਆ ਦੋ ਇਕੱਠੀਆਂ ਨੇ ਗੁਰਬਾਣੀ ਦੇ ਵਿੱਚ, ਇਸ ਕਰਕੇ ਲਫ਼ਜ਼ ਵਿਦਿਆ ਹੀ ਵਰਤਿਆ। ਵਿਦਿਆ ਜੇ ਸਹੀ ਹੈ ਦੋ ਆ ਗਈਆਂ। ਜੇ ਵਿਦਿਆ ਤਪ ਤੁਹਾਡਾ ਸਹੀ ਹੈ, ਵਿਦਿਆ ਜਿਹੜੀ ਹੈ ਵਿਦਿਆ ਵਾਲਾ ਤਪ ਹੈ, ਸਹੀ ਵਿਦਿਆ ਵਾਲਾ ਤਪ ਹੈ, ਫਿਰ ਤੁਸੀਂ ਕਬੀਰ ਨੂੰ ਅਰਥਾ ਸਕਦੇ ਹੋ, ਗੁਰਬਾਣੀ ਨੂੰ ਅਰਥਾ ਸਕਦੇ ਹੋ, ਨਹੀਂ ਤਾਂ ਇਹਦੇ ਵੀ ਅਨਰਥ ਕਰ ਦੋਗੇ। ਵਿਦਿਆ ਬਦਲ ਕਈ ਬਾਟ ਪਾੜੀ ਸੀ ਪੰਡਿਤ ਨੇ, ਜਾਂ ਪੰਡਿਤ ਨੇ ਬਾਟ ਪਾੜੀ ਹੈ, ਵਿਦਿਆ ਹੀ ਬਦਲੀ ਸੀ, ਵਿਦਿਆ ਬਣਾਤੀ ਸੀ। ਵਿਦਿਆ ਦੀ ਵਿਦਿਆ ਬਣਾ ਕੇ ਹਿੰਦੀ ਦੀ ਡਿਕਸ਼ਨਰੀ ਉਹ ਵਿਦਿਆ ਹੈ। ਤਾਂ ਇਹਨਾਂ ਨੇ ਕਿਹਾ ਸੀ ਸਾਰੇ ਜਿਹੜੇ ਸੀ ਪਟਿਆਲੇ, ਪਟਿਆਲੇ ਇਕੱਠੇ ਸੀ ਨਾ ਆਪਾਂ, ਜਿਹਨੇ ਡਾਕਟਰ ਸੀ ਤਿੰਨੇ ਯੂਨੀਵਰਸਿਟੀਆਂ ਦੇ, ਸਾਰਿਆਂ ਨੇ ਮੰਨਿਆ ਸੀ ਵੀ ਹਿੰਦੀ ਦੀ ਡਿਕਸ਼ਨਰੀ ਲਾਗੂ ਕਰਤੀ ਅਸੀਂ ਗੁਰਬਾਣੀ ਅਰਥਾਉਣ ਨੂੰ। ਇਹ ਤਾਂ ਸ਼ਾਸਤਰਾਂ ਦੀ ਭਾਸ਼ਾ, ਇਹ ਤਾਂ ਅਵਿਦਿਆ। ਰਿਸ਼ੀ ਮੁਨੀਆਂ ਨੇ ਜਾਣ ਬੁੱਝ ਕੇ ਵਿਦਿਆ ਬਣਾਈ ਸੀ, ਸਿਮਰਤ ਸ਼ਾਸਤਰ ਜਦ ਦਾ ਗਿਆਨ ਹੈ ਜਿਹੜਾ, ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਬੜੀ ਲੈ ਹੈ ਆਈ। ਤਾਂ ਕਹਿੰਦਾ ਕਬੀਰ ਤੁਸੀਂ ਵਿਦਿਆ ਤਾਂ ਉਹ ਵਿਦਿਆ ਬਣਾਤੀ, ਹੁਣ ਤੁਸੀਂ ਮਾਇਆ ਨਾਲ ਬਚ ਗਏ, ਛੁੱਟ ਨਹੀਂ ਸਕਦੇ। ਤੁਹਾਡਾ ਯੋਗ ਔਰ ਤਪ ਮਾਇਆ ਦਾ, ਔਰ ਧਿਆਨ ਵੀ ਮਾਇਆ 'ਚ ਰਹੂਗਾ। ਮਾਇਆ ਕੀ ਹੈ? ਮੂਰਤੀ। ਧਿਆਨ ਮੂਰਤੀ ਦਾ, ਯੋਗ ਮਾਇਆ ਨਾਲ, ਤਪ ਮਾਇਆ ਵਾਸਤੇ, ਤਪ ਮਾਇਆ ਵਾਸਤੇ, ਰਿੱਧੀ ਸਿੱਧੀ ਵਾਸਤੇ, ਤਿੰਨੇ ਹੀ ਡੁਪਲੀਕੇਟ ਹੋ ਗਏ, ਮਾਇਆ ਦੇ ਹੋ ਗਏ ਸੀ ਉਹ। ਇੱਥੇ ਤਾਂ ਹੁਣ ਸੰਕੇਤਕ ਗੱਲ ਕੀਤੀ ਹੈ, ਸੰਕੇਤਕ ਗੱਲ ਕੀਤੀ ਹੈ। ਹਾਂਜੀ, ਪਿੱਛੇ ਬਥੇਰਾ ਕੁਛ ਕਹਿ ਦਿੱਤਾ ਵੈਸੇ। ਹਾਂਜੀ,
ਵਿਦਿਆ ਤਪ ਯੋਗ ਬ੍ਰਹਮ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।
ਫਿਰ ਸ੍ਰੇਸ਼ਟ ਗਿਆਨ, ਤੁਹਾਨੂੰ ਪਤਾ ਲੱਗੂਗਾ ਗਿਆਨ ਕੀ ਹੈ। ਫਿਰ ਜਿਹੜਾ ਸ੍ਰੇਸ਼ਟ ਗਿਆਨ ਹੈ ਗੁਰਬਾਣੀ ਦਾ, ਤਾਂ ਉਹਦੇ 'ਤੇ ਪਹੁੰਚੋਗੇ ਜੇ ਵਿਦਿਆ ਸਹੀ ਹੈ। ਜੇ ਅਵਿਦਿਆ ਦੇ ਸਿਰ 'ਤੇ ਅਰਥ ਕਰੋਗੇ ਜਿਵੇਂ ਟੀਕਿਆਂ ਨੇ ਕੀਤੇ ਹੋਏ ਨੇ, ਉਹ ਸ੍ਰੇਸ਼ਟ ਗਿਆਨ ਗਾਇਬ ਹੋਜੂਗਾ। ਸਹਿਜੇ ਬਲੋਗੋ ਜੈਸੇ ਤੱਤ ਨਾ ਜਾਈ, ਤੱਤ ਗਿਆਨ ਗਾਇਬ ਹੋ ਗਿਆ। ਅਵਿਦਿਆ ਲੈ ਕੇ ਅਰਥ ਕਰਤੇ, ਜਾਣ ਕੇ ਕੀਤੇ ਨੇ ਪੰਡਿਤ ਨੇ, ਜਾਣ ਕੇ ਕਰਾਏ ਨੇ ਉਹਨਾਂ ਨੇ। ਜਾਣ ਕੇ ਕਰਵਾਏ, ਉਹਨਾਂ ਨੂੰ ਪਤਾ ਸੀ ਬੜਾ ਖਤਰਨਾਕ ਗੱਲ ਹੈ ਇਹਦਾ ਪ੍ਰਗਟ ਹੋਣਾ, ਗੁਰਬਾਣੀ ਦਾ ਬੜੇ ਖਤਰੇ ਦੀ ਘੰਟੀ ਹੈ ਚੌਧਰੀਆਂ ਵਾਸਤੇ। ਤਾਂ ਹੀ ਕਹਿਤਾ ਨਾ ਅਗਨੀਹੋਤਰੀ ਨੇ, ਬੜੀ ਹੌਸਲੇ ਦੀ ਗੱਲ ਕਹਿਤੀ ਉਹ। ਉਹ ਕਹਿੰਦਾ ਵੀ ਚਲੋ ਮੰਨ ਲੈਂਦੇ ਹਾਂ ਵੀ ਜਿਹੜਾ ਸਾਈਂ ਬਾਬਾ ਆਦਮੀ ਸੀ, ਭਗਵਾਨ ਨਹੀਂ ਸੀ। ਚਲੋ ਉਹ ਸ਼ਰਧਾ ਦੇ ਬਸ ਉਹਦੇ ਲੋਕ ਕਹੀ ਜਾਂਦੇ ਨੇ ਭਗਵਾਨ, ਪਰ ਤੁਸੀਂ ਭਗਵਾਨ ਆਦਮੀ ਨੂੰ ਬਣਾਇਆ ਤਾਂ ਕਹਿੰਦੇ ਨੇ ਉਹ ਵੀ ਸੱਚੇ ਨੇ। ਤੁਸੀਂ ਰਾਮ ਚੰਦਰ ਨੂੰ ਹਰ ਕ੍ਰਿਸ਼ਨ ਨੂੰ ਸਾਬਤ ਕਰੋ ਵੀ ਭਗਵਾਨ ਸੀ, ਜੇ ਉਹ ਨਹੀਂ ਸੀ ਤਾਂ ਫਿਰ ਉਹ ਵੀ ਆਦਮੀ।
ਹਾਂ, ਅਗਨੀਵੇਸ਼
ਅਗਨੀਵੇਸ਼ ਦਾ ਬਿਆਨ ਹੈ, ਤੁਸੀਂ ਸਾਬਤ ਕਰੋ। ਹੁਣ ਸਾਬਤ ਕਰ ਨਹੀਂ ਸਕਣਾ, ਇਹਦਾ ਮਤਲਬ ਇਹ ਹੋ ਗਿਆ ਵੀ ਜਿਹਨੂੰ ਅਸੀਂ ਭਗਵਾਨ ਕਹਿਤਾ ਦੂਆ ਅਸੀਂ ਪੈਦਾ ਨਹੀਂ ਹੋਣ ਦੇਣਾ, ਦੂਜੇ ਨੂੰ ਤੁਸੀਂ ਕਿਉਂ ਨਹੀਂ ਕਰ ਸਕਦੇ ਬਈ? ਮਰਜ਼ੀ ਹੈ ਲੋਕਾਂ ਦੀ, ਜਿਹਨੂੰ ਮਰਜ਼ੀ ਬਣਾ ਲੈਣ। ਤੁਸੀਂ ਕੌਣ ਹੁੰਦੇ ਹੋ? ਅਸੀਂ ਜੋ ਕਹਿਤਾ ਤੁਸੀਂ ਨਹੀਂ ਕਹਿ ਸਕਦੇ, ਇਹ ਪਿੰਡਰਾਲੇ ਸੀ ਵੀ ਜੇ ਕੋਈ ਇਹਨੂੰ ਠੀਕ ਕਰੂਗਾ ਗੁਰਬਾਣੀ ਨੂੰ ਤਾਂ ਅਸੀਂ ਜ਼ਬਰਦਸਤੀ ਗੋਲੀਆਂ ਮਾਰਾਂਗੇ। ਦੂਜਿਆਂ ਕੋਲ ਗੋਲੀਆਂ ਹੈ ਨਹੀਂ, ਤੁਹਾਡੇ ਕੋਲ ਜ਼ਿਆਦਾ ਨੇ। ਉਹ ਦੂਜਿਆਂ ਕੋਲ ਤਲਵਾਰਾਂ ਹੈ ਨਹੀਂ, ਤੁਹਾਡੇ ਕੋਲ ਜ਼ਿਆਦਾ ਨੇ, ਦੂਜੇ ਬੰਦੇ ਤੁਹਾਡੇ ਨਾਲ ਘੱਟ ਨੇ। ਇਹ ਪ੍ਰੋਗਰਾਮ ਸੀ ਵੀ ਦਹਿਸ਼ਤ, ਅਕਾਲ ਤਖ਼ਤ ਕੀ ਹੈ ਵੀ ਜੇ ਕੋਈ ਸੱਚ ਬੋਲਦਾ ਦਹਿਸ਼ਤ ਪੈਦਾ ਕਰ ਦਿਉ, ਪੰਥ ਜੋ ਸੇਖ ਦਾਂਗੇ। ਤੁਹਾਡਾ ਪੰਥ ਕਿਹੜਾ ਜਿਹੜਾ ਤੁਹਾਨੂੰ, ਤੁਸੀਂ ਤਾਂ ਆਪ ਗੁਰੂ ਨਾਲ, ਗੁਰੂ ਨਾਲ ਜੁੜਨਾ ਸੀ ਪੰਥ 'ਤੇ ਲੈਣਾ ਕੀ ਹੈ ਤੁਹਾਡੇ 'ਤੇ? ਜੁੜਨਾ ਗੁਰੂ ਨਾਲ ਹੈ ਕਿ ਪੰਥ ਨਾਲ ਹੈ? ਜਿਹੜਾ ਪੰਥ ਗੁਰੂ ਵੱਲੋਂ ਜਾਂਦਾ ਹੀ ਨਹੀਂ ਉਹ 'ਤੇ ਅਸੀਂ ਲੈਣਾ ਕੀ ਹੈ? ਜਿਹੜਾ ਰਸਤਾ ਹੀ ਗੁਰੂ ਵੱਲ ਨੂੰ ਨਹੀਂ ਜਾਂਦਾ, ਆ ਇੱਥੋਂ ਪਾੜ ਗਈ ਬਾਟ। ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਇੱਕ ਤਾਰਾ ਐਨੂੰ ਜਾਂਦਾ, ਤੁਹਾਡੇ ਵਾਲਾ ਜਾਂਦਾ ਉਹਨਾਂ ਨੂੰ ਪੁੱਛੇ, ਉਹਨਾਂ ਵੱਲ ਤਾਂ ਰਾਹ ਨਹੀਂ ਜਾਂਦਾ ਸੀ, ਉਹ ਤਾਂ ਲੈਣਾ ਕੀ ਹੈ, ਅਸੀਂ ਤਾਂ ਆਪ ਤਿਆਗਿਆ ਹੋਇਆ ਉਹ, ਤੁਸੀਂ ਸਾਨੂੰ ਕੀ ਤਿਆਗੋ, ਉਹ ਤੁਸੀਂ ਗੁਰੂ ਤਿਆਗਿਆ ਹੋਇਆ, ਤੁਸੀਂ ਗੁਰੂ ਹੈ ਤਿਆਗਿਆ ਹੋਇਆ ਹੈ, ਅਸੀਂ ਤੁਹਾਡੇ ਕੀ ਲੈਣਾ। ਗੁਰੂ ਨਾਨਕ ਨੇ, ਕਬੀਰ ਨੇ ਇਕੱਲਿਆਂ ਨੇ ਰਾਹ ਕੱਢਿਆ ਆਪਣਾ, ਸਾਰੇ ਉਹਨਾਂ ਦੇ ਜਿੱਥੇ ਜਿਹੜੇ ਉਹ ਪੈਦਾ ਹੋਏ ਨੇ ਕਮਿਊਨਿਟੀ ਦੇ ਵਿੱਚ, ਇਕੱਲੇ ਖੜੇ ਨੇ ਝੰਡਾ ਕੱਢ ਕੇ ਸੱਚ ਦਾ, ਆਪਣੇ ਸੱਚ ਦਾ ਪ੍ਰਗਟ ਹੁੰਦਾ ਝੰਡਾ ਇਕੱਲਾ ਹੀ ਕੱਢਦਾ ਹੁੰਦਾ ਹਮੇਸ਼ਾ, ਉਹਨੇ ਕੀ ਲੈਣਾ ਦੋਵਾਂ 'ਤੇ, ਅਸੀਂ ਤੁਹਾਡੇ 'ਚ ਕੀ ਲੈਣਾ। ਜੇ ਤੁਸੀਂ ਸੱਤ ਗੁਰੂ ਤੋਂ ਕੁਛ ਨਹੀਂ ਲੈਣਾ, ਅਸੀਂ ਥੋਤੇ ਲੈਣਾ ਕੀ ਹੈ, ਤੁਹਾਡੀ ਗੋਲਕ 'ਤੇ ਅਸੀਂ ਕੀ ਲੈਣਾ, ਤੁਹਾਡੇ ਸੋਨੇ 'ਤੇ ਅਸੀਂ ਕੀ ਲੈਣਾ, ਤੁਹਾਡੀ ਚਹਿਲ ਪਹਿਲ 'ਤੇ ਅਸੀਂ ਕੀ ਲੈਣਾ, ਅਸੀਂ ਤਾਂ ਜੋ ਲੈਣਾ ਗੁਰਬਾਣੀ ਤੋਂ ਲੈਣਾ, ਤੁਸੀਂ ਜੀ ਤੋਂ ਲੈਣਾ ਲੈ ਲਓ, ਔਰ ਤੁਸੀਂ ਕੀ ਲੈਣਾ ਸਾਨੂੰ ਤਾਂ ਸਮਝ ਨਹੀਂ, ਗੁਰਬਾਣੀ ਨੂੰ ਪੜ੍ਹੀਏ ਸਾਨੂੰ ਸਮਝ ਨਹੀਂ ਤੁਸੀਂ ਕੀ ਲੈਣਾ ਚਾਹੁੰਦੇ ਹੋ। ਥੋੜ੍ਹੀ ਚਾਹ ਜਿਹੜਾ ਤੁਸੀਂ ਖੱਟੀ ਕੀ ਖੱਟਣੀ ਚਾਹੁੰਦੇ ਹੋ ਗੁਰੂ ਨੂੰ ਛੱਡ ਕੇ, ਸਾਡੀ ਤਾਂ ਸਮਝ ਤੋਂ ਬਾਹਰ ਹੈ ਗੱਲ ਹੈ। ਹਾਂਜੀ,
ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ,
ਉੱਤਮ ਇਸ਼ਨਾਨ, ਗਿਆਨ ਸ੍ਰੇਸ਼ਟ, ਸ੍ਰੇਸ਼ਟ ਗਿਆਨ ਦੇ ਵਿੱਚ ਇਸ਼ਨਾਨ ਹੋ, ਉੱਤਮ ਇਸ਼ਨਾਨ, ਉਦੋਂ ਉੱਪਰ ਕੋਈ ਇਸ਼ਨਾਨ ਨਹੀਂ। ਤੁਸੀਂ ਨਹਾਈ ਜਾਓ ਉੱਥੇ ਸਰੋਵਰ 'ਚ, ਉਹ ਮੱਛੀਆਂ ਪਿੱਛੇ ਰਹਿੰਦੀਆਂ ਨੇ 24 ਘੰਟੇ ਹੀ, ਉਹਨਾਂ ਨੂੰ ਤਾਂ ਕਿਸੇ ਨੂੰ ਮੁਕਤੀ ਮਿਲੀ ਨਹੀਂ।
ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਲ ਤੇ ਉਦਾਸ।
ਚਾਰ ਪਦਾਰਥ ਇੱਥੇ ਆ ਕੇ, ਚਾਰੇ ਪਦਾਰਥ ਮਿਲ ਗਏ ਇਕੱਠੇ ਹੀ, ਚਾਰ ਪਦਾਰਥ ਇਕੱਠੇ ਹੀ ਮਿਲ ਗਏ। ਚਾਰ ਪਦਾਰਥ ਕਹਿ ਕੇ ਆਏ ਸੀ ਪਿੱਛੇ, ਚਾਰ ਪਦਾਰਥ ਜੇ ਕੋ ਸਾਧ ਜਣਾ ਕੀ ਸੇਵਾ ਲੱਗ, ਹੁਣ ਸਾਧ ਜਣਾ ਕੀ ਸੇਵਾ ਠੀਕ ਹੀ, ਵਿਦਿਆ ਤਪ ਯੋਗ ਪ੍ਰਭ ਧਿਆਨ ਇਹੀ ਸੀ ਸਾਧ ਜਣਾ ਦੀ ਸੇਵਾ। ਸਾਧ ਜਣਾ ਦੀ ਕੀ ਸੇਵਾ ਕੀ ਸੀ, ਵਿਦਿਆ ਤਪ ਯੋਗ
ਪ੍ਰਭ ਧਿਆਨ,
ਪ੍ਰਭ ਧਿਆਨ ਇਹੀ ਸਾਧ ਜਣਾ ਕੀ ਸੇਵਾ ਸੀ। ਵਿਦਿਆ ਸਹੀ ਹੋਣੀ ਚਾਹੀਦੀ ਸੀ, ਤਪ ਸਹੀ ਹੋਣਾ ਚਾਹੀਦਾ ਸੀ, ਯੋਗ ਸਹੀ ਹੋਣਾ ਚਾਹੀਦਾ ਸੀ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਗਿਆਨ ਆਪੇ ਸ੍ਰੇਸ਼ਟ ਹੋ ਜਾਂਦਾ, ਇਸ਼ਨਾਨ ਆਪੇ ਉੱਤਮ ਹੋ ਜਾਂਦਾ, ਜਾਂ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਹੋ ਗਿਆ ਤਾਂ ਚਾਰੇ ਪਦਾਰਥ ਨੇ,
ਕਮਲ ਪ੍ਰਗਾਸ,
ਕਮਲ ਪ੍ਰਗਾਸ ਹਿਰਦਾ ਖਿੜਿਆ ਹੋਇਆ, ਨਾਨਕ ਭਗਤਾਂ ਸਦਾ ਵਿਗਾਸ ਕਮਲ ਪ੍ਰਗਾਸ ਹੈ, ਜਿਹਨਾਂ ਨਾਨਕ ਭਗਤਾਂ ਸਦਾ ਵਿਗਾਸ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਅਵਸਥਾ ਹੈ ਉਹ, ਸਦਾ ਸਲਾਮਤ, ਸਦਾ ਹੀ ਖੜਿਆ ਹੋਇਆ, ਕਦੇ ਮੁਰਝਾਉਂਦਾ ਹੀ ਨਹੀਂ, ਕਦੇ ਚਿੰਤਾ ਪੈਦਾ ਹੀ ਨਹੀਂ ਹੁੰਦੀ। ਹਾਂਜੀ,
ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਲ ਤੇ ਉਦਾਸ,
ਸਭ ਕੇ ਮੱਧ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ, ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਹੋਇਆ ਵੀ, ਪਾਣੀ ਨਾਲ ਨਹੀਂ ਜੁੜਿਆ ਹੋਇਆ, ਪਾਣੀ ਤੋਂ ਅਲੱਗ ਹੈ, ਐਵੇਂ ਪਬਲਿਕ 'ਚ ਬੈਠਾ ਵੀ ਪਬਲਿਕ ਦੇ ਨਾਲ ਜੁੜਿਆ ਹੀ ਨਹੀਂ ਹੋਇਆ, ਪਬਲਿਕ ਨੂੰ ਉਪਦੇਸ਼ ਵੀ ਕਰ ਰਹੇ ਹਾਂ, ਪੰਜ ਪਾਤਸ਼ਾਹ ਜੋੜ ਰਹੇ ਨੇ, ਪਰ ਜੋੜ ਤਾਂ ਮਾਇਆ ਤੋਂ ਉੱਠ ਕੇ ਰਹੇ ਨੇ ਉੱਪਰ, ਆਤਮਾ ਨੂੰ ਜੋੜ ਰਹੇ ਨੇ, ਆਦਮੀ ਨੂੰ ਥੋੜ੍ਹੀ ਜੋੜ ਰਹੇ ਨੇ, ਉਹਨਾਂ 'ਚੋਂ ਆਤਮਾ ਕੱਢ ਕੇ ਉੱਪਰ ਜੋੜ ਰਹੇ ਨੇ ਸੱਚਖੰਡ ਨਾਲ, ਉਹ ਦੀਂਦੇ ਨੇ ਧਰਤੀ 'ਤੇ ਬੈਠੇ ਜੁੜੇ ਹੋਏ ਇਕੱਠੇ, ਕਿਸੇ ਨੂੰ ਦੀਂਦੇ ਨੇ ਧਰਤੀ 'ਤੇ ਬੈਠੇ ਜੁੜੇ ਵੀ ਇਹਨਾਂ ਦੇ ਕਿੰਨਾ ਇਕੱਠ ਕਿੰਨਾ, ਇਹਨਾਂ ਦਾ ਬੰਦੇ ਕਿੰਨੇ ਨੇ ਜੁੜੇ ਹੋਏ, ਉਹ ਇੱਥੇ ਬੈਠੇ ਨੇ ਸਰੀਰ ਕਰਕੇ ਮਾਇਆ ਕਰਕੇ, ਉਹ ਕਿਤੇ ਹੋਰ ਜੁੜਦੇ ਨੇ, ਇਹਨਾਂ ਨੂੰ ਕਿਤੇ ਹੋਰ ਜੁੜੇ ਹੋਏ ਦੀਂਦੇ ਨੇ, ਉਹ ਤਾਂ ਜੋੜਦੇ ਨੇ ਇਹਨਾਂ ਨੂੰ ਗਿਣਤੀ ਕਰਕੇ, ਗਿਣਤੀ ਵਾਲੇ ਜੋ ਸਾਰੇ ਹੀ ਨਹੀਂ ਜੁੜਦੇ ਹੁੰਦੇ, ਗਿਣਤੀ ਵਾਲੇ ਕਿਹੜੇ ਸਾਰੇ ਹੀ ਕਿੱਥੋਂ ਜੁੜਦੇ ਹੁੰਦੇ ਨੇ। ਹਾਂ, ਸਭ ਕੇ ਮੱਧ ਸਗਲ ਅਤੇ ਉਦਾਸ, ਸਾਰੀ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਉੱਪਰ ਨੇ,
ਮਾਇਆ ਵਿੱਚ ਉਦਾਸੀ,
ਜਿਵੇਂ ਹਾਂ ਮਾਇਆ ਵਿੱਚ ਉਦਾਸੀ। ਹਾਂਜੀ,
ਸੁੰਦਰ ਚਦਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ,
ਅਤੇ ਉਹ ਫਿਰ ਜਿਹੜਾ ਆਦਮੀ ਇਹ ਸਭ ਕੇ ਮੱਧ ਸਬਲ ਅਤੇ ਉਦਾਸ ਹੈ, ਉਹ ਕੀ ਪੁਜੀਸ਼ਨ ਹੈ ਉਹਦੀ, ਅਸਲ ਦੇ ਵਿੱਚ ਕਿਹੜੀ ਅਵਸਥਾ ਕੀ ਹੈ, ਉਹ ਸੁੰਦਰ ਚਤੁਰ ਤਤ ਕਾ ਬੇਤਾ, ਉਹਨੂੰ ਕਿਹਾ ਜਾ ਸਕਦਾ ਅਤ ਸੁੰਦਰ ਕੁਲੀਨ ਚਤੁਰ। ਪਰ ਜੇ ਮੁੱਖ ਗਿਆਨੀ ਨਾ ਹੋਵੇ, ਧਨਵੰਤ ਹੋਵੇ, ਫਿਰ ਤਾਂ ਠੀਕ ਹੈ। ਜੇ ਮੁੱਖ ਗਿਆਨੀ ਹੋਵੇ ਫਿਰ ਮ੍ਰਿਤਕ। ਜੇ ਗਿਆਨ ਤਾਂ ਮੁੱਖੋਂ ਦਾ ਕਹਿੰਦਾ, ਅਪਰ ਉਪਦੇਸ਼ ਹੈ ਆਪ ਨਾ ਕਰੈ ਆਪ ਤਜਾਪ ਜਨਮ। ਇਕੱਲਾ ਮੁੱਖ ਗਿਆਨੀ ਹੋਣਾ ਕਾਫੀ ਨਹੀਂ ਹੈ। ਹਾਂਜੀ, ਸਭ ਕੇ ਮੱਧ ਸਕਲ ਤੇ ਉਦਾਸ
ਸੁੰਦਰ ਚਤੁਰ ਤਤ ਕਾ ਬੇਤਾ।
ਤਤ ਕਾ ਬੇਤਾ ਤਤੂ ਗਿਆਨੀ ਹੈ। ਤਤ ਕਾ ਬੇਤਾ ਵੈਸੇ ਹੁੰਦਾ ਹੀ ਨਹੀਂ ਹੈ, ਮੁੱਖ ਗਿਆਨੀ ਤਤ ਕਾ ਬੇਤਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਇਹ ਤੋਂ ਥੱਲੇ ਥੱਲੇ ਦੀ ਗੱਲ ਕਰ ਸਕਦਾ, ਤਤ ਕਾ ਬੇਤਾ ਨਹੀਂ ਹੋ ਸਕਦਾ, ਕਦੇ ਹੋ ਹੀ ਨਹੀਂ ਸਕਦਾ। ਹਾਂ,
ਸਮਦਰਸ਼ੀ ਏਕ ਦ੍ਰਿਸ਼ਟੇਤਾ।
ਆ ਦੇਖੋ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਉਹ ਨਹੀਂ ਹੋ ਸਕਦਾ ਮੁੱਖ ਗਿਆਨੀ, ਕਿਉਂਕਿ ਦ੍ਰਿਸ਼ਟਮਾਨ ਇੱਕ ਜ਼ਿਆਦਾ ਹੁੰਦਾ ਜਾਂ ਵਾਕਿਆ ਤਿਆਗਿਆ ਹੋਵੇ। ਇੱਕ ਰਹਿਆ ਜਦ ਮਾਇਆ 'ਚ ਮੁੜ ਕੇ ਆਉਂਦਾ ਹੀ ਨਹੀਂ ਨਾ ਮਨ, ਤਾਂ ਇੱਕ ਰਹਿਆ, ਫਿਰ ਇੱਕੋ ਜਨ
ਇੱਕੋ ਜਨ
ਜਿਹੜਾ ਕਦੇ ਮਾਇਆ 'ਚ ਕਦੇ ਉੱਧਰ ਜਾਂਦਾ, ਉਹ ਨਹੀਂ ਤਤ ਕਾ ਬੇਤਾ ਹੋ ਸਕਦਾ, ਹੋ ਹੀ ਨਹੀਂ ਸਕਦਾ, ਉਹਨੂੰ ਭਰੋਸਾ ਹੀ ਨਹੀਂ ਹੁੰਦਾ। ਹਾਂ,
ਇਹ ਫਲ ਤਿਸ ਜਨ ਕੇ ਮੁੱਖ ਭਣੇ, ਗੁਰੂ ਨਾਨਕ ਨਾਮ ਵਜਨ ਮਨ ਸੁਣੇ।
ਇਹ ਫਲ ਤਿਸ ਜਨ ਕੇ ਮੁੱਖ ਭਣੇ, ਇਹ ਫਲ ਕੀ ਹੈ, ਕੀ ਫਲ ਹੈ? ਗਿਆਨ ਸ੍ਰੇਸ਼ਟ ਫਲ ਹੈ, ਗਿਆਨ ਫਲ ਹੈ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ, ਉਹ ਜਿਹੜਾ ਗਿਆਨ ਫਲ ਹੈ ਉਹ ਵਾਸਤੇ ਫਲ ਹੈ। ਗਿਆਨ ਸ੍ਰੇਸ਼ਟ, ਸ੍ਰੇਸ਼ਟ ਜਿਹੜਾ ਗਿਆਨ ਹੈ ਉਹ ਫਲ ਹੈ। ਇਹ ਫਲ ਸ੍ਰੇਸ਼ਟ ਗਿਆਨ ਰੂਪੀ ਫਲ
ਤਿਸ ਜਨ ਕੇ ਮੁੱਖ ਭਣੇ,
ਉਹ ਆਦਮੀ ਦੇ ਮੁੱਖੋਂ ਬੋਲਿਆ ਜਾਊਗਾ। ਇਹ ਮੁੱਖੋਂ ਬੋਲਿਆ ਜਾਂਦਾ, ਖਾਧਾ ਨਹੀਂ ਜਾਂਦਾ, ਮੁੱਖੋਂ ਬਾਹਰ ਨੂੰ ਨਿਕਲਦਾ ਨਾ ਕਿ ਅੰਦਰ ਨੂੰ ਜਾਂਦਾ। ਮੂੰਹ ਨਹੀਂ, ਉਹ ਨਾਮ ਨੂੰ ਅੰਦਰ ਨੂੰ ਲਿਜਾਣ ਲੱਗ ਗਏ। ਨਾਮ ਕੰਨਾਂ 'ਤੇ ਅੰਦਰ ਨੂੰ ਜਾਂਦਾ ਹੁੰਦਾ, ਮੂੰਹ 'ਤੇ ਬਾਹਰ ਨਿਕਲਦਾ ਹੁੰਦਾ। ਇਹ ਨਾਮ ਨੂੰ ਮੂੰਹ 'ਤੇ ਅੰਦਰ ਨੂੰ ਲਿਜਾਣ ਲੱਗ ਗਏ, ਕੰਨਾਂ 'ਤੇ ਬਾਹਰ ਪਤਾ ਨਹੀਂ ਕਿੱਥੇ ਦੀ ਕੱਢਦੇ ਨੇ, ਬਾਹਰ ਕੱਢਦਾ ਹੀ ਨਹੀਂ ਹਜਮਾ ਕਰ ਲੈਂਦੇ ਨੇ। ਜਿਹੜੀ ਆਪਾਂ ਮੂੰਹ ਦੀ ਚੀਜ਼ ਖਾਂਦੇ ਹਾਂ ਕਿਤੇ ਤਾਂ ਬਾਹਰ ਨਿਕਲਦੀ ਹੈ, ਜੇ ਅੰਦਰ ਲੱਗ ਜਾਣ ਨਾ ਉਹ ਕੱਢਦੇ ਕਿੱਥੇ ਦੀ ਨਾ, ਉਹ ਦੱਸਣ, ਉਹ ਵੀ ਦੱਸਣ। ਗੁਰਬਾਣੀ ਇਹ ਕਹਿੰਦੀ ਹੈ ਕਿ ਕੰਨਾਂ ਤਾਂ ਹੀ ਨਾਮ ਜਾਂਦਾ, ਮੈਨੂੰ ਸਰਬਣੀ ਖੀਰ ਪਿਆਇਆ। ਆਹ ਜਿਹੜਾ ਇੱਥੇ ਪੀਂਦੇ ਹਾਂ ਅਸੀਂ, ਸਰਬਣੀ ਖੀਰ ਪੀਂਦੇ ਹਾਂ, ਕੰਨਾਂ ਨਾਲ ਅਸੀਂ ਬਾਣੀ ਸੁਣਦੇ ਹਾਂ, ਕੰਨਾਂ ਨਾਲ ਸਮਝਦੇ ਹਾਂ, ਗਿਆਨ ਕੰਨਾਂ ਤਾਂ ਹੀ ਅੰਦਰ ਜਾਂਦਾ ਹੈ, ਹਿਰਦੇ ਜਾਂਦਾ। ਜਿਹੜਾ ਮਿਹਦੇ ਚੀਜ਼ ਜਾਂਦੀ ਹੈ ਉਹ ਤਾਂ ਜਾਂਦੀ ਹੈ ਮੂੰਹ ਤੋਂ, ਜਿਹੜੀ ਹਿਰਦੇ ਜਾਂਦੀ ਹੈ, ਜਿਹੜਾ ਪੇਟ ਹੈ ਨਾ ਮਨ ਦਾ, ਉਹਦੇ ਅੰਦਰ ਜਾਣੀ ਉਹ ਹਿਰਦਾ, ਬੈਠਾ ਤਾਂ ਮਨ ਵਿੱਚ ਹੈ, ਉਹ ਕਿਹੜਾ ਮਿਹਦੇ 'ਚ ਬੈਠਾ ਵੀ ਉੱਥੇ ਖੁਰਾਕ ਦੇਣੀ ਉਹਨੂੰ, ਅਤੇ ਮੂੰਹ ਨਹੀਂ ਤਾਂ ਚੀਜ਼ ਹੈ, ਫੇਫੜੇ ਜਾਊ ਜਾਂ ਮਿਹਦੇ ਜਾਊ, ਉੱਥੇ ਤਾਂ ਹੈ ਉਹ ਨਹੀਂ, ਉਹ ਐਡੇ ਅਕਲਮੰਦ ਨੇ ਜਿਹੜੇ ਹਵਾ ਨੂੰ ਅੰਦਰ ਖਿੱਚਦੇ ਨੇ ਨਾ, ਵਾਹਿਗੁਰੂ ਨੂੰ ਅੰਦਰ ਖਿੱਚੋ ਬਾਹਰ ਕੱਢੋ। ਆਪਣਾ ਹੀ ਕਿਹਾ ਹੋਇਆ ਸੁਣਿਆ, ਫਿਰ
ਤਾਂ
ਫਿਰ ਦੂਏ ਦਾ ਫਿਰ ਗੁਰਬਾਣੀ ਦਾ ਕੀ ਕਰਾਉਣਾ, ਗੁਰੂ ਦੀ ਗੱਲ ਤਾਂ ਸੁਣਨੀ ਬੰਦ ਕਰਤੀ, ਗੁਰਬਾਣੀ ਸੁਣਨੀ ਬੰਦ ਕੀਤੀ ਨਾ, ਆਪਣਾ ਬੋਲਿਆ ਸੁਣੀ ਜਾਓ ਬਸ, ਗੁਰਬਾਣੀ ਸੁਣਨ ਦੀ ਲੋੜ ਨਹੀਂ। ਸਰ ਟੈਕਨੀਕ ਇਹ ਸੀ, ਗੁਰਬਾਣੀ ਨਾਲ ਤੋੜਨਾ ਸੀ ਤੁਹਾਨੂੰ, ਕਿਵੇਂ ਗੁਰਬਾਣੀ ਨੂੰ ਤੋੜਦੀ ਹੈ, ਇਹ ਟੈਕਨੀਕ ਸੀ। ਉਹਨਾਂ ਨੂੰ ਕੱਖ ਨਹੀਂ ਪਤਾ, ਉਹ ਲੋਕਾਂ ਨੂੰ ਸਭ ਉਹ ਜੱਟ ਨੇ ਜਿਹੜੇ ਵਾਹਿਗੁਰੂ ਇਹਨੂੰ ਕਰਨ ਵਾਲੇ ਨੇ। ਔਰ ਕ੍ਰੋਧ ਕਿੰਨਾ, ਉਹ ਤਾਂ ਹੁਣ ਉਹਨਾਂ ਨੂੰ ਨੇੜੇ ਲੱਗ ਕੇ ਪਤਾ ਲੱਗ ਗਈ, ਪੂਰੇ ਬਾਹਮਣ ਝੂਠ ਸੁੱਚ ਸਭ ਉਹੀ ਗੁਰਬਾਣੀ ਨਾਲ ਕੋਈ, ਉਹ ਕਹਿੰਦਾ ਗੁਰਬਾਣੀ ਛੱਡ ਦਾਂਗੇ, ਗੁਰਦਾਸ ਦੀਆਂ ਬਾਰਾਂ ਨਹੀਂ ਛੱਡਦੇ। ਲੈ ਲਓ, ਈਰਖਾ ਹੱਦ ਤੋਂ ਜ਼ਿਆਦਾ, ਉਹ ਸ਼ਹੀਦਾਂ ਦਾ ਗੁਰਦੁਆਰਾ ਉੱਥੇ ਸੁਹਾਣੇ, ਉਹਦੇ ਮੁਕਾਬਲੇ 'ਚ ਬਣਾ ਲਿਆ ਜੋਸ਼ੀ ਨੇ, ਕਾਮਯਾਬ ਹੋ ਗਿਆ, ਕਿਵੇਂ ਹੋ ਜੂਗਾ? ਉੱਥੇ ਕੋਈ ਕਹਿੰਦਾ ਵੀ ਨਹੀਂ ਕੋਈ ਸ਼ਹੀਦਾਂ ਦੇ ਗੁਰਦੁਆਰੇ ਕਿਸੇ ਨੂੰ, ਬਾਹਰ ਦੁਨੀਆ ਆਪੇ ਹੀ ਤੁਰੀ ਜਾਂਦੀ ਹੈ, ਇਹਨਾਂ ਦੀਆਂ ਗੱਡੀਆਂ ਰੱਖੀਆਂ ਅਤੇ ਉੱਥੇ ਤਾਂ ਨਹੀਂ ਕੋਈ ਆਉਂਦਾ ਅੱਠ ਢੋਲ ਨੂੰ, ਉਹਦੇ ਕਿਸੇ ਦੀ ਕੋਈ ਗੱਡੀ ਰੱਖੀ ਨਹੀਂ, ਆਪੇ ਦੁਨੀਆਂ ਆਈ ਜਾਂਦੀ ਹੈ। ਤੁਸੀਂ ਕਿਵੇਂ ਇੱਕ ਡੁਪਲੀਕੇਟ ਚੀਜ਼ ਖੜੀ ਕਰ ਦੋਗੇ ਸੱਚ ਦੇ ਸਾਹਮਣੇ? ਉਹ ਸੱਚ ਚੀਜ਼, ਉਹ ਲੋਕ ਜੰਗ ਲੜੀ ਆ ਉਹਨਾਂ ਨੇ, ਉਹਨਾਂ ਨੇ ਸਾਰੀ ਜ਼ਿੰਦਗੀ ਦਿੱਤੀ ਹੈ। ਤੁਸੀਂ ਠੱਗੀਆਂ ਮਾਰੀਆਂ ਨੇ ਗੁਰਦੁਆਰੇ ਬਣਾ ਬਣਾ ਕੇ, ਅਤੇ ਠੱਗੀਆਂ ਵਾਸਤੇ ਸਭ ਕੁਛ ਕੀਤਾ ਹੋਇਆ ਸੀ। ਇਹ ਤਾਂ ਲੋਕਾਂ ਨੇ ਬਣਾ ਲਏ ਗੁਰਦੁਆਰੇ, ਉਹਨਾਂ ਨੇ ਥੋੜ੍ਹੀ ਬਣਾਇਆ ਜਿਹੜੇ ਇੱਥੇ ਸ਼ਹੀਦ ਹੋਏ, ਉਹਨਾਂ ਤੋਂ ਕੁਛ ਨਹੀਂ ਬਣਾਇਆ, ਤਾਂ ਅਸੀਂ ਬਣਾਏ ਨੇ। ਪੈਸੇ ਲੈਂਦੇ ਨੇ ਜਿਹਨਾਂ ਨੇ ਪੈਸੇ ਦਿੱਤੇ ਨੇ, ਉਹ ਖੁਦ ਲੋਕ ਨਾਰਾਜ਼ ਨੇ ਇਹਨਾਂ ਨੂੰ, ਠੱਗਾਂ ਨੂੰ ਪੈਸੇ ਦੇ ਦਿੱਤੇ। ਹਾਂਜੀ,
ਇਹ ਫਲ ਤਿਸ ਜਨ ਕੇ ਮੁਖ ਭਨੈ, ਗੁਰੂ ਨਾਨਕ ਨਾਮ ਬਚਨ ਮਨ ਸੁਣ।
ਆਹ ਦੇਖੋ, ਚੀਰਾਂ ਨੇ ਗੁਰਬਾਣੀ ਨਹੀਂ ਸੁਣੀ, ਇਹ ਫਲ ਤਿਸ ਜਨ ਕੇ ਮੁਖ ਭਣੇ, ਉਹ ਫਲ ਉਸ ਆਦਮੀ ਦੇ ਮੁਖੋਂ ਬੋਲੇ ਜਾਣਗੇ, ਗੁਰੂ ਨਾਨਕ ਨਾਮ ਬਚਨ, ਆਹ ਜਿਹੜੀ ਗੁਰਬਾਣੀ ਦੇ ਬਚਨ ਨੇ ਜਿਹਨੇ ਸੁਣੇ, ਮਨ ਕਰਕੇ ਸੁਣੇ ਨੇ, ਜਿਹਨੇ ਇਹ ਗੁਰਬਾਣੀ ਸੁਣੀ ਸਮਝੀ ਉਹ ਨਹੀਂ ਮਨ ਕਰਕੇ, ਉਹ ਇਹ ਕਿਵੇਂ ਬੋਲ ਦੂਗਾ? ਉਹ ਛਡਾਈ ਆ ਵੈਗਰੂ ਵੈਗਰੂ ਵਾਲਿਆਂ 'ਤੇ, ਉਹੀ ਛਡਾ ਰਹੇ ਨੇ ਇਹ ਸਾਰੇ, ਇਹੀ ਛਡਾਈ ਸੀ ਮੀਡੀਆ ਨੇ, ਇਹ ਵੀ ਛਡਾ ਰਹੇ ਨੇ, ਇਹ ਗੱਲ ਛਡਾਤੀ ਸਾਰਿਆਂ ਨੇ ਰਲ ਕੇ, ਸੰਤ ਵੀ ਇਹੀ ਛਡਾ ਰਹੇ ਨੇ, ਗੁਰਬਾਣੀ ਨੂੰ ਤੋੜ ਰਹੇ ਨੇ ਸਾਰੇ, ਜੋੜ ਰਹੇ ਨਹੀਂ ਹਨ। ਉਹ ਜੀ ਅੰਮ੍ਰਿਤ ਸਕਾਤਾ ਅਸੀਂ ਆਪ ਗੁਰੂ ਨਾਲ ਜੋੜਤੇ, ਗੁਰੂ ਨਾਲ ਜੋੜਦੇ, ਗੁਰੂ ਤਾਂ ਗਿਆਨ ਹੈ, ਫਿਰ ਉਹਦੇ ਨਾਲ ਜੋੜੋ, ਗਿਆਨ ਗੁਰੂ ਆਤਮ ਉਪਦੇਸੋ, ਗਿਆਨ ਗੁਰੂ ਨਾਲ ਜੋੜੋ, ਗੁਰੂ ਗਿਆਨ ਹੈ, ਜੋੜੋ ਉਹਦੇ ਨਾਲ। ਗੁਰੂ ਤੋਂ ਤੁਸੀਂ ਆਪ ਡਰਦੇ ਹੋ, 11,000 ਵੋਲਟ ਦਾ ਝਟਕਾ, ਉਹ ਸੁਆਭ ਨਹੀਂ ਬਣਨੀ, ਉਹੀ ਡਿਫਿਊਜ਼ ਹੋਜੂ ਸਭ ਕੁਛ, ਰਹਿਣੇ ਕੱਖ ਨਹੀਂ ਉੱਥੇ। ਹਾਂਜੀ,
ਇਹ ਨਿਧਾਨ ਜਪੇ ਮਨ ਕੋਏ, ਸਭ ਯੁੱਗ ਮੈਂ ਤਾਂ ਕੀ ਗਤ ਹੋਏ।
ਇਹ ਨਿਧਾਨ,
ਇਹੋ ਨਿਧਾਨ
ਜਪੇ ਮਨ ਕੋਏ, ਨਿਧਾਨ ਹੈ ਖਜ਼ਾਨਾ, ਤੂੰ ਸਾਹਿਬ ਗੁਣੀ ਨਿਧਾਨਾ, ਜਿਹੜਾ ਹੈ ਨਾ ਤੂੰ ਸਾਹਿਬ ਗੁਣੀ ਨਿਧਾਨਾ, ਇਹ ਨਿਧਾਨ ਹੈ। ਨਿਧਾਨ ਹੁੰਦਾ ਖਜ਼ਾਨਾ, ਕਾਹਦਾ ਖਜ਼ਾਨਾ? ਗਿਆਨ ਦਾ ਖਜ਼ਾਨਾ ਹੈ ਇਹ। ਨਿਧਾਨ ਜਪੇ ਮਨ
ਕੋਏ, ਸਭ ਯੁੱਗ ਮੈਂ
ਜਪੈ, ਲਫ਼ਜ਼ ਆ ਗਿਆ ਹੁਣ, ਹੁਣ ਨਿਧਾਨ ਜਪੈ ਜਪੋ, ਹੁਣ ਨਿਧਾਨ ਕਿਵੇਂ ਜਪੂਗਾ? ਨਿਧਾਨ ਜਪਣ ਨੂੰ ਕਿਹਾ, ਹੁਣ ਜਪੋ ਕਿਵੇਂ? ਇਹਦਾ ਮਤਲਬ ਜਪ ਲਫ਼ਜ਼ ਦੇ ਅਰਥ ਖੋਜਣੇ ਸੀ ਅਸੀਂ, ਜਪ ਕਿਹਨੂੰ ਕਹਿੰਦੇ ਨੇ? ਜਪੈ ਮਨ ਕੋਏ, ਮਨ ਦੇ ਅੰਦਰ ਕੋਈ ਜਪਦਾ ਇਹਨੂੰ, ਐਸਾ ਗਿਆਨ ਜਪੋ ਮਨ ਮੇਰੇ, ਇਹ ਗਿਆਨ ਦਾ ਖਜ਼ਾਨਾ ਜਪਣਾ ਸੀ, ਸਮਝਣਾ ਸੀ। ਗੁਰਬਾਣੀ ਕੀ ਕਹਿੰਦੀ ਹੈ? ਸਮਝਣ ਦਾ ਵਿਸ਼ਾ ਸੀ, ਜੇ ਸਮਝ ਲੈਂਦੇ ਤਾਂ ਗੁਰਬਾਣੀ ਦਾ ਗਿਆਨ ਬੋਲ ਸਕਦੇ ਸੀ, ਸਮਝਾ ਸਕਦੇ ਸੀ। ਜੇ ਸਮਝ ਲੈਂਦੇ, ਜਿਹੜਾ ਸਮਝ ਲੂਗਾ ਉਹੀ ਸਮਝਾਊਗਾ, ਜਿਹੜਾ ਸਮਝੇ ਨਹੀਂ ਆਪ ਸਮਝਾਊਗਾ ਕਿਵੇਂ? ਮੁੱਖੋਂ ਉਹੀ ਬੋਲੂਗਾ ਜੋ ਸਮਝ ਲੂਗਾ। ਇਹ ਨਿਧਾਨ, ਇਹੋ ਨਿਧਾਨ ਜਪੈ ਮਨ ਕੋਏ,
ਸਭ ਯੁੱਗ ਮੈਂ ਤਾਂ ਕੀ ਗਤ ਹੋਏ,
ਸਭ ਯੁੱਗ ਮੈਂ ਤਾਂ ਕੀ ਗਤ ਹੋਏ। ਹੁਣ ਜਿਹੜਾ ਭਾਈ ਗੁਰਦਾਸ ਦੀ ਵਾਰ ਹੈ, ਉਹਦੇ 'ਚ ਵਾਹਿਗੁਰੂ ਸ਼ਬਦ ਕਿੱਥੋਂ ਆਇਆ? ਉਹਦੇ ਹਿਸਟਰੀ ਲਿਖੀ ਹੋਈ ਆ ਉਹਨੇ, ਆਹ ਤਾਂ ਕੁਛ ਹੋਰ ਲਿਖਿਆ, ਉਹਨਾਂ ਨੇ ਕਿੱਥੋਂ ਲਿਖ ਲਈ? ਉਹ ਕਹਿੰਦੇ ਸਤਯੁਗ ਦੇ ਵਿੱਚ ਵਾਸਦੇਵ ਦਾ ਨਾਂ ਜਪਿਆ ਜਾਂਦਾ ਸੀ, ਤ੍ਰੇਤੇ ਜਾ ਗਿਆ ਰਾਮ, ਫਿਰ ਰਾਮ ਰਾਮ ਜਪਿਆ ਜਾਂਦਾ ਸੀ, ਫਿਰ ਆ ਗਿਆ ਕ੍ਰਿਸ਼ਨ, ਫਿਰ ਹਰ ਹਰ ਜਪਿਆ ਜਾਂਦਾ ਸੀ, ਇਹ ਜਿਹਾ ਉਹਨਾਂ ਨੇ ਚਾਰ ਬਣਾ ਕੇ ਨਾ ਵਾਹ ਹਾਹ ਨਾ ਦੂਏ ਨੰਬਰ 'ਤੇ ਹਾਹ ਆਇਆ, ਪਹਿਲਾਂ ਵਾਹ ਵਾਸਦੇਵ, ਫਿਰ ਹਰ 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 ਵਿਸ਼ਨੂੰ ਰਾਮਚੰਦਰ, ਫਿਰ ਗੋਬਿੰਦ, ਹੁਣ ਰਾਮ। ਪਰ ਰਾਮ ਤਾਂ ਤ੍ਰੇਤੇ ਦਾ ਅਵਤਾਰ, ਗੋਬਿੰਦ ਕ੍ਰਿਸ਼ਨ ਉਹ ਤੋਂ ਪਹਿਲਾਂ ਅਵਤਾਰ ਹੈ ਨਾ, ਉਹ ਤੋਂ ਬਾਅਦ ਦਾ ਦੁਆਪਰ ਦਾ, ਚਲੋ ਕਿਵੇਂ ਵੀ ਉਹਨਾਂ ਨੇ ਬਣਾ ਲਿਆ,
ਵਾਹਿਗੁਰੂ ਕਰਤਾ,
ਵਾਹਿਗੁਰੂ ਇਕੱਠਾ ਕਰਤਾ ਸੀ ਚਾਰੇ ਯੁੱਗ, ਆਹ ਗੁਰਬਾਣੀ ਕੀ ਕਹਿੰਦੀ ਹੈ? ਇਹੋ ਨਿਧਾਨ ਜਪੈ ਮਨ ਕੋਏ। ਆਹ ਜਿਹੜਾ ਖਜ਼ਾਨਾ ਨਾ ਗੁਰਬਾਣੀ ਦਾ, ਗਿਆਨ ਦਾ, ਇਹ ਜਪਦਾ ਸਭ ਚੁੱਕਮੈ ਤਾਂ ਕੀ ਗਤ ਹੋਏ। ਯੁੱਗ ਕੋਈ ਵੀ ਹੋਵੇ ਉਹਦੀ ਗਤੀ ਉਹਦੀ ਬੁੱਧੀ ਗਾਹਾਂ ਤੁਰਦੀ ਹੈ, ਨਹੀਂ ਉੱਥੇ ਜਿੱਦਾਂ ਲੱਗਿਆ ਰਹਿ ਜਾਂਦਾ। ਚਾਹੇ ਗੋਬਿੰਦ ਗੋਬਿੰਦ ਕਰੀ ਜਾ, ਚਾਹੇ ਰਾਮ ਰਾਮ ਕਰੀ ਜਾ, ਚਾਹੇ ਹਰ ਹਰ ਕਰੀ ਜਾ,
ਚਾਹੇ
ਵਾਹਿਗੁਰੂ ਵਾਹਿਗੁਰੂ ਕਰੀ ਜਾ, ਚਾਹੇ ਵਾਸਦੇਵ ਵਾਸਦੇਵ ਕਰੀ ਜਾ, ਚਾਹੇ ਚਾਰਾਂ ਨੂੰ ਇਕੱਠੇ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾ, ਵਾਹਿਗੁਰੂ ਵਾਹਿਗੁਰੂ ਵਾਲਾ ਚਾਰ ਪੱਥਰ ਇਕੱਠੇ ਬੰਨ ਕੇ ਛੇਤੀ ਡੁੱਬ ਜੂਗਾ। ਉਹਨੇ ਪੱਥਰ ਚਾਰ ਬੰਨ ਲਏ ਇਕੱਠੇ, ਉਹਨਾਂ ਦਾ ਇੱਕ ਇੱਕ ਕੁਇੰਟਲ ਦਾ ਇੱਕ ਇੱਕ ਬੰਨਿਆ, ਉਹਨਾਂ ਨੇ ਚਾਰ ਕੁਇੰਟਲ ਦਾ ਇਕੱਠਾ ਬੰਨ ਲਿਆ। ਹੁਣ ਚਾਰ ਕੁਇੰਟਲ ਦਾ ਪੱਥਰ ਨਹੀਂ ਨੇ ਇਕੱਠਾ ਬੰਨ ਲਿਆ। ਵਾਹਿਗੁਰੂ ਕੋਈ ਗੋਬਿੰਦ ਗੋਬਿੰਦ ਕਰਿਆ ਹੋਇਆ ਤਰਿਆ ਹੋਇਆ ਦਿਖਾਓ ਇਤਿਹਾਸ ਦੇ ਵਿੱਚ। ਜਿਹੜਾ ਇੱਕ ਸਾਡੇ ਕੋਲ ਸਾਖੀ ਆਉਂਦੀ ਹੈ ਧਰਮ ਦੀ, ਗਨਕਾ ਦੀ, ਉਹਨੇ ਤਾਂ ਵਾਹਿਗੁਰੂ ਵਾਹਿਗੁਰੂ ਕੀਤਾ ਨੀ। ਉਹਨੇ ਤਾਂ ਕੀਤਾ ਨੀ। ਬਾਕੀ ਹੈਗਾ ਅਜਾਮਲ, ਉਹ ਵੀ ਅਜਾਮਲ ਦਾ ਵੀ ਇਹ ਨਹੀਂ ਸੀ। ਇੱਕ ਨਾ ਨਾਰਾਇਣ ਅਜਾਮਲ ਸੀ ਨਾ, ਹਾਂ ਪੁੱਤਰ ਹੈ ਤਾਂ ਉਹਨੇ ਨਾਰਾਇਣ ਕਿਹਾ ਸੀ। ਨਾਰਾਇਣ ਕਿਉਂ ਛੱਡਤਾ ਇਹਨਾਂ ਨੇ? ਸਾਡੇ ਕੋਲ ਤਾਂ ਦੋ ਬੰਦੇ ਨੇ ਤਰੇ ਹੋਏ,
ਅਜਾਮਲ ਤੇ ਗਨਕਾ।
ਗਨਕਾ ਉਹ ਦੋਏ ਕਿਉਂ ਛੱਡਦੇ ਵਿੱਚ ਜਿਹੜੇ ਤਰੇ ਹੋਏ ਨੇ? ਕਿੱਡਾ ਬੜਾ ਫਰੋਡ ਕੀਤਾ ਬਾਰਾਂ ਵਾਲਿਆਂ ਨੇ, ਕਿੱਥੋਂ ਲੈਂਦੀ ਹਿਸਟਰੀ? ਵਾਸਦੇਵ ਵਾਲਾ ਤਰਿਆ ਸਾਬਤ ਕਰੋ ਕੋਈ ਹਿਸਟਰੀ 'ਚੋਂ, ਧਰਮ ਦੀ ਹਿਸਟਰੀ 'ਚ ਕਿਤੇ ਵੀ ਹੈ ਨਹੀਂ। ਫਿਰ ਆ ਜੋ ਤੁਸੀਂ ਬਾਰਾਂ ਨੂੰ ਕਹਿੰਦੇ ਹੋ, ਇਹ ਬਾਰਾਂ ਕਿੱਥੋਂ ਆਈਆਂ, ਕਿਵੇਂ ਆਈਆਂ? ਗੁਰਮਤ ਦੇ ਖਿਲਾਫ ਵਾਲੀਆਂ ਕਿੱਥੇ ਕਿੱਥੇ ਖੜਾ ਹੋ ਗਿਆ ਤੁਸੀਂ? ਇਹਦੀਆਂ ਲੀਰਾਂ ਬਣਾ ਦੇਣੀਆਂ ਸੀ, ਇਹ ਲੀਰਾਂ ਦੀ ਖੁਦੋ ਹੈ, ਵਿੱਚੋਂ ਕੁਛ ਨਿਕਲਣਾ ਇਹਦੇ, ਇਹ ਸਾਰੀ ਖੁਦੋ ਲੀਰਾਂ ਦੀ ਹੈ। ਇਕੱਲੀ ਇਕੱਲੀ ਲੀਰ ਕੱਢ ਕੇ ਬਾਹਰ ਰੱਖ ਦੇਣੀ ਹੈ ਜਿਹੜੀ ਹੈ। ਤੁਸੀਂ ਅਜੇ ਇੱਕ ਵੀ ਚੀਜ਼ ਸਾਬਤ ਕਰਿਓ, ਇੱਕ ਲਾਈਨ ਵੀ, ਜਾਂ ਗੁਰਮਤ ਦੇ ਨਾਮ ਮੇਲ ਖਾਂਦੀ ਹੈ। ਜੋ ਫਰੋਡ ਹੈ ਸਾਰਾ ਫੜਿਆ ਹੋਇਆ ਹੈ, ਅੱਜ ਜੋ ਕਰ ਰਹੇ ਹੋ ਉਹ ਵੀ ਸਾਡੇ ਸਾਹਮਣੇ। ਗੁਰਦੁਆਰਿਆਂ ਦੇ ਆਲੇ ਦੁਆਲੇ ਤੁਸੀਂ ਕਿਉਂ ਰਹੇ ਇਹ ਵੀ ਸਾਨੂੰ ਪਤਾ, ਕਿ ਤੁਸੀਂ ਪ੍ਰਚਾਰ ਇਹੀ ਰੱਖਣਾ ਸੀ, ਬਦਲ ਨਹੀਂ ਸੀ ਦੇਣਾ, ਪਹਿਰਾ ਤੁਹਾਡਾ ਉੱਥੇ ਲੱਗਿਆ ਹੋਇਆ ਸੀ। ਜਿਹੜੇ ਦੂਏ ਲੋਕ ਸੀ ਆਲੇ ਦੁਆਲੇ ਦੂਰ ਬੈਠੇ, ਉਹਨਾਂ ਨੂੰ ਮਤਲਬ ਕੋਈ ਨਹੀਂ ਸੀ ਪ੍ਰਚਾਰ ਤੱਕ। ਹੁਣ ਉਹ ਜਾਗਣਗੇ ਜਿਹੜੇ ਦੂਰ ਬੈਠੇ ਨੇ, ਤੁਹਾਨੂੰ ਦੱਸ ਦੇਣਗੇ ਵੀ ਕੀ ਹੈ, ਲੱਭਣਾ ਵੀ ਨਹੀਂ ਤੁਸੀਂ ਤਾਂ ਕਿਤੇ। ਇੰਨਾ ਛੇਕ ਆਉਣ ਲੱਗ ਜਾਣਾ ਨਾ, ਜਦ ਮੱਖੀ ਮੱਛਰ ਆਵੇ ਮਰ ਜਾਂਦਾ ਹੁੰਦਾ। ਗਿਆਨ ਪ੍ਰਚੰਡ ਦਾ ਛੇਕ ਇਹ ਨਾ ਹੋ ਜਾਣਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦੋਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੋਇਆ ਦੁਨੀਆ ਦਾ, ਮੱਖੀ ਮੱਛਰ ਦਾ ਆਪੇ ਨਹੀਂ ਰਹਿਣਾ, ਆਪੇ ਕਿਤੇ ਖੰਡ ਖੁੰਡ 'ਚ ਵੜ ਕੇ ਲੁੱਕ ਕੇ ਹੀ ਬਚੂਗਾ। ਸੱਪ ਖੱਡਾਂ 'ਚ ਵੜ ਜਾਂਦੇ ਹੁੰਦੇ ਨੇ ਜਾਂ ਬਹੁਤੀ ਠੰਡ ਹੋ ਜਾਂਦੀ ਹੈ, ਅਸੰਤ ਖੱਡਾਂ 'ਚ ਵੜ ਜਾਣਗੇ, ਭੋਰੇ ਭਾਰੇ ਪੱਟ ਲੈਣਗੇ। ਜਦ ਕਿਤੇ ਫਿਰ 200-400 ਸਾਲ ਨੂੰ ਕਿਤੇ ਠੰਡੀ ਹੋ ਗਈ ਹੈ ਅੱਗ ਗਿਆਨ ਪ੍ਰਚੰਡ ਦੀ, ਫਿਰ ਕੋਈ ਬਾਹਰ ਨਿਕਲ ਕੇ ਦੇਖ ਲਿਆ ਕਰਨਗੇ ਵੀ ਮੂੰਹ ਜਿਹਾ ਕੱਢ ਕੇ ਵੀ ਬਾਹਰ ਸੇ ਘਟਿਆ ਕਿ ਨਹੀਂ ਘਟਿਆ, ਠੰਡ ਘਟੀ ਕਿ ਨਹੀਂ ਘਟੀ, ਨਿਕ ਜਿਹਾ ਜਦ ਹੋਊ ਜਦ ਬਾਹਰ ਨਿਕਲਣਗੇ। ਇਹਨਾਂ ਨੂੰ ਲੋਕਾਂ ਤੋਂ ਨਿਕ ਜਿਹਾ ਮਿਲੇ ਨਾ, ਇੱਜ਼ਤ ਮਿਲੇ, ਜਾਂ ਨਿਕ ਮਿਲੇ ਲੋਕਾਂ ਤੋਂ ਇੱਜ਼ਤ ਮਿਲੇ ਜਾਂ ਬਾਹਰ ਨਿਕਲਦੇ ਨੇ। ਜੇ ਲੋਕ ਇਹਨਾਂ ਦੇ ਗਲ ਪੈਣ ਵੀ ਤੁਸੀਂ ਕੀ ਕਹਿੰਦੇ ਹੋ? ਆਹ ਕੀ ਕਹਿੰਦੇ ਸੀ, ਗਲਤ ਆ ਹੈ, ਫਿਰ ਨਹੀਂ ਨਿਕਲਦੇ ਹੁੰਦੇ, ਫਿਰ ਗੱਡਾ ਜੇ ਰਹਿਣ ਜਾਣਾ ਚਿਰ। ਹਾਂਜੀ,
ਇਹੋ ਨਿਧਾਨ ਜਪੇ ਮਨ ਕੋਏ, ਸਭ ਯੁੱਗ ਮੈਂ ਤਾਂ ਕੀ ਗਤ ਹੋਏ।
ਇਹੋ ਨਿਧਾਨ ਜਪੇ ਮਨ ਕੋਏ, ਕੋਈ ਬਿਰਲਾ ਜਪਦਾ ਆ ਹੈ ਬਿਰਲਾ, ਬਿਰਲੇ ਕਹੀਏ ਨਾਨਕਾ ਜਿਹਨਾਂ ਰਚੇ ਪ੍ਰਪੰਚ। ਜਿਹੜਾ ਪ੍ਰਪੰਚ ਤੋਂ ਬਚ ਗਿਆ ਉਹ ਬਿਰਲਾ ਕੇ ਜਪੂਗਾ, ਉਹਦਾ ਸਾਰਾ ਹੀ ਪ੍ਰਪੰਚ ਹੈ। ਜਿੰਨੇ ਗੁਰਦੁਆਰੇ ਨੇ, ਜਿੰਨੇ ਮੰਦਰ ਨੇ, ਸਭ ਪ੍ਰਪੰਚ ਹੈ। ਹੁਣ ਤਾਂ ਪੈ ਨਿਕਲੇ ਨਾ ਉਹਦੇ ਨਿਵੇਸ਼ ਵਰਗੇ, ਉਹ ਜਿਹੜੇ ਮਰਦ ਨੇ ਨਿਕਲਣਗੇ, ਹੁਣ ਮਰਦ ਨਿਕਲਣਗੇ ਮੈਦਾਨ 'ਚ, ਨਾਬਰਦਾਂ ਨੂੰ ਦੇਖਾਂਗੇ ਵੀ ਕੀ ਕਰਦੇ ਨੇ। ਜੇ ਮਰਦ ਨੇ ਉਹ ਆ ਕੇ ਜਵਾਬ ਦੇਣ, ਜਵਾਬ ਦੇਣ ਜੇ ਮਰਦਾ ਕੋਈ ਉਹਨਾਂ 'ਚੋਂ, ਉਹਨੇ ਲਲਕਾਰਿਆ ਕਿਸੇ ਆਦਮੀ ਨੇ ਵੀ ਸਾਬਤ ਕਰੋ। ਮਰਦਾਨਗੀ ਦੀ ਗੱਲ ਹੈ, ਸਾਰੀ ਦੁਨੀਆਂ ਨੂੰ ਲਲਕਾਰਨਾ ਕੋਈ ਮਰਦਾਨਗੀ ਦੀ ਗੱਲ, ਦੇਣ ਜਵਾਬ ਸਵਾਦ ਦੀ ਗੱਲ ਹੈ। ਇਹ ਗੱਲ ਕਹਿਣੀ ਬੜੀ ਔਖੀ ਹੈ, ਜਾਣਦੇ ਸਾਰੇ ਨਾ ਬੋਲਣਾ ਬਹੁਤ ਔਖਾ ਹੈ, ਜਾਣਦੇ ਹੋਏ ਵੀ ਨਹੀਂ ਬੋਲਦੇ ਹੁੰਦੇ, ਚਾਲਣ ਨੂੰ ਕੀ ਕਰੀਏ ਜੇ ਬੋਲਦਾ ਨਹੀਂ। ਹਾਂਜੀ,
ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤੀ ਸ਼ਾਸਤਰ ਵੇਦ ਬਖਾਣੀ।
ਗੁਣ ਗੋਬਿੰਦ
ਨਾਮ ਧੁਨ ਬਾਣੀ,
ਆ ਜਿਹੜੀ ਨਾਮ ਧੁਨ ਬਾਣੀ ਆ ਨਾ, ਇਹ ਜਿਹੜੀ ਗੁਰਬਾਣੀ ਬੋਲੀ ਹੋਈ ਹੈ ਨਾਮ ਧੁਨ ਬਾਣੀ ਹੋਈ ਹੈ, ਇਹੀ ਨਾਮ ਹੈ, ਇਹੀ ਧੁਨ ਬਾਣੀ ਹੈ ਗੁਰਬਾਣੀ, ਸਾਡੇ ਕੋਲ ਤਾਂ ਇਹੀ ਹੈ। ਇਹ ਗੁਣ ਗੋਬਿੰਦ ਨੇ, ਗੋਬਿੰਦ ਦੇ ਗੁਣ ਸਾਧੋ, ਗੋਬਿੰਦ ਕੇ ਗੁਣ ਖਾਵੋ, ਇਹੀ ਗੋਬਿੰਦ ਦੇ ਗੁਣ ਨੇ। ਇਹ ਸ਼ੁੱਧ ਮਨ ਦੇ ਗੁਣ ਨੇ, ਸ਼ੁੱਧ ਦੇ, ਸ਼ੁੱਧ ਚਾਹੇ ਥੋੜ੍ਹਾ ਹੋਵੇ ਕੀ, ਚਾਹੇ ਜ਼ਿਆਦਾ ਹੋਵੇ, ਸ਼ੁੱਧ ਸ਼ੁੱਧ ਹੀ ਹੁੰਦਾ। ਜੇ ਸ਼ੁੱਧ ਚੀਜ਼ ਹੈ, ਜੇ ਜ਼ਿਆਦਾ ਸ਼ੁੱਧ ਹੈ, ਕੀ ਹਜ਼ਾਰ ਦੋ ਹਜ਼ਾਰ ਕੁਇੰਟਲ ਹੈ, ਜਿੰਨਾ ਸਾਡੇ ਕੋਲ ਸ਼ੁੱਧ ਹੈ ਚਾਹੇ ਪਾਈਆ, ਉਹਦੇ 'ਚ ਲਾਇਆ ਜਾ ਸਕਦਾ ਸ਼ੁੱਧ ਵਿੱਚ। ਪਰ ਜੇ ਅਸ਼ੁੱਧ ਹੈ, ਉੱਧਰ ਵੀ ਸੌ ਕੁਇੰਟਲ ਹੈ, ਉੱਧਰ ਵੀ ਹਜ਼ਾਰ ਕੁਇੰਟਲ ਹੈ, ਅਸ਼ੁੱਧ ਨੂੰ ਨਹੀਂ ਰਲਾਇਆ ਜਾ ਸਕਦਾ, ਇੱਕ ਚਮਚਾ ਵੀ ਨਹੀਂ ਰਲਾਇਆ ਜਾ ਸਕਦਾ, ਸਾਰਿਆਂ ਨੂੰ ਅਸ਼ੁੱਧ ਕਰ ਦੂਗਾ ਉਹ। ਸ਼ੁੱਧ ਮਨ ਹੈ ਜਿਹੜਾ, ਇਸ ਕਰਕੇ ਕਿਹਾ ਗੁਰੂ ਜਿਹੜਾ ਹੁੰਦਾ ਜਾਂ ਗੁਰ ਹੁੰਦਾ, ਉਹ ਇੱਕੋ ਹੀ ਹੁੰਦੇ ਨੇ, ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਸਤਕਰ। ਪਰ ਜਪਣਾ ਗੁਰੂ ਹੈ, ਗੁਰਦੇਵ ਨੇ ਜਪਣਾ, ਕਿਉਂਕਿ ਪੂਰਾ ਨਹੀਂ, ਅਧੂਰਾ, ਅੱਧਾ ਸ਼ੁੱਧ ਹੈ ਜਿਹੜਾ, ਉਹ ਗੁਰੂ ਵਰਗਾ ਹੀ ਹੈ। ਜਿੰਨਾ ਸ਼ੁੱਧ ਹੈ ਉਹਦੇ ਵਰਗਾ, ਜਿੰਨਾ ਅਸ਼ੁੱਧ ਹੈ ਉਹਨੇ ਸ਼ੁੱਧ ਹੋਣਾ, ਉਹਨੂੰ ਸ਼ੁੱਧ ਮਨ ਨੂੰ ਅਸੀਂ ਕਰਨਾ, ਜਿੰਨਾ ਸ਼ੁੱਧ ਹੈ ਉਹਦੇ ਵਰਗਾ ਹੀ ਹੈ। ਉਹ ਆਇਆ ਵੀ ਨਹੀਂ ਮਾਇਆ 'ਚੋਂ, ਮਾਇਆ ਦੇ ਪਰੇ ਹੀ ਖੜਾ, ਉਹ ਰੱਖਿਆ ਵੀ ਮਾਇਆ ਦੇ ਪਰੇ ਹੀ ਹੈ। ਮਾਇਆ 'ਚ ਕਿੰਨਾ ਭੇਜਿਆ, ਮਨ ਮਾਇਆ ਮੈਂ, ਜਿੰਨਾ ਅਸ਼ੁੱਧ ਆ ਉਹਨਾਂ ਮਾਇਆ 'ਚ ਭੇਜਿਆ, ਕਿਉਂ ਭੇਜਿਆ ਵੀ ਅਸ਼ੁੱਧ ਮਨ ਕੀ ਹੈ, ਸ੍ਰਿਸ਼ਟੀ ਕੀ ਹੈ, ਮਾਇਆ ਕੀ ਹੈ, ਮਾਇਆ ਸੱਚਖੰਡ ਦੀ ਸਾਰੀ ਮੈਲ ਮਾਇਆ 'ਚ, ਜੋ ਮੈਲ ਸੀ ਨਾ ਮਨ ਦੀ ਮੈਲ ਹੈ, ਉਹ ਕਹਿੰਦਾ ਮੈਲ ਨੂੰ ਮੈਲ 'ਚ ਲਾਇਆ, ਆ ਵੀ ਮੈਲੇ ਆ ਨਾ ਸ੍ਰਿਸ਼ਟੀ, ਜਿਹੜੀ ਮਨ ਦੇ ਵਿੱਚ ਮੈਲ ਹੈ ਉਹ ਜਾ ਕੇ ਮਾਇਆ ਨਾਲ ਜੁੜ ਕੇ ਮਾਇਆ 'ਚ ਮੈਲ ਛੱਡਿਆ, ਸ਼ੁੱਧ ਹੋ ਕੇ ਬਾਹਰ ਨਿਕਲਿਆ। ਜੋ ਤੇਰੀ ਮੈਲ ਹੈ, ਜੋ ਸੱਚਖੰਡ ਨੇ ਮੈਲ ਕੱਢ ਕੇ ਰੱਖੀ ਹੈ ਬਾਹਰ, ਇੱਧਰ ਜਿਹੜੀ ਸ੍ਰਿਸ਼ਟੀ ਹੈ ਇਹ ਮੈਲ ਹੈ ਸਾਰੀ, ਉਹ ਵਿਖਿਆ ਮਾਇਆ ਹੈ ਨਾ, ਮਾਇਆ ਦੀ ਮੈਲ ਮਾਇਆ 'ਚ ਛੱਡਿਆ ਹੀ ਸ਼ੁੱਧ ਹੋ ਕੇ ਘਰ ਨੂੰ ਆ ਜੀ, ਤਾਂ ਭੇਜਿਆ ਉਹਨਾਂ ਕੇ ਇੱਧਰ। ਪਾਣੀ ਦੇ ਵਿੱਚ ਤਾਂ ਡਬੋਈਦਾ ਹੁੰਦਾ ਕੱਪੜਾ, ਕਿ ਮੈਲ ਪਾਣੀ 'ਚ ਛੱਡਿਆ ਬਾਹਰ ਕੱਢ ਲਈਦਾ, ਇਹ ਮਨ ਰੂਪੀ ਕੱਪੜਾ ਇਹ ਡਬੋਇਆ ਪਾਣੀ 'ਚ, ਧੋਣ ਵਾਸਤੇ ਸਾਬਣ ਲਾ ਕੇ ਬੂਤ ਪਲੀਤੀ, ਕੱਪੜ ਹੋਏ ਦੇ ਸਾਬੁਣ ਲਈਓ ਧੋਏ, ਉਹ ਮਨ ਕੱਪੜਾ ਇਹ, ਇਹ ਪਾਣੀ ਹੈ ਨਾ, ਪਾਣੀ ਦੇ ਵਿੱਚ ਛੱਡਿਆ, ਜ ਪਵੀ ਹੈ ਜਲ ਮੈਂ ਤੇਰਾ ਵਾਸ ਹੈ, ਇਹ ਸਾਬਣ ਲਾ ਕੇ ਨਾ ਨਾਮ ਦਾ ਇਹ ਧੋ ਕੇ, ਇਹਦੀ ਮੈਲ ਪਾਣੀ 'ਚ ਰਹਿ ਜੂਗੀ, ਆਹ ਬਾਹਰ ਨਿਕਲ ਲਈਦਾ ਕੱਪੜਾ, ਇੰਨਾ ਹੀ ਡਬੋਇਆ, ਜਿੰਨਾ ਮੈਲਾ ਸੀ ਉਨਾ ਹੀ ਡਬੋਇਆ ਕੱਪੜਾ, ਉਨਾ ਹੀ ਧੋਤਾ, ਦੂਏ ਧੋਣ ਦੀ ਲੋੜ ਨਹੀਂ ਸੀ। ਉੱਥੇ ਜਦ ਕਿਹਾ ਗੁਰੂ ਜਿਹੜਾ ਹੈ ਔਰ ਗੋਬਿੰਦ ਇੱਕੋ ਹੀ ਆ, ਉੱਥੇ ਕਬੀਰ ਨੇ ਦੋ ਮੰਨ ਲਏ ਸੀ, ਮੇਰਾ ਵੈਦ ਗੁਰੂ
ਗੋਬਿੰਦ,
ਗੁਰੂ ਔਰ ਗੋਬਿੰਦਾ ਦੋਹੇ ਵੈਦ ਨੇ, ਗੋਬਿੰਦਾ ਤਾਂ ਬੋਲਦਾ ਹੀ ਨਹੀਂ, ਗੋਬਿੰਦਾ ਉਹ ਬੋਲਦਾ ਜੋ ਗੁਰੂ ਬੁਲਾਉਂਦਾ। ਇੱਥੇ ਭਰਮੇ ਪੈਦਾ ਹੁੰਦਾ ਵੀ ਉਹ ਅੱਧਾ ਹੈ ਗੋਬਿੰਦ, ਉਹਨੂੰ ਗੁਰੂ ਦੇ ਬਰਾਬਰ ਕਿਵੇਂ ਮੰਨ ਲਿਆ? ਉਹ ਸ਼ੁੱਧ ਕਰਕੇ ਮੰਨ ਲਿਆ, ਕੁਆਲਿਟੀ ਇੱਕ ਹੈ ਦੋਹਾਂ ਦੀ, ਕੁਆਲਿਟੀ ਇੱਕ ਹੈ ਨਾ, ਸ਼ੁੱਧ ਹੈ ਉਹ ਵੀ ਸ਼ੁੱਧ ਹੈ, ਉਹ ਵੀ ਸ਼ੁੱਧ ਹੈ। ਇਸ ਕਰਕੇ ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੀ ਇੱਕ ਹੁੰਦੀ ਹੈ, ਸ਼ੁੱਧ ਹੈ ਨਾ ਉਹ ਉੱਚਾ ਉੱਠ ਕੇ ਬੋਲਦਾ ਹੈ ਆਪਣੇ ਪਰਾਏ ਤੋਂ, ਤਰਫਦਾਰੀ ਤੋਂ, ਇਨਸਾਫ ਹੱਕ ਹੱਕ ਇਨਸਾਫ ਦੀ ਗੱਲ ਕਰਦਾ। ਜਦੋਂ ਹੱਕ ਇਨਸਾਫ ਦੀ ਗੱਲ ਕਰੇ ਤਾਂ ਫਿਰ ਉਹ ਉਹੋ ਜਿਹਾ ਹੀ ਆ। ਹਾਂਜੀ,
ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤੀ ਸ਼ਾਸਤਰ ਵੇਦ ਬਖਾਣੀ।
ਗੁਣ ਗੋਬਿੰਦ ਨਾਮ ਧੁਨ ਬਾਣੀ, ਜਿਹੜੇ ਗੋਬਿੰਦ ਦੇ ਗੁਣ ਨੇ ਇਹ ਨਾਮ ਧੁਨ ਬਾਣੀ ਹੈ ਜਿਹੜੀ, ਗੋਬਿੰਦ ਦੇ ਗੁਣ ਗੁਣੇ ਨੇ ਉਹਦੇ, ਉਹਦਾ ਗੁਣ ਗਾਇਨ ਹੈ, ਉਹਦੇ ਜਿਹੜੇ ਨਾਂ ਰੱਖੇ ਨੇ ਆਪਾਂ ਨੇ ਗੁਣਵਾਚਕ ਨਾਂ ਨੇ ਸਾਰੇ। ਗਿਆਨ ਉਹਦਾ ਜਿਹਦਾ ਗਿਆਨ ਪ੍ਰਾਪਤ ਕਰਨਾ, ਉਹਦੇ ਗੁਣ ਵਿਚਾਰੇ ਨੇ, ਗੁਣਾਂ ਵਿੱਚੋਂ ਹੀ ਉਹਨੂੰ ਅਸੀਂ ਬੁੱਝਣਾ ਕਿਹਾ ਗਿਆ, ਉਹਦਾ ਸੁਭਾਅ ਕਿਹਾ ਗਿਆ, ਅਸਲ 'ਚ ਉਹਦੇ ਸੁਭਾਅ ਵਰਗਾ ਆਪਣਾ ਸੁਭਾਅ ਬਣਾਓ।
ਸਿਮਰਤੀ ਸ਼ਾਸਤਰ ਵੇਦ ਬਖਾਣੀ,
ਸਿਮਰਤ ਸ਼ਾਸਤਰ ਵੇਦ ਬਖਾਣੀ, ਸਿਮਰਤਾਂ ਦੇ ਵਿੱਚ ਸ਼ਾਸਤਰਾਂ ਵਿੱਚ ਵੇਦਾਂ 'ਚ ਵੀ ਇਹਦਾ ਵਿਖਿਆਨ ਕੀਤਾ ਹੋਇਆ। ਇਹ ਗੱਲ ਉੱਥੇ ਵੀ ਆਈ ਹੋਈ ਆ ਵੀ ਇਹ ਜਿਹੜੀ ਬਾਣੀ ਹੁੰਦੀ ਆ ਇਹ ਉਹਦੇ ਗੁਣ ਗਾਇਨੇ ਆ, ਸਿਮਰਤ ਸ਼ਾਸਤਰਾਂ 'ਚ ਵੀ ਗੁਣ ਇਹ ਮੰਨੇ ਹੋਏ ਨੇ, ਸਿਮਰਤ ਸ਼ਾਸਤਰਾਂ 'ਚ ਵੀ ਗੁਣ ਮੰਨੇ ਹੋਏ ਨੇ, ਗੋਬਿੰਦ ਵਗੈਰਾ ਲਫਜ਼ ਆਏ ਹੋਏ ਨੇ ਨਾ, ਗੁਣਵਾਚਕ ਨਾ ਉੱਥੇ ਵੀ ਉਹਦੇ ਹੀ ਨਾਂ ਨੇ। ਹਾਂਜੀ,
ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਵਿਸਰਾਮ।
ਗੋਬਿੰਦ ਭਗਤ ਕੇ ਮਨ ਵਿਸਰਾਮ, ਸਗਲ ਮਤਾਂਤ ਕੇਵਲ ਹਰ ਨਾਮ, ਜਿੰਨੀਆਂ ਵੀ ਮਤਾਂ ਨੇ ਦੁਨੀਆਂ ਦੀਆਂ ਬਹੁਤ ਮਤਾਂ ਨੇ, ਇਹਨਾਂ ਦਾ ਅੰਤ ਕਿਵੇਂ ਹੋਊਗਾ? ਆਖਿਰ ਇੰਨੀਆਂ ਮਤਾਂ ਤਾਂ, ਜੇ ਮਤਾਂ ਜਿੰਨੀਆਂ ਮਤਾਂ ਜ਼ਿਆਦਾ ਨੇ ਉਹਨੇ ਟਕਰਾਅ ਜ਼ਿਆਦਾ ਨੇ, ਉਹਨੇ ਫਿਰਕੇ ਜ਼ਿਆਦਾ ਨੇ, ਉਹਨੇ ਝਗੜੇ ਜ਼ਿਆਦਾ ਨੇ, ਝਗੜਾ ਕਿਵੇਂ ਮਿਟੇ? ਜ਼ਿਆਦਾ ਮਤਾਂ ਦਾ ਅੰਤ ਹੁੰਦਾ ਬਚਦਾ ਕੀ ਹੈ ਫਿਰ? ਕੇਵਲ ਹਰ ਨਾਮ, ਜਦ ਨਾਮ ਹੁੰਦਾ ਕੇਵਲ ਉਹਨੇ ਬਚਣਾ, ਬਾਕੀ ਮਤ ਨਹੀਂ ਬਚਣੀ ਕੋਈ ਵੀ। ਮਤਾਂ ਦਾ ਅੰਤ ਹੈ, ਸਗਲ ਮਤਾਂਤ, ਸਾਰੀਆਂ ਮਤਾਂ ਝੂਠੀਆਂ ਨੇ, ਨਹੀਂ ਰਹਿਣੀਆਂ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਇਹ ਮਤ ਕੋਈ ਵੀ ਨਹੀਂ ਰਹਿਣੀ, ਸਾਰੀਆਂ ਦਾ ਅੰਤ ਹੋ ਜਾਣਾ। ਸਗਲ ਮਤਾਂਤ, ਸਾਰੀਆਂ ਮਤਾਂ ਅੰਤ ਹੋਣ ਵਾਲੀਆਂ ਨੇ, ਸਗਲ ਮਤਾਂ ਦਾ ਅੰਤ ਨਿਸ਼ਚਿਤ ਹੈ। ਜੇ ਕੋਈ ਬਚਣ ਵਾਲੀ ਚੀਜ਼ ਹੈ ਕੇਵਲ ਹਰ ਨਾਮ, ਜਿਹਦਾ ਨਹੀਂ ਅੰਤ ਹੋਣਾ ਉਹ ਨਾਮ ਹੈ, ਬਾਕੀ ਨਾਮ ਅੰਤ ਵਿਹੀਨ ਹੈ। ਬਾਕੀ ਦੁਨਿਆਵੀ ਮਤਾਂ ਨੇ ਜਿਹੜੀਆਂ ਆਦਮੀ ਦੀਆਂ ਬਣਾਈਆਂ, ਸਭ ਅੰਤ ਵਾਲੀਆਂ ਨੇ, ਅੰਤ ਹੋਣ ਵਾਲਾ ਉਹਨਾਂ ਦਾ, ਉਹ ਚਾਹੇ ਉਹਨੂੰ ਕਿੰਨੇ ਹੀ ਆਦਮੀ ਮੰਨਦੇ ਹੋਣ, ਇਹਦਾ ਕੋਈ ਫਰਕ ਨਹੀਂ ਪੈਂਦਾ। ਕਿੰਨੇ ਆਦਮੀ ਮੰਨਦੇ ਨੇ, ਕਿੰਨੇ ਨਹੀਂ ਮੰਨਦੇ, ਦਾ ਕੋਈ ਫਰਕ ਨਹੀਂ ਪੈਂਦਾ। ਜਿੰਨੇ ਜ਼ਿਆਦਾ ਆਦਮੀ ਮੰਨਦੇ ਹੁੰਦੇ ਨੇ ਕਿਸੇ ਮਤ ਨੂੰ, ਓਨੀ ਉਹ ਘਟੀਆ ਹੁੰਦੀ ਹੈ। ਘਟੀਆ ਬੁੱਧੀ ਦੇ ਆਦਮੀ ਜ਼ਿਆਦਾ ਹੁੰਦੇ ਨੇ ਗਿਣਤੀ 'ਚ, ਉਹਨਾਂ ਦੇ ਮਤਲਬ ਦੀ ਗੱਲ ਹੁੰਦੀ ਹੈ, ਉਹ ਮੰਨ ਲੈਂਦੇ ਨੇ। ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੀ ਤਾਦਾਦ ਹਮੇਸ਼ਾ ਹੀ ਜ਼ਿਆਦਾ ਰਹਿੰਦੀ ਹੈ ਪੜ੍ਹਨ ਵਾਲਿਆਂ ਦੀ, ਕਿਸੇ ਵੀ ਮੁਲਕ ਦੇ ਵਿੱਚ, ਕਿਉਂ ਹਰੇਕ ਨੂੰ ਬੱਚੇ ਨੂੰ ਪ੍ਰਾਇਮਰੀ ਸਕੂਲ 'ਚ ਦਾਖਲ ਕਰਨਾ ਹੁੰਦਾ। ਉਹ ਕਿੱਥੇ ਤੱਕ ਪੜ੍ਹਦਾ, ਕਿੰਨੇ ਤੱਕ ਉਹਦੀ ਬੁੱਧੀ ਕੰਮ ਕਰਦੀ ਹੈ, ਹਾਲਾਤ ਉਹਦਾ ਸਾਥ ਦਿੰਦੇ ਨੇ, ਫਿਰ ਉਹ ਸਕੂਲ ਛੱਡ ਦਿੰਦਾ। ਕੁਛ ਪੜ੍ਹਨੇ ਵਾਲੇ ਗਾਹਾਂ ਦੇ ਗਾਹਾਂ ਚੱਲਦੇ ਜਾਂਦੇ ਨੇ, ਆਖਰੀ ਤੱਕ ਜਾਂਦੇ 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 ਕਿੰਨਿਆਂ 'ਚੋਂ ਕਿੰਨੇ ਰਹਿ ਜਾਂਦੇ ਨੇ। ਇਸੇ ਤਰੀਕੇ ਨਾਲ ਮਤਾਂ ਨੇ, ਲੇਕਿਨ ਉੱਤੇ ਉੱਤੇ ਜਿਵੇਂ ਜਾਂਦੇ ਨੇ ਮਤਾਂ, ਉੱਤੇ ਉੱਤੇ ਜਾਂਦੀਆਂ ਨੇ, ਗਿਆਨ ਵੱਧਦਾ ਜਾਂਦਾ ਹੈ, ਉੱਥੇ ਤਾਦਾਦ ਘਟਦੀ ਚਲੀ ਜਾਂਦੀ ਹੈ ਪੜ੍ਹਨ ਵਾਲਿਆਂ ਦੀ। ਇਵੇਂ ਧਰਮਾਂ ਦੇ ਵਿੱਚ ਹੈ, ਜਿਹੜੇ ਮੋਸਟ ਧਰਮ ਉੱਚੀ ਕੁਆਲਿਟੀ ਦੇ ਨੇ ਉੱਥੇ ਤਾਂ ਬਿਰਲੇ ਜਾਂਦੇ ਨੇ, ਨਾਮ ਤਾਂ ਕੋਈ ਬਿਰਲਾ ਪਹੁੰਚਦਾ ਹੈ, ਨ ਬਿਰਲੇ ਨਾ ਹੀ ਕਣੇ, ਨਾਮ ਦੇ ਗਾਹਕ ਹੀ ਬਿਰਲੇ ਨੇ, PhD ਦਾਖਲਾ ਲੈਣ ਵਾਲੇ ਹੀ ਬਿਰਲੇ ਹੁੰਦੇ ਨੇ, ਬਹੁਤੇ ਨਹੀਂ ਹੁੰਦੇ। ਇਹ ਤਾਂ PhD ਤੋਂ ਵੀ ਬਹੁਤ ਉੱਚੀ ਪੜ੍ਹਾਈ ਹੈ, ਆਪਾਂ ਤਾਂ ਇੱਥੇ ਦੁਨੀਆਂ ਦੀ ਤਾਂ ਮਿਸਾਲ ਹੀ ਦੇ ਸਕਦੇ ਹਾਂ ਨਾ, ਆਪਾਂ ਇੱਥੇ ਤਾਂ ਮਿਸਾਲ ਹੀ ਦੇ ਸਕਦੇ, ਜਿਵੇਂ ਪੀ ਐਚ ਡੀ ਤੱਕ ਜਾਂਦੇ ਜਾਂਦੇ ਕਿੰਨੇ ਗ੍ਰਹਿ ਜਾਂਦੇ ਨੇ, ਇਵੇਂ ਹੀ ਇਹ ਜਿਹੜਾ ਨਾਮ ਹੈ ਇੱਥੇ ਜਾਂਦੇ ਜਾਂਦੇ ਬਹੁਤ ਘੱਟ ਜਾਂਦੇ ਸੀ। ਉੱਚੀ ਪੜ੍ਹਾਈ ਹੈ, ਬਹੁਤ ਬਰੀਕ ਹੈ, ਖੰਨਿਓ ਤਿੱਖੀ ਬਾਲੋ ਨਿੱਕੀ ਇਹ ਦਿਮਾਗ ਜਾਂ ਬਹੁਤ ਬਰੀਕ ਗੱਲ ਹੈ। ਇੰਨੀ ਬੁੱਧੀ ਉਹ ਨਹੀਂ ਕਿਸੇ ਕੋਲ ਹੁੰਦੀ, ਇੰਨਾ ਟਾਈਮ ਹੀ ਨਹੀਂ ਕਿਸੇ ਕੋਲ ਹੁੰਦਾ, ਇੰਨਾ ਕੋਈ ਜ਼ੋਰ ਹੀ ਨਹੀਂ ਦਿੰਦਾ ਦਿਮਾਗ 'ਤੇ। ਲੋਕ ਤਾਂ ਪਰੇਸ਼ਾਨ ਨੇ ਰੋਟੀ ਤੋਂ, ਉਹ ਕਿੱਥੇ ਇੰਨਾ ਧਿਆਨ ਦੇ ਦੇਣ। ਹਾਂਜੀ,
ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ।
ਸਾਰੀਆਂ ਮਤਾਂ ਦਾ ਅਸੀਂ ਇਹ ਵੀ ਅਰਥ ਕਰ ਸਕਦੇ ਹਾਂ, ਸਾਰੀਆਂ ਮਤਾਂ ਦਾ ਅੰਤ ਨਾਮ ਹੈ, ਹੁਕਮ ਨੇ ਅੰਤ ਕਰਨਾ, ਉਹਦੇ ਬਦਲੇ ਹੋਏ ਰੂਪ ਨੇ ਇਹ ਮਤਾਂ। ਬਾਕੀ ਹਰ ਆਪੇ ਹੀ ਇੱਕ ਰੰਗ ਹੈ, ਇਹ ਬਹੁ ਰੰਗੀ ਨੇ ਮਤਾਂ, ਇਹ ਫਿੱਕੇ ਫਿੱਕੇ ਜੇ ਰੰਗ ਨੇ, ਫਿੱਕਾ ਰੰਗ ਕਿਸਮ ਦਾ ਫੁੱਲ ਦਾ ਰੰਗ ਹੈ ਇਹ ਮਤਾਂ, ਇਹ ਥੋੜ੍ਹਾ ਚਰਚ ਲੈ ਜਾਂਦਾ ਹੁੰਦਾ ਰੰਗ ਇਹ। ਹਾਂ,
ਗੋਬਿੰਦ ਭਗਤ ਕੇ ਮਨ ਵਿਸਰਾਮ,
ਗੋਬਿੰਦ ਭਗਤ ਹੈ ਜਿਹੜਾ ਉਹਦੇ ਮਨ ਦੇ ਵਿੱਚ ਵਿਸ਼ਰਾਮ ਕਰਦਾ ਨਾਮ, ਇਹ ਜਿਹੜਾ ਨਾਮ ਹੈ ਨਾ ਗੋਬਿੰਦ ਦੇ ਜਿਹੜੇ ਭਗਤ ਨੇ, ਭਗਤ ਜਨਾ ਕਹਿ
ਮਨ ਵਿਸਰਾਮ,
ਉੱਥੇ ਭਗਤ ਜਨਾ ਕੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਭਗਤ ਜਨਾ ਕੇ
ਮਨ ਵਿਸਰਾਮ,
ਇਹ ਤਾਂ ਗੋਬਿੰਦ ਭਗਤ ਕੇ ਮਨ ਵਿਸਰਾਮ ਗਲਤ ਉਹੀ ਹੈ, ਐਂ ਲਿਆ ਕੇ ਮੋੜ ਕੇ ਚੱਕਰ ਬਣਾ ਤਾ, ਬਣਾਤਾ ਨਾ ਚੱਕਰ, ਉੱਥੇ ਲਿਆ ਕੇ ਫਿਰ ਜੋੜਤੀ ਗੱਲ। ਹਾਂਜੀ,
ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜੰਮ ਤੇ ਛੁੱਟੇ।
ਕੋਟ ਅਪਰਾਧ, ਕਰੋੜਾਂ ਅਪਰਾਧ ਜਿਹੜੇ ਕੀਤੇ ਨੇ ਪਿੱਛੇ, ਕਰੋੜਾਂ ਬਾਹਰ ਜਦ ਅਸੀਂ ਜਿਹੜਾ ਹੁਕਮ ਦਾ ਵਿਰੋਧ ਕਰ ਚੁੱਕੇ ਹਾਂ, ਹੁਕਮ ਦਾ ਵਿਰੋਧ ਜਿੰਨੀ ਵਾਰ ਕੀਤਾ ਉਹ ਅਪਰਾਧ ਕੀਤੇ ਨੇ, ਉਹੀ ਕੋਟ ਅਪਰਾਧ ਨੇ ਸਾਡੇ, ਜਿੱਥੇ ਜਿੱਥੇ ਸਾਨੂੰ ਭਾਲਾ ਮਿੱਠਾ ਨਹੀਂ ਲੱਗਿਆ ਉਹ ਅਪਰਾਧ ਹੋਏ ਨੇ ਸਾਤੇ, ਹੋਰ ਅਪਰਾਧ ਅਸੀਂ ਨਹੀਂ ਕਰ ਸਕਦੇ ਕੋਈ ਵੀ, ਉਹ ਤਾਂ ਕਾਨੂੰਨ ਬਾਣੀ ਮੰਨਦੀ ਨਹੀਂ। ਜਦ ਵੀ ਅਸੀਂ ਹੁਕਮ ਦਾ ਵਿਰੋਧ ਕੀਤਾ ਉਹ ਅਪਰਾਧ ਹੋਏ ਨੇ, ਜਨਮ ਜਨਮ ਕੀ ਇਸ ਮਨ ਕੋ ਕਮ ਸੇ ਕਮ ਮੌਤ ਵੇਲੇ ਅਸੀਂ ਉਹ ਪਾਣਾ ਸਾਨੂੰ ਚੰਗਾ ਨਹੀਂ ਲੱਗਿਆ, ਹਰ ਝੂਠ ਦੇ ਵਿੱਚ ਸਰੀਰ ਛੱਡਣ ਵੇਲੇ ਤਾਂ ਚੰਗਾ ਨਹੀਂ ਲੱਗਿਆ, ਉਹ ਅਪਰਾਧ ਹੋਇਆ ਸਾਤੇ, ਉਹੀ ਜਨਮ ਜਨਮ ਦੀ ਮਿਲ ਲੱਗੀ ਹੈ, ਵੈਸੇ ਹੁਕਮ ਮੰਨਦੇ ਰਹੇ ਹਾਂ ਅਸੀਂ, ਜੇ ਹੁਕਮ ਭਾਣੇ ਚੱਲਦੇ ਰਹੇ ਪੌੜੀ ਚੜ੍ਹ ਕੇ ਫਿਰ ਮਿਲ ਕਾਹਦੀ ਲੱਗੀ, ਬਈ ਮਿਲ ਕਾਹਦੀ ਲੱਗੀ, ਫਿਰ ਇੱਕ ਪਾਸਾ ਸੀਗਾ ਨਾ ਅਸੀਂ ਭਾਣੇ ਚੱਲੇ ਹਾਂ। ਸਰੀਰ ਛੱਡਣ ਵੇਲੇ ਅਸੀਂ ਰਜਾਮੰਦ ਨਹੀਂ ਸੀ, ਇੱਛਾ ਨਹੀਂ ਸੀ, ਛੱਡਾ ਦਿੱਤਾ ਗਿਆ ਸਾਤੇ, ਉਹ ਜਿਹੜਾ ਦਾਗ ਲੱਗਿਆ ਹੋਇਆ ਸਾਰੇ ਸਰੀਰ 'ਤੇ ਦਾਗ ਲੱਗ ਗਿਆ, ਸਾਰਾ ਸਰੀਰ ਕਾਲਾ ਹੋ ਗਿਆ, ਉਹ ਅਪਰਾਧ ਹੋਏ ਨੇ ਸਾਤੇ, ਕੋਟ ਅਪਰਾਧ, 84 ਲੱਖ ਜੀ ਉਹਨਾਂ ਨਾਲ, ਉਹ ਕਰੋੜ ਦੇ ਨੇੜੇ ਚਲਾ ਗਿਆ ਨਾ, ਨੇੜੇ ਚਲਾ ਗਿਆ 84 ਲੱਖ, ਇੱਕ ਇੱਕ ਜੇ ਜੂਨ ਆਈ ਹੋਵੇ, ਇੱਕ ਇੱਕ ਨੰਬਰ ਆਇਆ ਹੋਵੇ, ਤਾਂ ਵੀ 84 ਲੱਖ ਜਨਮ ਤਾਂ ਹੋਏ ਗਿਆ, ਇੰਨੀ ਕੁ ਵਾਰ ਤਾਂ ਅਸੀਂ ਹੁਕਮ ਦਾ ਵਿਰੋਧ ਕਰੇ ਲਿਆ ਨਾ, ਅਤੇ ਹੋਰ ਮਨੁੱਖਾਂ ਜਨਮ ਜਖਾਨੀ ਕਿਆ ਇੱਕ ਵਾਰ ਕੀਤਾ ਹੋਵੇ, ਬਾਕੀ ਜਨਮਾਂ ਦੇ ਵਿੱਚ ਤਾਂ ਬਾਕੀ ਜੂਨ ਤਾਂ ਇੱਕੋ ਵਾਰ ਹੁੰਦਾ ਸਰ, ਇੱਕੋ ਵਾਰ ਅਪਰਾਧ ਹੁੰਦਾ ਮਰਨ ਵੇਲੇ, ਮਨੁੱਖਾਂ ਜਨਮ ਜ਼ਿਆਦਾ ਹੋ ਜਾਂਦਾ, ਇਸ ਕਰਕੇ ਕੋਟ ਅਪਰਾਧ ਸਾਧ ਸੰਗੀ ਮਿਟੈ, ਜੇ ਮਨ ਨੂੰ ਸਾਧ ਲਈਏ ਉਹ ਸਾਰੇ, ਕਿਉਂਕਿ ਮਨ ਨੂੰ ਲੱਗੇ ਮੈਲ, ਸੰਗੀ ਲਫ਼ਜ਼ ਆਊਗਾ ਸਾਧ ਸੰਗ ਨਹੀਂ ਹੈ, ਅਤੇ ਸਾਧ ਸੰਗ ਮਿਟੈ ਕਿਹਦਾ ਮਿਟੇ, ਹੁਣ ਦੱਸ ਕਿਹਦਾ ਮਿਟੇ, ਸਾਧ ਸੰਗੀ, ਇਹ ਸੰਗੀ ਨੂੰ ਅਪਰਾਧ ਲੱਗਿਆ ਮਨ ਨੂੰ, ਮਨ ਕਾਲਾ ਹੋਇਆ ਹੋਇਆ, ਇਹਦਾ ਇਹਦਾ ਧੋਲੋ ਇਹਨੂੰ, ਇਹਦੇ 'ਤੇ ਮੈਲ ਲੱਗੀ ਹੈ, ਜੇ ਇਹਨੂੰ ਸਾਧ ਲਈਏ ਉਹ ਅਪਰਾਧ ਮਿਟ ਗਏ, ਕਲੰਕ ਲੱਗਿਆ ਹੈ ਕੋ ਕੋ ਨਾ ਕਲੰਕ ਕੇ ਉਹ ਰਾਮ ਨਾਮ ਲੈ ਦੇਹੀ, ਇਹ ਮਨ ਕਲੰਕਿਤ ਹੋਇਆ ਹੋਇਆ ਕਾਲਾ ਹੋਇਆ ਹੋਇਆ, ਕੋਕੋ ਨਾ ਕਲਮ ਕ ਗਏ ਉਹ ਰਾਮ ਨਾਮ ਲੇਤ ਇਨਾਮ ਨਾਲ ਇਹਦਾ ਉਹ ਜਿਹੜਾ ਹੈ ਧੋਤਾ ਜਾਣਾ। ਹਾਂਜੀ
ਕੋਟ ਅਪਰਾਧ ਸਾਧ ਸੰਗੀ ਮਿਟੇ ਸੰਤ ਕਿਰਪਾ ਤੇ ਜੰਮ ਤੇ ਛੁੱਟੇ।
ਸੰਤ ਕਿਰਪਾ ਤੇ ਜੰਮ ਤੇ ਛੁੱਟਾ, ਬਾਕੀ ਰਹਿ ਗਿਆ ਜੰਮ ਤੇ ਛੁੱਟਣਾ। ਅਪਰਾਧ ਮਿਟ ਗਏ, ਅਪਰਾਧ ਮਿਟਣਾ ਜੰਮ ਤੇ ਨਹੀਂ ਛੁੱਟਦਾ, ਅਪਰਾਧ ਮਿਟਣਾ ਜੰਮ ਤੇ ਨਹੀਂ ਛੁੱਟਦਾ। ਜੰਮ ਤੇ ਛੁੱਟਣ ਉਹ ਜੰਮ ਤਾਂ ਉਹ ਫਾਂਸੀ ਪਾ ਕੇ ਭੇਜਿਆ ਸੀ ਨਾ, ਕੱਟੀ ਕਾਲ ਪੈ ਫਾਂਸੀ, ਉਹ ਨਹੀਂ ਛੁੱਟਦਾ, ਸਰੀਰ ਜਾਊਗਾ ਜਾਊਗਾ। ਅਪਰਾਧ ਮਿਟ ਗਏ, ਅਪਰਾਧ ਨਹੀਂ ਕਰਦਾ, ਹੁਕਮ ਦਾ ਵਿਰੋਧ ਨਹੀਂ ਕਰਦਾ, ਹੁਕਮ ਦਾ ਵਿਰੋਧ ਕਰਨਾ ਹੀ ਛੱਡਿਆ, ਹੋਰ ਕੁਛ ਨਹੀਂ ਛੱਡਿਆ, ਹੁਣ ਮਰਨਾ ਕਬੂਲ ਕਰ ਲਿਆ, ਬਸ ਇੰਨੀ ਉਹ ਗੱਲ ਹੈ। ਪਹਿਲਾਂ ਮਰਨ ਕਬੂਲ, ਜੇ ਕੋਰਟ ਅਪਰਾਧ ਸਾਧ ਸੰਗਤ ਮਿਟਿਆ ਤਾਂ ਮਰਨ ਕਬੂਲ ਲਿਆਈ ਆ, ਹੋਰ ਕੁਛ ਨਹੀਂ ਹੈ। ਦੋ ਗਾਹਾਂ ਜੀਵਨ ਕੀ ਸਾਡਾ ਇਹੀ ਹੈ, ਇਸੇ ਦਾ ਅਪਰਾਧ ਹੁੰਦਾ ਤਾਂ ਹਰ ਵਾਰ ਸਰੀਰ ਛੱਡਣ ਵੇਲੇ ਚਾਹੁੰਦਾ ਸੀ ਵੀ ਨਹੀਂ ਛੱਡਣਾ, ਇਹੀ ਅਪਰਾਧ ਹੋਇਆ ਸੀ, ਪਿੱਛੇ ਹੋਰ ਕੀ ਹੋਇਆ ਸੀ, ਹੁਕਮ ਦਾ ਵਿਰੋਧ ਹੋਇਆ ਸੀ, ਇਹ ਤਾਂ ਛੱਡਤਾ।
ਸੰਤ ਕਿਰਪਾ ਤੇ ਜੰਮ ਤੇ ਛੁੱਟ,
ਹੁਣ ਸੰਤ ਕਿਰਪਾ ਤੇ ਜੰਮ ਤੇ ਛੁੱਟ, ਜੰਮ ਤੇ ਤਾਂ ਛੁੱਟੇਗਾ ਜੇ ਤੈਨੂੰ ਹੁਣ ਚਿੱਤ ਨਾ ਇਹਦੇ ਸੰਤ ਦੇ ਪੈ ਜਾ, ਜੇ ਤੈਨੂੰ ਨਾਲ ਮਿਲਾ ਲਵੇ। ਸੰਤ ਜਾਗਤਾ ਦੇ ਉਹ ਹੈ, ਤੇਰਾ ਸੌਂ ਜਾਣਾ, ਨੀਂਦ ਆ ਜਾਣੀ, ਮੌਤ ਹੈ, ਹੋਰ ਕੁਛ ਨਹੀਂ। ਸੰਤ ਕਿਰਪਾ ਸੰਤ ਦੀ ਛੜ ਚਲਿਆ ਜਾ, ਤੇਰੀ ਵੀ ਨੀਂਦ ਬੰਦ ਹੋਜੂ, ਫਿਰ ਤੈਨੂੰ ਨੀਂਦ ਨਹੀਂ ਆਉਂਦੀ। ਸੰਤ ਦੇ ਏਰੀਏ ਚਲਿਆ ਜਾ, ਆਪਣਾ ਏਰੀਆ ਛੱਡ ਕੇ, ਤਿਰਕੁਟੀ ਛੱਡ ਕੇ ਸੰਤ ਦੇ ਚਰਣਾ ਚਲਿਆ ਜਾ, ਦਸਮ ਦੁਆਰ ਚਲਿਆ ਜਾ। ਦਸਮ ਦੁਆਰ ਬਣਨ ਤਾਂ ਦਊ ਜੇ ਸੰਤ ਦੀ ਕਿਰਪਾ ਹੋਊ, ਉਹਦਾ ਘਰ ਹੈ, ਛੱਡ ਕੇ ਤਾਂ ਆ ਗਿਆ। ਸੰਤ ਕਿਰਪਾ ਤੇ ਜਪ ਤੇ ਫਿਰ ਤੈਨੂੰ ਸੰਤ ਸੌਣ ਨਾ ਦੇਵੇ, ਆਦਤ ਤਾਂ ਤੇਰੀ ਸੌਣ ਦੀ ਹੈ, ਤੇਰੀ ਨੀਂਦ ਉਹ ਸੌਣ ਨਾ ਦੇਵੇ ਤੈਨੂੰ, ਜਿਵੇਂ ਸੱਪ ਦਾ ਡੰਗਿਆ ਹੋਇਆ ਸੌਂ ਜਾਂਦਾ ਹੁੰਦਾ। ਉੱਤੇ ਆਦਮੀਆਂ ਨੂੰ ਡਾਕਟਰ ਕਹਿੰਦੇ ਇਹਨੂੰ ਸੌਣ ਨਾ ਦਿਓ, ਜੇ ਸੌਂ ਗਿਆ ਫਿਰ ਨਹੀਂ ਜਾਗਣਾ ਇਹਨੇ, ਜੇ ਤੁਸੀਂ ਇਹਨੂੰ ਸੌਣ ਨਾ ਦਿੱਤਾ ਇਹਨੂੰ ਕੋਈ ਮਾਰਨ ਵਾਲਾ ਨਹੀਂ, ਜੇ ਸੌਂ ਗਿਆ ਤਾਂ ਮੈਂ ਇਹਨੂੰ ਬਚਾਉਣ ਵਾਲਾ ਨਹੀਂ। ਪਰ ਸੰਤ ਉਹਨੂੰ ਸੌਣ ਨਹੀਂ ਦਿੰਦਾ, ਫਿਰ ਮਾਇਆ ਦਾ ਡੰਗਿਆ ਹੋਇਆ ਨਾ ਬਾਹਰ ਆਉਂਦਾ, ਜਦ ਮਾਇਆ ਦਾ ਡੰਗ ਕੇ ਆਪਣੀ ਚਲੀ ਜਾਂਦੀ ਹੈ, ਡੰਗ ਦੀ ਅਸਰ ਨਹੀਂ ਹੈ ਜਦੋਂ ਉਤਰਿਆ ਇਹਦਾ, ਬਸ ਫਿਰ ਇਹਨੂੰ ਨੀਂਦ ਮਾਰਦੀ ਹੈ, ਨੀਂਦ ਇਹਦੀ ਮੌਤ ਹੈ। ਉਹ ਸੰਤ ਸੌਣ ਨਹੀਂ ਦਿੰਦਾ, ਆਪ ਸੁਣਦਾ ਨਹੀਂ, ਤੈਨੂੰ ਸੌਣ ਦਿੰਦਾ ਨਹੀਂ। ਫਿਰ ਜਿੰਨਾ ਚਿਰ ਸੌਂਦਾ ਨਹੀਂ ਹੋਣਾ ਚਿਰ ਤੇਰੀ ਮੌਤ ਨਹੀਂ, ਸੌਂਏ ਦਾ ਸੁਪਨਾ ਫਿਰ ਸ਼ੁਰੂ ਹੋਜੂ। ਸੰਤ ਕਿਰਪਾ ਤੇ ਜਿੰਨਾ ਚਿਰ ਸੰਤ ਇਹਨੂੰ ਸੌਣ ਨਹੀਂ ਦਿੰਦਾ, ਦੂਏ ਜਨਮ 'ਚ ਹੋ ਹੀ ਨਹੀਂ ਸਕਦਾ ਇਹਦਾ। ਸੰਤ ਕਿਰਪਾ ਤੇ ਜੰਮ ਤੇ ਛੁੱਟਾ, ਸਤਿਗੁਰ ਜਿੰਨਾ ਚਿਰ ਸੌਂਦਾ, ਸਤਿਗੁਰ ਤਾਂ ਸੌਂਦਾ ਹੈ ਉਹ ਨਹੀਂ, ਜਿੰਨਾ ਚਿਰ ਸਤਿਗੁਰ ਦੇ ਆਖੇ ਤੇ ਸੌਂਦਾ ਨਹੀਂ, ਉਹਦਾ ਜਗਾਇਆ ਜਾਗਦਾ ਰਹਿੰਦਾ। ਜੇ ਉਹਨੂੰ ਕਹੇ ਵੀ ਛੱਡ ਪਰੇ ਵੀ ਮੈਨੂੰ ਤਾਂ ਨੀਂਦ ਆਉਂਦੀ ਹੈ, ਤੂੰ ਮੈਨੂੰ ਡਿਸਟਰਬ ਨਾ ਕਰ, ਫਿਰ ਸਤਿਗੁਰ ਰਹਿੰਦਾ ਵੀ ਚੱਲ ਸੌਂ ਲੈ ਬਈ, ਪਰ ਫਿਰ ਸੁਪਨਾ ਸ਼ੁਰੂ ਹੋ ਜਾਂਦਾ। ਜੇ ਕੋਈ ਜਗਾਉਣ ਵਾਲੇ ਦੇ ਗੱਲ ਪਵੇ ਮੈਂ ਤਾਂ ਸੌਣਾ, ਫਿਰ ਤਾਂ ਠੀਕ ਹੈ, ਸੌਂ ਲੈ ਭਾਈ। ਹਾਂਜੀ
ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ।
ਜਾ ਕੇ ਮਸਤਕ ਕਰਮ ਪ੍ਰਭ ਪਾਏ, ਜਿਹਦੇ ਤੇ ਕਿਰਪਾ, ਪ੍ਰਭ ਦੀ ਕਿਰਪਾ ਹੋ ਜਾਵੇ, ਜਿਹਦੇ ਹਿਰਦੇ 'ਚ ਕਿਰਪਾ ਹੋ ਜਾਏ, ਕਰਮ ਪ੍ਰਭ ਪਾਏ, ਜਿਹਦੇ 'ਤੇ ਦਇਆ ਦ੍ਰਿਸ਼ਟੀ ਹੋਇਆ ਪਰਮੇਸ਼ਰ ਦੀ। ਹਾਂ
ਸਾਧ ਸਰਣ ਨਾਨਕ ਤੇ ਆਏ,
ਕਹਿੰਦੇ ਸਾਧ ਸਰਣ ਹੋ ਹੁੰਦਾ, ਹੁਣ ਸਾਧ ਸਰਣ ਜਾਵੇ ਤਾਂ ਹੈ ਨਾ ਸੰਤ ਕਿਰਪਾ ਤੇ। ਸੰਤ ਕਿਰਪਾ ਕਿਵੇਂ ਹੋਵੇ, ਜਾਂਦਾ ਨਹੀਂ, ਇਹ ਹੰਕਾਰ ਹੈ। ਜੇ ਸੰਤ ਕਿਰਪਾ ਤੇ ਛੁੱਟੇਗਾ ਥਾਈ, ਕਹਿੰਦੇ ਜਾ ਕੇ ਮਸਤਕ ਕਰਮ ਪ੍ਰਭ ਪਾਏ,
ਸਾਧ ਸਰਣ ਨਾਨਕ ਤੇ ਆਏ।
ਹਾਂ ਤਾਂ ਆਉਂਦਾ ਸਾਧ ਸਰਣ, ਕਹੇ ਤੇ ਵੀ ਨਹੀਂ ਆਉਂਦਾ, ਜਾਣਦਾ ਹੋਇਆ ਵੀ ਨਹੀਂ ਆਉਂਦਾ, ਸਮਝ ਕੇ ਵੀ ਨਹੀਂ ਆਉਂਦਾ, ਸਮਝ ਲੈਂਦਾ ਸੁਣ ਲੈਂਦਾ, ਜਾਂਦਾ ਨਹੀਂ ਛੱਡਣ। ਆਹੋ ਇਹ ਖੁਰਾਫਾਤੀ ਬਹੁਤ ਹੈ, ਇਹ ਜਾਣਤਾ ਜਾਣਤੀ ਹੈ, ਉਹ ਇੱਕ ਸੰਤ ਹੁੰਦਾ ਸੀ ਸਾਡੇ ਯੂਪੀ ਦਾ, ਕਹਿੰਦਾ ਜਾਣਤੀ ਹੈ ਮੰਨਤੀ ਨਹੀਂ, ਇਹ ਆਤਮਾ ਜਾਣਦੀ ਸਭ ਕੁਛ ਹੈ, ਮੰਨਦੀ ਨਹੀਂ ਹੈ। ਨਾ ਮੰਨਣ ਦਾ ਕੀ ਇਲਾਜ ਹੈ ਤੁਹਾਡੇ ਕੋਲ, ਜਾਣਦਾ ਵੀ ਜੇ ਮੈਂ ਸੌਂ ਗਿਆ ਮਰ ਜੂੰਗਾ, ਸੌਣਾ ਹੀ ਮੇਰੀ ਮੌਤ ਹੈ, ਨਹੀਂ ਅੜਦਾ ਸੌਣ ਤੇ, ਨੀਂਦ ਪਿਆਰੀ ਹੈ ਬਹੁਤ ਪਿਆਰੀ ਨਹੀਂ, ਨੀਂਦ ਪਿਆਰੀ ਹੈ, ਇਹ ਨਹੀਂ ਪਤਾ ਵੀ ਨੀਂਦ ਮੌਤ ਹੈ, ਨੀਂਦ ਪਿਆਰੀ ਹੈ ਮੌਤ ਪਿਆਰੀ ਨਹੀਂ ਹੈ, ਬਸ ਆ ਨੀਂਦ ਔਰ ਮੌਤ ਇੱਕੋ ਨੇ, ਨੀਂਦ ਔਰ ਮੌਤ ਤਾਂ ਦੋ ਹੈ ਨਹੀਂ, ਨੀਂਦ ਤਾਂ ਪਿਆਰੀ ਹੈ ਮੌਤ ਪਿਆਰੀ ਨਹੀਂ, ਇੰਨਾ ਅਕਲ ਬਣਦਾ ਹੈ, ਨੀਂਦ ਸਭ ਨੂੰ ਪਿਆਰੀ ਹੈ ਮੌਤ ਕਿਸੇ ਨੂੰ ਪਿਆਰੀ ਨਹੀਂ, ਨੀਂਦ ਦਾ ਤਾਂ ਮੌਤ ਤਾਂ ਇੱਕੋ ਹੀ ਗੱਲ ਹੈ, ਦੋ ਚੀਜ਼ਾਂ ਤਾਂ ਹੈ ਨਹੀਂ, ਇੱਥੇ ਖੜੀ ਹੈ ਗੱਲ, ਸਾਧ ਸ਼ਰਨ ਤਾਂ ਨਹੀਂ ਜਾਂਦਾ ਨੀਂਦ ਪਿਆਰੀ ਹੈ, ਜਿੱਦ ਜਿਹਨੂੰ ਇਹ ਪਤਾ ਮੌਤ ਔਰ ਨੀਂਦ ਇੱਕੋ ਹੀ ਆ, ਉਦੋਂ ਗੱਲ ਖੁੱਲਦੀ ਆ, ਫਿਰ ਖੁੱਲਦੀ ਆ ਖਿੜਕੀ, ਉਹ ਫਿਰ ਖਿੜਕੀ ਖੁੱਲਦੀ ਹੈ ਗਿਆਨ ਵਾਲੀ, ਹਾਂ
ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ,
ਸਾਧ ਸ਼ਰਨ ਨਾਨਕ ਤੇ ਆਏ, ਤਾਂ ਸਾਧ ਸ਼ਰਨ ਜਾਂਦਾ, ਸਾਧ ਸ਼ਰਨ ਜਾਂਦਾ ਨਹੀਂ ਭਾਈ, ਇਹ ਸੁਣ ਕੇ ਮੰਨ ਕੇ ਸਮਝ ਕੇ ਵੀ ਨਹੀਂ ਜਾਂਦਾ, ਹਾਂਜੀ
ਜਿਸ ਮਨ ਬਸੇ ਸੁਣੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ,
ਜਿਸ ਮਨ ਬਸੇ ਜਿਹਦੇ ਮਨ ਬਸ ਜਾਵੇ ਇਹ ਗੱਲ ਉਪਦੇਸ਼, ਜੇ ਮਨ ਚ ਬਸ ਜਾਵੇ ਨਹੀਂ ਬਈ ਗੱਲ ਤਾਂ ਸੱਚ ਹੈ ਮੰਨਣੀ ਚਾਹੀਦੀ ਹੈ, ਸੁਣੇ ਲਾਏ ਪ੍ਰੀਤ, ਉਹ ਪ੍ਰੀਤ ਲਾ ਕੇ ਗੁਰਬਾਣੀ ਸੁਣਦਾ ਹੈ, ਜੇ ਮਨ ਵਿੱਚ ਵਸਦੀ ਆ ਗੁਰਬਾਣੀ ਉਹ ਪ੍ਰੀਤ ਨਾਲ ਸੁਣਦਾ, ਨਹੀਂ ਤਾਂ ਉੱਪਰਲੇ ਵੱਲੋਂ ਸੁਣਦਾ, ਇੱਧਰ ਦੀ ਕੱਢੀ ਜਾਂਦਾ ਕੁਛ, ਇੱਧਰ ਦੀ ਕੱਢੀ ਜਾਂਦਾ, ਉਹ ਕਹਿੰਦਾ ਮਨ ਦਾ ਮੈਂ ਵੀ ਨਹੀਂ, ਜ਼ੋਰ ਤਾਂ ਵੀ ਬਹੁਤ ਲਾ ਲਿਆ, ਟੀਟ ਮੈਂ ਵੀ ਬਹੁਤ ਹਾਂ, ਪੱਥਰ 'ਤੇ ਪਾਣੀ ਤੈਂ ਵੀ ਬਹੁਤ ਪਾਇਆ, ਪਰ ਮੈਂ ਵੀ ਸੁੱਕੇ ਦਾ ਸੁੱਕਾ ਹੀ ਹਾਂ, ਅਸਲ ਮੇਰੇ 'ਤੇ ਵੀ ਕੋਈ ਨਹੀਂ, ਹਾਂਜੀ
ਜਿਸ ਮਨ ਬਸੇ ਸੁਣੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ,
ਜਿਹੜਾ ਪ੍ਰੀਤ ਲਾ ਕੇ ਸੁਣਦਾ ਉਹਦੇ ਹਰ ਪ੍ਰਭ ਚਿੱਤ 'ਚ ਪ੍ਰਗਟ ਹੋ ਜਾਂਦਾ, ਉਹਦੇ ਸ਼ਬਦ ਗੁਰੂ ਚਿੱਤ ਵਿੱਚ ਆ ਵੱਸਦਾ, ਹਾਂਜੀ
ਜਨਮ ਮਰਨ ਤਾਂ ਕਾ ਦੁੱਖ ਨਿਵਾਰਾ,
ਦੁਨੀਆਂ ਵੱਸਦਾ
ਦੁਰਲਭ ਦੇਹ
ਚਿੱਤ ਆਵੇ, ਉਧਰੋਂ ਸੋਝੀ ਆਪੇ ਆਉਣ ਲੱਗ ਜਾਂਦੀ ਹੈ, ਜਿਹਦੇ ਨੇੜੇ ਹੋ ਕੇ ਕਾਨੇ ਦੱਸਣ ਲੱਗ ਜਾਵੇ ਉਹਨੂੰ ਆਪੇ ਸੋਝੀ ਆਉਣ ਲੱਗ ਜਾਂਦਾ, ਤਿਸ ਜਨ ਆਵੇ ਹਰ ਪ੍ਰਭ, ਹਰ ਪ੍ਰਭ ਚੀਤ ਜਦ ਆਉਂਦਾ ਨਾ ਉਹਨੂੰ ਹੈ ਆਪ ਜਪੈ, ਆਪ ਜਪਾਏ ਜਪੇ ਸੁਣੋ, ਉਹ ਅੰਦਰ ਬੈਠ ਕੇ ਜਪਾਉਂਦਾ, ਫਿਰ ਆਪ ਗਵਾਏ ਤਾਂ ਹਰ ਗੁਣ ਗਾਓ, ਅਤੇ ਜਨਮ ਆਵੇ ਹਰ ਪ੍ਰਭ, ਹਰ ਦੇ ਨਾਲ ਪ੍ਰਭ ਆਉਂਦਾ, ਹਰ ਦਾ ਪ੍ਰਭ ਨਾਲ ਆਉਂਦਾ, ਸ਼ਬਦ ਗੁਰੂ ਹਰ ਆਪਣੇ ਮੂਲ 'ਚ ਹੀ ਪ੍ਰਗਟ ਹੁੰਦਾ, ਫਿਰ ਆ ਕੇ ਅਗਲਾ ਸਬਕ ਦੇਣ ਵਾਸਤੇ, ਸੋਝੀ ਨਹੀਂ ਸਾਡੇ ਕੋਲ, ਇੰਨੀ ਬੁੱਧੀ ਹੈ ਨਹੀਂ, ਬੁੱਧੀ ਨੂੰ ਐਕਸਟਰਾ ਉੱਥੋਂ ਮਿਲਦੀ ਹੈ, ਜਿਹੜੀ ਤੁਹਾਡੇ ਕੋਲ ਪੁਆਇੰਟ ਆ ਗਿਆ ਨਾ ਉਹਨੂੰ ਸਮਝਣ ਵਾਸਤੇ, ਐਕਸਟਰਾ ਉੱਥੋਂ ਛੱਡਦਾ ਲਾਈਟ, ਵੀ ਆਹ ਗੱਲ ਹੈ, ਇਹ ਬੁੱਝਣ ਵਾਲੀ ਹੈ, ਬੁਝਾਰਤ ਬੁੱਝੀ ਤਾਂ ਜਾਣ ਲੱਗਦੀ ਹੈ, ਜਾਂ ਹਰ ਪ੍ਰਭ ਚਿੱਤ ਆਉਂਦਾ, ਜਿਸੇ ਬੁਝਾਏ ਬੁੱਝ ਸੀ, ਬੁਝਾਉਣ ਵਾਸਤੇ ਉਹਨੂੰ ਆਪ ਆਉਣਾ ਪੈਂਦਾ, ਬੁੱਝ ਨਹੀਂ ਸਕਦਾ ਕੋਈ ਵੀ ਆਪਣੇ ਆਪ, ਜਿਸ ਮਨ ਬਸਾ ਸੁਣੇ ਲਾਏ ਉਦੋਂ ਬਾਅਦ ਬੁਝਾਉਣ ਵਾਲਾ ਆ ਕੇ ਬਹਿੰਦਾ, ਆਹ ਗੱਲ ਹੈ, ਪਹਿਲਾਂ ਨਹੀਂ ਬਹਿੰਦਾ ਆ ਕੇ, ਪਹਿਲਾਂ ਕਹਿੰਦਾ ਇਹਨੂੰ ਲੋੜ ਨਹੀਂ, ਉਹ ਆ ਕੇ ਵੀ ਕੀ ਕਰੇ, ਅਤੇ ਸਾਨੂੰ ਇਹ ਲੋੜ ਨਹੀਂ, ਚੱਲ ਲੋੜ ਹੁੰਦੀ ਹੈ ਫਿਰ ਆ ਅਵਸਥਾ, ਸੁਣੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ, ਚਿੱਤ ਵਿੱਚ ਕਿਉਂ ਆਇਆ ਹਰ ਪ੍ਰਭ, ਉਹ ਜਪਾਉਣ ਆਇਆ, ਹੁਣ ਉਹ ਬੁਝਾਉਣ ਆਇਆ ਬੁਝਾਰਤ ਨੂੰ, ਨਹੀਂ ਤਾਂ ਬੁੱਝਣ ਵਾਲਾ ਕੌਣ ਹੈ, ਡੰਦਰ ਪਸ਼ੂ ਕਹਾ ਬੁਝਾਰਤ ਬੁੱਝਾ, ਢੋਰਾ ਉਹਦਾ ਢੋਰ ਹੈ, ਪਸ਼ੂ ਹੈ ਉਹ, ਫਿਰ ਪਸ਼ੂ ਨਹੀਂ ਫਿਰ ਬੰਦਾ ਆਉਂਦਾ, ਫਿਰ ਆਪ ਆਉਂਦਾ ਉਹ, ਹਾਂਜੀ
ਜਨਮ ਮਰਨ ਕਾ ਦੁੱਖ ਨਿਵਾਰਾ ਹੈ, ਦੁਰਲਭ ਦੇਹ ਤਤਕਾਲ ਉਧਾਰੈ,
ਜਨਮ ਮਰਨ ਕਾ ਦੁੱਖ ਨਿਵਾਰਾ, ਜਨਮ ਮਰਨ ਦਾ ਦੁੱਖ ਫਿਰ ਕੱਟਿਆ ਜਾਂਦਾ,
ਜਨਮ ਮਰਨ ਤਾਂ ਕਾ ਦੁੱਖ ਨਿਵਾਰਾ,
ਹਾਂ ਜਨਮ ਮਰਨ ਦਾ ਦੁੱਖ ਫਿਰ ਕੱਟਿਆ ਜਾਂਦਾ, ਉਹਦਾ ਤਾਕਾ ਜਦੋਂ ਆ ਕੇ ਆਉਂਦਾ ਉਹਦਾ ਜਨਮ ਮਰਨ ਦਾ ਦੁੱਖ ਕੱਟ ਦਿੰਦਾ, ਫਿਰ ਹਰ ਪ੍ਰਭ ਆਉਂਦਾ ਚਿੱਤ, ਫਿਰ ਦੁੱਖ ਕੱਟਣਾ ਆਉਂਦਾ, ਜੇ ਫਿਰ ਵੀ ਦੁੱਖ ਰਹਿ ਗਿਆ ਫਿਰ ਉਹਦਾ ਆਉਣ ਦਾ ਫਾਇਦਾ ਕੀ ਹੋਇਆ,
ਦੁਰਲਭ ਦੇਹ ਤਤਕਾਲ ਉਧਾਰ,
ਜਿਹੜੀ ਦੁਰਲਭ ਦੇਹੀ ਅੰਦਰਲੀ ਹੈ ਉਹਦਾ ਉਧਾਰ ਹੋ ਜਾਂਦਾ, ਬਾਹਰਲੀ ਦੁਰਲਭ ਦੇਹੀ ਨਹੀਂ ਹੈ, ਅਲੱਗ ਹੋ ਜਾਂਦੀਆਂ ਦੋਏ। ਹਾਂ
ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਹੇ ਸਮਾਣੀ।
ਨਿਰਮਲ ਸੋਭਾ, ਫਿਰ ਉਹਦੀ ਸੋਭਾ ਨਿਰਮਲ ਹੁੰਦੀ ਹੈ, ਫਿਰ ਨਿਰਮਲ ਸੋਭਾ ਕਰਦਾ ਹੈ, ਫਿਰ ਮਾਇਆ ਦੀ ਸੋਭਾ ਨਹੀਂ ਕਰਦਾ, ਫਿਰ ਮੂੰਹ ਦੇਖ ਮੈਂ ਟਿੱਕੇ ਨਹੀਂ ਲਾਉਂਦਾ, ਫਿਰ ਉਹ ਗੁਰੂ ਨੂੰ ਗੁਰੂ ਮੰਨਦਾ। ਜਿਹੜਾ ਡੁਪਲੀਕੇਟ ਗੁਰੂ ਬਣਾਇਆ ਹੁੰਦਾ ਉਹ ਕਹਿੰਦਾ ਵੀ ਇਹ ਗੁਰੂ ਹੁੰਦਾ ਹੀ ਨਹੀਂ, ਭਗਤ ਗੁਰੂ ਨਹੀਂ ਹੁੰਦੇ, ਭਗਤ ਦਾਸ ਹੁੰਦੇ ਨੇ, ਭਗਤ ਸਾਰੇ ਬਰਾਬਰੇ ਹੁੰਦੇ ਨੇ, ਸੱਚਖੰਡ ਵਿੱਚ ਸਾਰੇ ਹੀ ਭਗਤੇ ਨੇ, ਗੁਰੂ ਕੋਈ ਹੈ ਹੀ ਨਹੀਂ। ਗੁਰੂ ਤਾਂ ਉਹਨਾਂ ਦਾ ਜਿਹੜਾ ਸਾਰਿਆਂ ਦਾ ਸਮੁੱਚਾ ਇੱਕ ਉਪਦੇਸ਼ ਹੈ, ਉਹ ਗੁਰੂ ਹੈ, ਜਾਂ ਇਕੱਠੇ ਹੋ ਕੇ ਇੱਕ ਉਪਦੇਸ਼ ਕਰਦੇ ਨੇ ਸਾਰੇ, ਇੱਕ ਇੱਕ ਆਵਾਜ਼ ਜਿਹੜੀ ਇੱਕ ਆਵਾਜ਼ ਨਾਲ ਬੋਲਦੇ ਨੇ, ਉਹ ਆਵਾਜ਼ ਗੁਰੂ ਹੈ ਸਾਰਿਆਂ ਦੀ, ਮਿਲਦੀ ਸ਼ਬਦ ਗੁਰੂ ਹੈ, ਉਹਨਾਂ ਦਾ ਉਪਦੇਸ਼ ਗੁਰੂ ਹੈ, ਇਕੱਲਾ ਇਕੱਲਾ ਕੋਈ ਗੁਰੂ ਨਹੀਂ, ਇਕੱਲੇ ਤਾਂ ਸਾਰੇ ਬਰਾਬਰ ਨੇ, ਭਾਈ ਨੇ, ਉਹ ਭਾਈ ਦਾ ਖਿਤਾਬ ਮਿਲਦਾ ਰਿਹਾ ਗੁਰਬਾਣੀ 'ਚ। ਜਿਹੜਾ ਭਾਈ ਹੈ ਉਹ ਵੀ ਗੁਰੂ ਹੈ, ਫਿਰ ਜਿਹਨਾਂ ਨੂੰ ਗੁਰੂ ਹੈ, ਜਿਹਨੂੰ ਭਾਈ ਦਾ ਖਿਤਾਬ ਦਿੱਤਾ ਉਹ ਵੀ ਗੁਰੂ ਹੈ। ਜੇ ਬਾਬਾ ਬੁੱਢਾ ਹੈ, ਬਾਬੇ ਦਾ ਖਿਤਾਬ ਦਿੱਤਾ ਗੁਰੂ ਨਾਨਕ ਨੇ, ਉਹ ਗੁਰੂ ਤੋਂ ਉੱਪਰ ਹੈ, ਗੁਰੂ ਦਾ ਬਾਬਾ। ਫਿਰ ਬਹੁਤ ਗੜਬੜ ਹੋ ਜੂਗੀ ਜੇ ਤਾਂ ਕਰਾਂਗੇ, ਪਰ ਮੂਰਖ ਨੇ, ਉਹ ਤਾਂ ਮੂਰਖ ਸੀ, ਅੱਧ ਘੋਰ ਪ੍ਰਚਾਰ ਕਰਨ ਵਾਲੇ ਮੂਰਖ ਸੀਗੇ, ਅਣਸਲਟ ਪ੍ਰਚਾਰ ਕਰਤਾ। ਉਹ ਇੱਕ ਪਾਸੇ ਤੁਸੀਂ ਬਾਬਾ ਕਹੋ ਨੇ, ਨਾਨਕ ਤੇ ਬਾਬਾ ਤਾਂ ਵੱਡਾ ਹੁੰਦਾ, ਨਾਨਕ ਬਾਬੇ ਦਾ ਖਿਤਾਬ ਦੇ ਰਿਹਾ, ਆਪ ਤਾਂ ਵੱਡਾ ਖਿਤਾਬ ਦੇ ਰਿਹਾ। ਉਹ ਬਾਬਾ ਆਪ ਬਿਨਾਂ ਪਸੂ ਇਸ ਗਾਓ, ਬਾਬੇ ਅੱਗੇ ਤਾਂ ਫਰਿਆਦ ਕਰੀ ਦੀ ਹੈ, ਉਹ ਤਾਂ ਫਿਰ ਵੱਡਾ ਹੋ ਗਿਆ, ਕੁਛ ਵੀ ਪਤਾ ਨਹੀਂ ਸੀ, ਅੰਟ ਸੰਟ ਕਰਕੇ ਸਾਰਾ ਹੀ ਨਾਸ ਕਰਤਾ। ਹਾਂਜੀ,
ਨਿਰਮਲ ਸੋਭਾ ਅੰਮ੍ਰਿਤ ਤਾਕੀ
ਬਾਣੀ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ,
ਏਕ ਨਾਮ ਮਨ ਮਾਹੇ ਸਮਾਣੀ,
ਏਕ ਨਾਮ ਮਨ ਮਾਹੇ ਸਮਾਣੀ, ਇੱਕ ਭਾਈ ਗੁਰਦਾਸ ਨੂੰ ਐਵੇਂ ਨਹੀਂ ਭਾਈ ਦਾ ਖਿਤਾਬ ਦਿੱਤਾ, ਡੁਪਲੀਕੇਟ ਤੋਂ ਆਇਆ, ਕਿਸੇ ਨੇ ਖਿਤਾਬ ਨਹੀਂ ਦਿੱਤਾ ਭਾਈ ਗੁਰਦਾਸ ਨੂੰ, ਭਾਈ ਦਾ ਸਭ ਝੂਠ ਬੋਲਦੇ ਨੇ, ਭਾਈ ਦਾ ਕਿਵੇਂ ਖਿਤਾਬ ਦੇ ਦਿੰਦੇ? ਇਹ ਸਾਡੇ ਦਿੱਤੇ ਖਿਤਾਬ ਨੇ, ਜਦ ਤੇ ਸ਼ਰਾਰਤਾਂ ਕੀਤੀਆਂ ਨੇ ਅਸੀਂ, ਉਹ ਤਾਂ ਉਹਦੀ ਬਾਣੀ ਨੂੰ ਬਰਾਬਰ ਕਰਨਾ ਸੀਗਾ, ਚੱਕ ਕੇ ਨਾ ਉਹਦੀ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਭਾਈ ਬਣਾ ਕੇ ਤਾਂ ਬਰਾਬਰ ਕਰਨਾ ਸੀ, ਗੁਰਬਾਣੀ ਰੱਦ ਕਰਨੀ ਸੀ, ਭਾਈ ਦਾ ਖਿਤਾਬ ਦੋ ਹੱਥ, ਉਦੋਂ ਪਹਿਲਾਂ ਭਾਈ ਦਾ ਖਿਤਾਬ ਕਿਹਨੂੰ ਹੈ? ਗੁਰਦਾਸ ਤੋਂ ਪਹਿਲਾਂ ਦੱਸੋ ਕਿਹਨੂੰ ਭਾਈ ਦਾ ਖਿਤਾਬ ਹੈ? ਕਿਸੇ ਨੂੰ? ਫਿਰ ਕਿਉਂ ਦਿੱਤਾ ਭਾਈ ਦਾ ਖਿਤਾਬ? ਬਲੀ ਸਿੰਘ ਨੂੰ ਭਾਈ ਦਾ ਖਿਤਾਬ ਅੱਜ ਦਿੱਤਾ ਹੋਇਆ, ਗੁਰੂ ਨੇ ਕਿਸੇ ਨੂੰ ਨਹੀਂ ਦਿੱਤਾ, ਕਿਵੇਂ ਦੇ ਸਕਦੇ ਨੇ ਭਾਈ ਦਾ ਖਿਤਾਬ? ਭਾਈ ਦਾ ਬਰਾਬਰ ਦਾ ਹੁੰਦਾ, ਫਿਰ ਇਹ ਸਭ ਇਹਨਾਂ ਦੇ ਕੀਤੇ ਹੋਏ ਨੇ ਗੱਲਾਂ, ਉਹ ਤਾਂ ਬਾਰਾਂ ਦੀ ਬਰਾਬਰ ਕਰਨੀ ਹੁੰਦੀ ਤੁਹਾਡੇ, ਤਾਂ ਕਰਤਾ। ਹਾਂ,
ਦੁੱਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ।
ਦੁੱਖ ਰੋਗ ਬਿਨਸੇ ਪੈ ਭਰਮ, ਦੁੱਖ ਰੋਗ ਪੈ ਔਰ ਭਰਮ, ਬਿਨਸੇ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਜਦੋਂ ਆ ਕੇ ਅੰਦਰ ਆਪ ਹੀ ਆ ਗਿਆ, ਹਿਰਦੇ ਵਿੱਚ ਨਾਮ ਚ ਪਾਉਣ, ਜਾਂ ਨਾਮ ਜਪ ਲਿਆ, ਦੁੱਖ ਰੋਗ ਬਿਨਸੇ ਪੈ ਭਰਮ, ਉਹ ਤਾਂ ਬਿਨਸ ਜਾਣੇ ਹੀ ਸੀ, ਪੈ ਵੀ ਭਰਮ ਵੀ, ਗੁਰਪ੍ਰਸਾਦ ਭਰਮ ਕਾ ਨਾਸ। ਜਦੋਂ ਗੁਰਬਾਣੀ ਦੀ ਸੋਝੀ ਆ ਗਈ, ਜਪ ਲਿਆ, ਬੁੱਝ ਲਿਆ, ਦੁੱਖ ਰੋਗ ਪੂਰੇ ਦਾ ਪੂਰਾ ਮਨ ਵੀ ਸਾਧ ਹੋ ਗਿਆ। ਹੁਣ ਮਨ ਵੀ ਪਹਿਲਾਂ ਅੱਧਾ ਸਾਧ ਸੀ ਨਾ, ਹੁਣ ਪੂਰਾ ਸਾਧ ਹੋ ਗਿਆ। ਨਿਰਮਲ ਤਾਂ ਕੇ ਕਰਮ, ਕਰਮ ਵੀ ਹੁਣ ਨਿਰਮਲ ਕਰਦਾ, ਚਿੱਤ ਚ ਮੈਲ ਰੱਖ ਕੇ ਕੋਈ ਕੰਮ ਨਹੀਂ ਕਰਦਾ।
ਸਭ
ਤੇ ਉੱਚ ਤਾਂ ਕਿ ਸੋਭਾ ਬਣੀ, ਜਿਹੜੀ ਉਹ ਸੋਭਾ ਕਰੂਗਾ, ਉਹ ਆਦਮੀ ਜਿਹੜੀ ਸੋਭਾ ਕਰੂਗਾ, ਉਸ ਅਵਸਥਾ ਵਿੱਚ ਜਿਹੜੀ ਸੋਭਾ ਕੀਤੀ ਜਾਊਗੀ, ਉਹ ਸਭ ਤੋਂ ਉੱਚ ਹੋਊਗਾ। ਇੱਕੋ ਲੈਵਲ ਦੀ ਹੋਊ, ਗੁਰਬਾਣੀ ਇੱਕੋ ਲੈਵਲ ਦੀ ਹੈ ਨਾ, ਇਹ ਸਭ ਤੋਂ ਉੱਚ ਸੋਭਾ। ਸੋਭਾ ਹੋਰ ਵੀ ਕੀਤੀ ਹੋਈ ਹੈ ਹੋਰ ਗ੍ਰੰਥਾਂ 'ਚ, ਪਰ ਉਸ ਲੈਵਲ ਦਾ ਆਦਮੀ ਜੋ ਸੋਭਾ ਕਰੂਗਾ ਉੱਚ ਹੋਊਗੀ, ਸਭ ਤੋਂ ਉੱਚ,
ਸਭ ਤੋਂ ਉੱਚ, ਤਾਂ ਕਿ ਸੋਭਾ ਬਣੀ,
ਤਾਂ ਕਿ ਸੋਭਾ ਆਪਣੀ, ਉਹਦੀ ਸੋਭਾ ਕੋਈ ਨਹੀਂ ਹੁੰਦੀ, ਉਹਦੀ ਕੀਤੀ ਹੀ ਸੋਭਾ ਹੁੰਦੀ ਹੈ।
ਨਾਨਕ ਇਹ ਗੁਣ ਨਾਮ ਸੁਖ ਮਨੀ,
ਨਾਨਕ ਇਹ ਗੁਣ ਨਾਮ ਸੁਖ, ਜਦੋਂ ਇਹ ਗੁਣ ਪੈਦਾ ਹੋਊਗਾ, ਇਹ ਗੁਣ ਹੈ ਜਿਹੜਾ, ਜੇ ਕਿਸੇ 'ਚ ਗੁਣ ਹੋਵੇ, ਸੋਭਾ ਕਰਨ ਦਾ ਗੁਣ ਪੈਦਾ ਹੋ ਜਾਵੇ, ਉਹ ਫਿਰ ਮਨ ਨੂੰ ਸੁੱਖ ਹੈ ਉਹਦੇ, ਉਹ ਤੋਂ ਪਹਿਲਾਂ ਮਨ ਸੁਖੀ ਨਹੀਂ ਹੁੰਦਾ। ਇਸ ਗੁਣ ਨਾਲ ਸੁੱਖ ਮੰਡੀ ਹੈ, ਮਨਾਂ ਨੂੰ ਸੁੱਖ ਮਿਲਦਾ, ਮਨਾਂ ਨੂੰ ਸੁੱਖ ਦੇਣ ਵਾਲਾ ਜਿਹੜਾ ਹੈ ਗੁਣ, ਇਹ ਹੈਗਾ
ਸਭ ਤੋਂ ਉੱਚ, ਤਾਂ ਕਿ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁੱਖ ਮਨੀ।
ਜਿਹੜੇ ਸਭ ਤੋਂ ਉੱਚ ਸੋਭਾ ਜਦ ਕਰਦਾ ਹੈ, ਜਿਵੇਂ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਜਿਹੜੀ ਗੁਰੂ ਨਾਨਕ ਨੇ ਵਡਿਆਈ ਕੀਤੀ, ਉਹ ਪਤਾ ਲੱਗਿਆ ਸਭ ਤੋਂ ਉੱਚ ਹੈ। ਉਸ ਵਡਿਆਈ ਨੂੰ ਸਮਝਣ ਵਾਲਾ, ਉਸ ਵਡਿਆਈ ਤੋਂ ਸੇਧ ਲੈਣ ਵਾਲਾ ਦਬ ਜਿਹੜਾ ਹੈਗਾ, ਉਹਦੇ ਸੁੱਖ ਪੈਦਾ ਹੋ ਸਕਦਾ। ਉਹ ਆਪ ਉਹਦਾ ਮਨ ਕਰਕੇ ਸੁੱਖ ਹੁੰਦਾ ਉਹਦੇ ਮਨ 'ਚ, ਉੱਥੋਂ ਸੁੱਖ, ਮਨਾਂ 'ਚ ਸੁੱਖ ਪੈਦਾ ਕਰਨ ਵਾਲੀ ਉਹ ਵਡਿਆਈ ਹੁੰਦੀ।
ਹਾਂਜੀ, ਇਹ ਗੁਣ ਨਾਮ ਸੁੱਖ ਮਨ,
ਇਹ ਗੁਣ ਦਾ ਨਾਂ ਹੈ ਸੁੱਖ ਮਨੀ ਹੈ। ਇਹ ਜਿਹੜੇ ਗੁਣ ਗਾਇਨ ਹੈ ਉਹ ਉਸ ਵੇਲੇ ਦਾ, ਔਰ ਉਸ ਵੇਲੇ ਦਾ ਗੁਣਾਂ ਵਿੱਚ ਗਿਆਨ ਹੈ, ਉਹ ਮਨ ਨੂੰ ਸੁੱਖ ਦੇਣ ਵਾਲਾ। ਉਹਦੀ ਸੋਭਾ ਦੇ ਵਿੱਚ ਜੋ ਗਿਆਨ ਹੈ, ਨਾਮ ਹੈ, ਔਰ ਉਹ ਗੁਣ ਨੇ, ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਵਿਚਾਰਨਾ, ਉਹਦੇ ਵਿੱਚ ਸੁੱਖ ਮਿਲਦਾ, ਸੁੱਖ ਮਿਲਦੀ। ਇਹ ਗੁਣ ਨਾਮ
ਸੁੱਖ ਮਿਲਦੀ।